ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808080506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਜੀ ਪਿਆਰਿਓ? ਠੀਕ ਠਾਕ ਹੋ? ਤੰਦਰੁਸਤ ਹੋ? ਚੜ੍ਹਦੀ ਕਲਾ ਚੋਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਓ ਸਾਰੇ ਰਲੀਏ, ਰਲ ਕੇ ਤੰਦਰੁਸਤੀ ਦੀ ਅਰਦਾਸ ਕਰੀਏ, ਭਲੇ ਦੀ ਅਰਦਾਸ ਕਰੀਏ, ਔਰ ਅਕਾਲ ਪੁਰਖ ਦੇ ਅੱਗੇ ਬੇਨਤੀ ਤਹਿ ਦਿਲ ਤੋਂ ਕਰੀਏ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਿਨ ਐਤਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ, ਅਤੇ ਦਿਨ ਐਤਵਾਰ ਵਾਲੇ ਦਿਨ ਕੀ ਕਰ ਰਹੇ ਹੋ ਜੀ? ਮੈਨੂੰ ਲੱਗਦਾ ਹਜੇ ਬਹੁਤ ਸਾਰੇ ਮਿੱਤਰ ਪਿਆਰੇ ਬੈੱਡ 'ਚ ਹੀ ਹੋਣਗੇ, ਪਰ ਚਾਹ ਵੀ ਪੀ ਲਈ ਹੋਊਗੀ, ਇਹ ਵੀ ਪਤਾ ਮੈਨੂੰ। ਪ੍ਰੋਗਰਾਮ ਚੱਲ ਰਿਹਾ ਅਤੇ ਬਹੁਤ ਸਾਰੇ ਸੱਜਣ ਮਿੱਤਰ ਕੰਮ 'ਤੇ ਵੀ ਨੇ। ਸਵੇਰ ਦਾ ਹੀ ਮੈਨੂੰ ਮੈਸੇਜ ਆਇਆ ਹੋਇਆ, ਕੰਮ ਚੱਲ ਰਹੇ ਨੇ ਖੇਤਾਂ ਦੇ ਵਿੱਚ ਪੂਰੇ ਜ਼ੋਰਾਂ ਦੇ ਨਾਲ, ਅਤੇ ਜਿੱਥੇ ਵੀ ਹੋ, ਜਿੱਦਾਂ ਵੀ ਹੋ, ਤੁਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ 'ਚੋਂ, ਆਪ ਜੀ ਦਾ ਸਵਾਗਤ ਹੈ। ਅੱਜ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੋ ਰਹੇ ਨੇ, ਨਾਲ ਜਸਵਿੰਦਰ ਸਿੰਘ ਬਿੱਟਾ ਜੀ ਬਾਰਡਰ ਤੋਂ ਲਾਈਵ ਅਪਡੇਟ ਸਾਨੂੰ ਦੇਣਗੇ। 8:02 ਹੋ ਗਏ ਨੇ ਘੜੀ ਦੇ ਉੱਤੇ, ਦਿਨ ਐਤਵਾਰ 24 ਜਨਵਰੀ, ਕੈਲੰਡਰ ਦਿਖਾ ਰਿਹਾ। ਅਤੇ ਐਡਲੇਡ ਦੇ ਵਿੱਚ 7:32 ਹੈ, ਬ੍ਰਿਸਬਨ ਦੇ ਵਿੱਚ 7:02 ਹੈ, ਪਰਥ ਦੇ ਵਿੱਚ 5:02 ਸੁਬਾਹ ਦੇ ਨੇ। ਵੱਡਾ ਤੜਕਾ 2:32 ਨਵੀਂ ਦਿੱਲੀ ਦੇ ਵਿੱਚ ਹੈ, ਜਿੱਥੇ ਟਰੈਕਟਰ ਮਾਰਚ ਹੋਣ ਜਾ ਰਹੀ ਹੈ। ਲੰਡਨ ਦੇ ਵਿੱਚ 9:02, ਹਜੇ ਸ਼ਨਿਚਰਵਾਰ ਰਾਤ 'ਤੇ ਨੇ 23 ਜਨਵਰੀ। ਇਹੀ ਤਰੀਕ ਅਤੇ ਦਿਨ ਅਮਰੀਕਾ ਮਹਾਂਦੀਪਾਂ ਦੇ ਵਿੱਚ ਚੱਲ ਰਿਹਾ ਹੈ, ਅਤੇ ਈਸਟ ਕੋਸਟ ਦੇ ਉੱਤੇ ਨਿਊਯਾਰਕ ਸ਼ਹਿਰ ਦੇ ਵਿੱਚ ਅਮਰੀਕਾ ਦੇ 4:03 ਸ਼ਾਮ ਦੇ ਹੋਏ ਨੇ, ਇਹੀ ਸਮਾਂ ਟੋਰੋਂਟੋ ਦਾ ਆ। ਔਰ ਪੱਛਮੀ ਕੋਸਟ ਦੇ ਉੱਤੇ, ਵੈਸਟ ਕੋਸਟ ਦੇ ਉੱਤੇ, ਵੈਨਕੂਵਰ ਅਤੇ ਐਲਏ ਦੇ ਵਿੱਚ 1:03 ਦੁਪਹਿਰ ਦੇ ਨੇ। ਕੀ ਹਾਲ ਹੈ ਪਿਆਰਿਓ? ਠੀਕ ਹੋ? ਮੈਸੇਜ ਪਾਓ ਫਿਰ, ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਈਮੇਲ ਪਤਾ ਹੈ, ਅਤੇ ਟੈਲੀਗ੍ਰਾਮ, ਟੈਲੀਗ੍ਰਾਮ ਹੋਈ ਪਈ ਆ ਸਾਰੀ ਦੁਨੀਆ ਦੇ ਵਿੱਚ, ਉਹ ਹੁਣ ਆਪ ਜੀ ਨੂੰ ਵੈਸੇ ਵੀ ਪਤਾ ਹੀ ਹੈ। ਸੋ ਇਸ ਜ਼ਰੀਏ ਆਪਣੇ ਸੁਨੇਹੇ ਸਾਡੇ ਤੱਕ ਤੁਸੀਂ ਭੇਜ ਸਕਦੇ ਹੋ, ਦਿਲ ਵਾਲੀਆਂ ਗੱਲਾਂ, ਕੋਈ ਫੋਟੋ, ਕੁਛ ਵੀ, ਐਨੀਥਿੰਗ ਇੰਟਰਸਟਿੰਗ ਜਿਹੜੀ ਤੁਸੀਂ ਸਾਰਿਆਂ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ, ਅਤੇ ਵਿਚਾਰਾਂ ਵੀ ਹੋਣਗੀਆਂ, ਤੁਹਾਨੂੰ ਗੀਤ ਵੀ ਸੁਣਾਉਣੇ ਆ, ਅਤੇ ਨਵੇਂ ਗੀਤ ਵੀ ਆਏ ਆ, ਅਤੇ ਕੱਲ ਰੋਮੈਂਟਿਕ ਗੀਤ ਦਾ ਵੀ ਡਰਾਮਾ ਚੱਲ ਰਿਹਾ ਸੀ, ਉਹ 'ਤੇ ਵੀ ਆਪਾਂ ਵਿਚਾਰ ਕਰਨੀ ਆ। ਹਰੀਸ਼ ਅਰੋੜਾ ਉਹਨਾਂ ਨੇ ਕੀਤੀ ਸੀ, ਅਤੇ ਇਸ ਤੋਂ ਇਲਾਵਾ ਚਲੰਤ ਮਾਮਲੇ ਜਿਹੜੇ ਨੇ ਉਹਨਾਂ 'ਤੇ ਚਿੰਤਨ ਹੋਏਗਾ। ਅਪ ਟੂ ਡੇਟ ਅਸੀਂ ਆਪਣੇ ਆਪ ਨੂੰ ਕਰਾਂਗੇ, ਇਨਕਲੂਡਿੰਗ ਮਾਈਸੈਲਫ, ਕਿਉਂਕਿ ਮੈਂ ਵੀ ਤੁਹਾਡੇ ਨਾਲ ਹੀ ਜਾਣਕਾਰੀਆਂ ਲੈਂਦਾ ਹਾਂ। ਬਹੁਤ ਸਾਰੇ ਸੱਜਣ ਮਿੱਤਰ ਦਿੰਦੇ ਨੇ, ਬਿੱਟਾ ਸਾਹਿਬ ਦਿੱਲੀ ਤੋਂ ਦੇਣਗੇ, ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਸ਼ਾਮਲ ਹੋਣਗੇ। ਔਰ ਕਈ ਵਾਰੀ ਨਾ ਤੁਸੀਂ ਸੋਸ਼ਲ ਮੀਡੀਆ 'ਤੇ ਬੰਦਿਆਂ ਨੂੰ ਫੋਲੋ ਕਰਦੇ ਹੁੰਦੇ, ਵਧੀਆ ਵਧੀਆ ਬੰਦਿਆਂ ਨੂੰ ਫੋਲੋ ਕਰੋ, ਮੈਂ ਵੀ ਕਰਦਾ ਹਾਂ। ਅਤੇ ਇੱਕ ਆਰਟੀਕਲ ਮੈਂ ਪੜ੍ਹਿਆ ਸੀਗਾ ਬਹੁਤ ਦੇਰ ਪਹਿਲਾਂ, ਪ੍ਰੋਫੈਸਰ ਅਵਤਾਰ ਸਿੰਘ ਹੋਣਾ ਦਾ, ਅਤੇ ਇਹਨਾਂ ਨੇ ਨੰਬਰ ਲਿਖਿਆ ਹੋਇਆ ਸੀ ਹੇਠਾਂ, ਅਤੇ ਮੈਂ ਇਹਨਾਂ ਨੂੰ ਕਾਲ ਕੀਤੀ, 4-5 ਸਾਲ ਦੀ ਗੱਲ ਹੈ, ਤਾਂ ਬੜਾ ਵਧੀਆ ਵਿਚਾਰ ਹੋਇਆ, ਅਤੇ ਪਤਾ ਲੱਗਾ ਕਿ ਫਗਵਾੜਾ ਦੇ ਵਿੱਚ ਰਿਟਾਇਰ ਹੋਏ ਨੇ ਐਜ਼ ਏ ਪ੍ਰੋਫੈਸਰ, ਅਤੇ ਫਿਰ ਪਤਾ ਲੱਗਾ ਕਿ ਸਰਦਾਰ ਤਰਲੋਚਨ ਸਿੰਘ ਦੁਪਾਲਪੁਰੀ ਦੇ ਬ੍ਰਦਰ ਨੇ, ਭਾਈ ਨੇ, ਉਹ ਦੁਪਾਲਪੁਰ ਪਿੰਡ ਜਿਹੜਾ ਸਾਡੇ ਲਾਗੇ ਹੀ ਹੈ, ਤੋ ਸਾਡਾ ਜਿਹੜਾ ਪ੍ਰੇਮ ਪਿਆਰ ਬਣਿਆ, ਜਦੋਂ ਮੈਂ ਇੰਡੀਆ ਗਿਆ ਫਿਰ 2 ਸਾਲ ਪਹਿਲਾਂ ਤਾਂ ਕੁਦਰਤੀ ਤੌਰ 'ਤੇ ਅਸੀਂ ਫਗਵਾੜੇ ਤੋਂ ਲੈ ਕੇ ਮਾਫ਼ ਕਰਨਾ ਹਾਂਜੀ ਫਗਵਾੜੇ ਤੋਂ ਲੈ ਕੇ ਅਸੀਂ ਜਾਣਾ ਸੀ ਨਕੋਦਰ ਦੇ ਕੋਲ। ਅਸੀਂ ਇਕੱਠੇ ਕਾਰ 'ਚ ਗਏ, ਗੱਲਾਂ ਬਾਤਾਂ ਕੀਤੀਆਂ, ਬੜਾ ਚੰਗਾ ਲੱਗਿਆ। ਮੈਂ ਉਹਨਾਂ ਨੂੰ ਫੋਲੋ ਕਰਦਾ, ਬਹੁਤ ਸੋਹਣੀ ਵਿਆਖਿਆ ਕਰਦੇ ਨੇ, ਬਹੁਤ ਸੋਹਣੇ ਚਿੰਤਨ ਕਰਦੇ ਨੇ, ਅਤੇ ਅੱਜ ਮੈਂ ਉਹਨਾਂ ਦਾ ਇੱਕ ਚਿੰਤਨ ਕੀਤਾ ਹੋਇਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਰਾਜਿਆਂ ਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ, ਰਾਜਿਆਂ ਨੂੰ ਕਿਹੋ ਜਿਹੀਆਂ ਹਾਲਾਤਾਂ ਦੇ ਵਿੱਚ ਲੰਘਣਾ ਪੈਂਦਾ ਹੈ। ਤਪੋ ਰਾਜ ਅਤੇ ਰਾਜੋ ਨਰਕ, ਇਹ ਵੀ ਇੱਕ ਕਹਾਵਤ ਬਹੁਤ ਵੱਡੀ ਹੈ। ਗੁਰਬਾਣੀ ਦੇ ਵਿੱਚ ਅਨੇਕ ਸ਼ਬਦ ਆਉਂਦੇ ਨੇ, ਅਨੇਕ ਤੁਕਾਂ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਰਾਜਿਆਂ ਨੂੰ ਦੋਨਾਂ ਪਾਸਿਆਂ ਤੋਂ ਦਿਖਾਇਆ ਗਿਆ ਹੈ, ਨੈਗੇਟਿਵ ਪਾਸੇ ਤੋਂ ਵੀ ਅਤੇ ਪੋਜ਼ਿਟਿਵ ਪਾਸੇ ਤੋਂ ਵੀ। ਹੁਣ ਗੁਰਬਾਣੀ ਦੇ ਵਿੱਚ ਅਵਤਾਰ ਸਿੰਘ ਕਹਿੰਦੇ ਨੇ ਕਿ ਅਜੇ ਸੋ ਰੋਵੈ ਭਿੱਖਿਆ ਖਾਏ। ਇੱਕ ਰਾਜਾ ਅਜੇ ਹੋਇਆ ਹੈ, ਬੜਾ ਫੇਮਸ ਰਾਜਾ ਹੋਇਆ, ਸ਼ਾਇਦ ਉਹ ਮੁਲਤਾਨ ਦਾ ਰਾਜਾ ਹੋਇਆ ਹੈ ਜੇ ਮੈਂ ਠੀਕ ਕਹਾਂ ਤਾਂ। ਮੁਲਤਾਨ ਤੁਹਾਨੂੰ ਪਤਾ ਕਿ ਬੜਾ ਗੜ੍ਹ ਰਿਹਾ, ਮੂਲਸਥਾਨ ਤੋਂ ਇਹ ਬਣਿਆ ਆ, ਪਾਕਿਸਤਾਨ ਦੇ ਵਿੱਚ ਹੈ। ਅਸੀਂ ਅਗਲੀ ਫੇਰੀ 'ਚ ਜਾਣਾ ਵੀ ਆ ਉੱਥੇ। ਉੱਥੋਂ ਦੇ ਹਿਰਨਾਕਸ਼ਯਪ, ਪ੍ਰਹਲਾਦ ਭਗਤ, ਧਰੂਵ ਭਗਤ, ਬੜਾ ਲੰਬਾ ਸਮਾਂ 10,000 ਸਾਲ ਇਸ ਵੰਸ਼ ਦਾ ਰਾਜ ਚੱਲਿਆ। ਅਤੇ ਕਹਿੰਦੇ ਵੀ ਅਜੇ ਰੋਇਆ, ਅਜੇ ਸੋ ਰੋਵੇ ਭਿੱਖਿਆ ਖਾਏ, ਕਿ ਉਹ ਭੀਖ ਖਾਂਦਾ ਹੋਇਆ ਰੋ ਰਿਹਾ ਸੀ। ਕਿਉਂ ਰੋ ਰਿਹਾ ਸੀ? ਇਸ ਦੀ ਜਿਹੜੀ ਹੁਣ ਕਥਾ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ, ਬੜਾ ਡੂੰਘਾ ਅਤੇ ਤਕੜਾ ਮੈਸੇਜ ਹੈ ਇਸ ਦੇ ਵਿੱਚ। ਇਹ ਬਾਣੀ ਦੀ ਪਾਵਕ ਤੁੱਕ ਹੈ ਜਿਸ ਦਾ ਅਰਥ ਇਹ ਹੈ ਕਿ ਅਜੇ ਭਿੱਖਿਆ ਖਾਂਦਾ ਹੋਇਆ ਰੋ ਰਿਹਾ ਹੈ। ਸਵਾਲ ਪੈਦਾ ਹੁੰਦਾ ਕਿ ਭਿੱਖਿਆ ਖਾਂਦਾ ਹੋਇਆ ਭਲਾ ਕਿਉਂ ਕੋਈ ਰੋਵੇਗਾ? ਦਰਅਸਲ ਕਹਾਣੀ ਇਹ ਹੈ ਕਿ ਅਜੇ ਕੋਈ ਭਿਖਾਰੀ ਨਹੀਂ ਸੀ, ਬਲਕਿ ਰਾਜਾ ਸੀ। ਉਹ ਟਹਿਲ ਰਿਹਾ ਸੀ ਕਿ ਕਿਸੇ ਸਾਧੂ ਨੇ ਭਿੱਖਿਆ ਲਈ ਜਾਂ ਭੀਖ ਮੰਗਣ ਲਈ ਝੋਲੀ ਅੱਗੇ ਕਰ ਦਿੱਤੀ। ਰਾਜੇ ਅਜੇ ਨੂੰ ਗੁੱਸਾ ਆ ਗਿਆ ਅਤੇ ਉਹਨੇ ਨੇੜੇ ਪਏ ਗੋਹੇ ਦੀ ਮੁੱਠ ਭਰ ਕੇ ਉਹਦੀ ਝੋਲੀ ਦੇ ਵਿੱਚ ਪਾ ਦਿੱਤੀ। ਫਿਰ ਕਿਤੇ ਚਿਰ ਬਾਅਦ ਸ਼ਿਕਾਰ ਕਰਦਾ ਹੋਇਆ ਰਾਜਾ ਜੰਗਲ ਦੇ ਵਿੱਚ ਦੂਰ ਚਲਿਆ ਗਿਆ। ਪਿਆਸ ਲੱਗੀ ਤਾਂ ਆਸ ਪਾਸ ਪਾਣੀ ਦੀ ਭਾਲ ਕਰਦਿਆਂ ਉਹ ਕਿਸੇ ਸਾਧੂ ਦੇ ਆਸ਼ਰਮ ਦੇ ਵਿੱਚ ਚਲਿਆ ਗਿਆ। ਉੱਥੇ ਰੱਜ ਕੇ ਪਾਣੀ ਪੀਤਾ, ਉਸਦੇ ਉਪਰੰਤ ਸਾਧੂ ਨਾਲ ਵਿਚਾਰ ਵਿਮਰਸ਼ ਕਰਨ ਲੱਗ ਪਿਆ। ਉਹਨੇ ਦੇਖਿਆ ਕਿ ਆਸ਼ਰਮ ਦੇ ਖੂੰਜੇ ਵਿੱਚ ਗੋਹੇ ਦਾ ਵੱਡਾ ਸਾਰਾ ਢੇਰ ਲੱਗਿਆ ਪਿਆ ਸੀ। ਰਾਜੇ ਅਜੇ ਨੇ ਹੈਰਾਨ ਹੋ ਕੇ ਇੰਨਾ ਗੋਹਾ ਜਮ੍ਹਾਂ ਕਰਨ ਦਾ ਕਾਰਨ ਪੁੱਛਿਆ। ਸਾਧੂ ਨੇ ਆਖਿਆ ਕਿ ਇੱਥੋਂ ਦੇ ਰਾਜੇ ਅੱਗੇ ਭਿੱਖਿਆ ਲਈ ਝੋਲੀ ਕੀਤੀ ਸੀ ਤਾਂ ਉਹਨੇ ਗਰੂਰ ਨਾਲ ਕੋਲ ਪਏ ਗੋਹੇ ਦੀ ਮੁੱਠੀ ਭਰ ਕੇ ਮੇਰੀ ਝੋਲੀ ਦੇ ਵਿੱਚ ਪਾ ਦਿੱਤੀ ਸੀ ਅਤੇ ਮੈਂ ਉਹ ਲਿਆ ਕੇ ਇਸ ਖੂੰਜੇ ਦੇ ਵਿੱਚ ਰੱਖ ਦਿੱਤੀ ਸੀ। ਰਾਜੇ ਨੇ ਹੈਰਾਨ ਹੁੰਦੇ ਪੁੱਛਿਆ ਕਿ ਇਹ ਤਾਂ ਗੋਹੇ ਦਾ ਐਡਾ ਵੱਡਾ ਢੇਰ ਲੱਗਾ ਹੈ, ਤੁਸੀਂ ਮੁੱਠੀ ਦੀ ਗੱਲ ਕਰ ਰਹੇ ਸੀ? ਤਾਂ ਸਾਧੂ ਕਹਿਣ ਲੱਗਾ, ਭਾਈ ਦਾਨ ਦਿੱਤਾ ਤਾਂ ਫਲਦਾ ਹੈ ਅਤੇ ਫੁੱਲਦਾ ਵੀ ਹੈ ਅਤੇ ਫੁੱਲ ਕੇ ਦਾਤੇ ਨੂੰ ਮੁੜ ਮਿਲ ਵੀ ਜਾਂਦਾ ਹੈ ਅਤੇ ਉਸਨੂੰ ਖਾਣਾ ਵੀ ਪੈਂਦਾ ਹੈ। ਇਹ ਸੁਣ ਕੇ ਰਾਜਾ ਪਛਤਾਉਣ ਲੱਗਾ ਅਤੇ ਇਹਦਾ ਕੋਈ ਹੱਲ ਪੁੱਛਣ ਲੱਗਾ। ਸਾਧੂ ਨੇ ਕਿਹਾ ਕਿ ਹੇ ਰਾਜਾ, ਅਗਰ ਤੂੰ ਕੋਈ ਚੰਗੇ ਕਰਮ ਕਰੇ ਪਰ ਉਸਨੂੰ ਜਿਤਾਵੇਂ ਨਾ ਅਤੇ ਲੋਕਾਂ ਨੂੰ ਇੱਦਾਂ ਲੱਗੇ ਕਿ ਤੂੰ ਬੇਹੁਦ ਬੁਰਾ ਹੀ ਆ, ਜਦ ਲੋਕ ਉਹਦੀ ਨਿੰਦਿਆ ਕਰਨਗੇ ਤਾਂ ਇਹ ਗੋਹਾ ਘਟਣਾ ਸ਼ੁਰੂ ਹੋ ਜਾਵੇਗਾ ਅਤੇ ਉਹਨਾਂ ਨਿੰਦਕਾਂ ਦੇ ਹਿੱਸੇ ਆ ਜਾਵੇਗਾ। ਰਾਜੇ ਨੂੰ ਗੱਲ ਜੱਚ ਗਈ ਅਤੇ ਉਹਨੇ ਉਸੇ ਹੀ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਰਾਜੇ ਨੇ ਬੜੇ ਤਰੀਕੇ ਨਾਲ ਖੁਦ ਦੀ ਨਿੰਦਿਆ ਲਈ ਯੋਜਨਾ ਬਣਾਈ ਅਤੇ ਸਾਰਾ ਸ਼ਹਿਰ ਰਾਜੇ ਦੀ ਘੋਰ ਨਿੰਦਿਆ ਕਰਨ ਲੱਗ ਪਿਆ। ਫਿਰ ਇੱਕ ਦਿਨ ਰਾਜਾ ਉਸ ਸਾਧੂ ਦੇ ਆਸ਼ਰਮ ਵਿੱਚ ਗਿਆ ਅਤੇ ਉਸ ਖੂੰਜੇ ਦੇ ਵਿੱਚ ਇੱਕ ਮੁੱਠੀ ਗੋਹਾ ਬਾਕੀ ਪਿਆ ਸੀ। ਰਾਜੇ ਨੇ ਉਹ ਗੋਹਾ ਖਤਮ ਨਾ ਹੋਣ ਦਾ ਕਾਰਨ ਪੁੱਛਿਆ ਤਾਂ ਸਾਧੂ ਨੇ ਦੱਸਿਆ ਕਿ ਸ਼ਹਿਰ ਦੇ ਇੱਕ ਭਲੇ ਮਾਨਸ ਕਿਰਤੀ ਇਨਸਾਨ ਨੇ ਰਾਜੇ ਦੀ ਨਿੰਦਿਆ ਨਹੀਂ ਕੀਤੀ, ਬਸ ਉਹਦੇ ਕਰਕੇ ਹੀ ਇੱਕ ਮੁੱਠ ਗੋਹਾ ਬਚਿਆ ਪਿਆ ਹੈ। ਰਾਜਾ ਫਿਰ ਵਾਪਸ ਗਿਆ ਤੇ ਅਹਿਲਕਾਰਾਂ ਨੂੰ ਆਪਣੀ ਹੋਰ ਨਿੰਦਿਆ ਕਰਾਉਣ ਦਾ ਹੁਕਮ ਚਾੜ ਦਿੱਤਾ। ਕਿਸੇ ਅਹਿਲਕਾਰ ਨੂੰ ਉਸ ਕਿਰਤੀ ਕੋਲ ਭੇਜਿਆ ਤੇ ਤਾਂ ਕਿ ਉਸੇ ਦੀ ਗੱਲ ਉਹ ਕਿਸੇ ਦੀ ਗੱਲ ਹੀ ਨਾ ਸੁਣੇ। ਅਖੀਰ ਮਤਲਬ ਉਹ ਅਹਿਲਕਾਰ ਦੀ ਵੀ ਗੱਲ ਨਹੀਂ ਸੁਣੀ ਉਸਨੇ। ਅਖੀਰ ਰਾਜਾ ਅਜੇ ਖੁਦ ਭੇਸ਼ ਬਦਲ ਕੇ ਕਿਸੇ ਕੰਮ ਦੇ ਬਹਾਨੇ ਉਸ ਕਿਰਤੀ ਕੋਲ ਚੱਲਿਆ ਗਿਆ। ਕਿਰਤੀ ਇਨਸਾਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਅਜੇ ਨੇ ਭੋਲਾ ਜਿਹਾ ਬਣ ਕੇ ਰਾਜੇ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਸੁਣਨ ਦੀ ਦੇਰ ਸੀ ਤਾਂ ਕਿਰਤੀ ਨੂੰ ਸਾਰੀ ਗੱਲ ਸਮਝ ਆ ਗਈ ਤੇ ਉਹਨੇ ਗੁੱਸੇ ਹੁੰਦਿਆਂ ਰਾਜੇ ਨੂੰ ਪੁੱਛਿਆ ਕਿ ਹੁਣ ਉਹ ਗੋਹੇ ਦੀ ਮੁੱਠ ਇਸ ਕਿਰਤੀ ਨੂੰ ਖਿਲਾਉਣੀ ਹੈ, ਤੂੰ ਇਸ ਕਿਰਤੀ ਨੂੰ ਖਿਲਾਉਣਾ ਚਾਹੁੰਦਾ ਹੈ। ਰਾਜੇ ਨੂੰ ਬੇਹੱਦ ਪਛਤਾਵਾ ਹੋਇਆ ਤੇ ਉਹ ਫਿਰ ਸਾਧੂ ਦੇ ਆਸ਼ਰਮ ਵਿੱਚ ਚਲਾ ਗਿਆ। ਗੋਹੇ ਦੀ ਮੁੱਠ ਉਸੇ ਹੀ ਤਰ੍ਹਾਂ ਉੱਥੇ ਪਈ ਸੀ। ਉਹਨੇ ਸਾਧੂ ਕੋਲੋਂ ਉਸ ਗੋਹੇ ਦੀ ਮੁੱਠ ਦਾ ਕੋਈ ਸਮਾਧਾਨ ਪੁੱਛਿਆ ਤਾਂ ਸਾਧੂ ਨੇ ਸਿਰ ਹਿਲਾ ਦਿੱਤਾ ਤਾਂ ਕਿ ਇਹ ਤਾਂ ਅਖੀਰ ਰਾਜੇ ਨੂੰ ਖੁਦ ਖਾਣੀ ਪਵੇਗੀ। ਕਹਿੰਦੇ ਹਨ ਕਿ ਜਿੰਨੀ ਮਾਤਰਾ ਵਿੱਚ ਰਾਜੇ ਅਜੇ ਨੇ ਉਸ ਗੋਹੇ ਦੀ ਮੁੱਠ ਉਸ ਸਾਧੂ ਦੀ ਝੋਲੀ ਵਿੱਚ ਭਿੱਖਿਆ ਵਜੋਂ ਪਾਈ ਸੀ, ਇੰਨਾ ਓਨੀ ਹੀ ਉਸ ਰਾਜੇ ਅਜੇ ਨੂੰ ਖੁਦ ਖਾਣੀ ਪਈ ਸੀ। ਕਹਿੰਦੇ ਹਨ ਕਿ ਗੋਹਾ ਖਾਂਦਿਆਂ ਹੋਇਆ ਰਾਜਾ ਅਜੇ ਜ਼ਾਰੋ ਜ਼ਾਰ ਰੋ ਰਿਹਾ ਸੀ ਤੇ ਨਾਲ ਪਛਤਾ ਰਿਹਾ ਸੀ ਕਿ ਉਹਨੇ ਸਾਧੂ ਦੀ ਝੋਲੀ ਦੇ ਵਿੱਚ ਅੰਨ ਦੀ ਥਾਂ ਗੋਹੇ ਦੀ ਮੁੱਠ ਕਿਉਂ ਪਾ ਦਿੱਤੀ ਸੀ। ਲੇਕਿਨ ਹੁਣ ਪਛਤਾਵਾ ਉਸ ਗਰੂਰ ਵਾਲੀ ਗਲਤੀ ਦਾ ਕੋਈ ਹੱਲ ਨਹੀਂ ਸੀ। ਇਹ ਇੱਕ ਮੁੱਠ ਗੋਹਾ ਉਹਨੂੰ ਖਾਣਾ ਹੀ ਪੈਣਾ ਸੀ ਤੇ ਖਾਣਾ ਹੀ ਪਿਆ। ਦਿੱਤਾ ਲਈਏ ਆਪਣਾ, ਅਣ ਦਿੱਤਾ ਕੁਛ ਹੱਥ ਨਾ ਆਵੇ। ਇਸ ਥੱਤ ਅਤੇ ਸੱਚ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤਾ ਹੈ ਕਿ ਅਜੇ ਸੋ ਰੋਵੇ ਭਿੱਖਿਆ ਖਾਏ। ਇਸੇ ਕਰਕੇ ਬਾਣੀ ਦਾ ਫਰਮਾਨ ਹੈ, ਨਰ ਅਚੇਤ ਪਾਪ ਤੇ ਡਰ ਰਹੇ। ਹੇ ਬੰਦੇ ਪ੍ਰਾਣੀ, ਤੂੰ ਅਚੇਤ ਅਨਕੋਨਸ਼ੀਅਸ ਸਿਨ ਪਾਪ ਜਿਹੜਾ ਤੂੰ ਸੋਚ ਸਮਝ ਕੇ ਵੀ ਨਹੀਂ ਕਰਦਾ, ਉਹ ਤੋਂ ਵੀ ਡਰ। ਸੋਚ ਸਮਝ ਕੇ ਤਾਂ ਡਰਨਾ ਹੀ ਡਰਨਾ ਆ, ਪਰ ਤੂੰ ਇਹ ਵੀ ਡਰ ਕੇ ਮੇਤੋਂ ਕਿਤੇ ਅਚੇਤ ਮਨ ਦੇ ਨਾਲ ਪਾਪ ਨਾ ਹੋ ਜਾਵੇ। ਕੀ ਪਤਾ ਬੰਦੇ ਦੀ ਕਿਹੜੀ ਗਲਤੀ ਨੇ ਅਖੀਰ ਵਿੱਚ ਕੀ ਬਣ ਜਾਣਾ ਹੈ, ਉਸਨੂੰ ਵਿਆਜ ਕਿੰਨਾ ਲੱਗਣਾ ਹੈ ਤੇ ਉਸਦਾ ਸਮਾਧਾਨ ਕਿੰਨਾ ਅਕਹਿ ਤੇ ਅਕਹਿ ਹੋ ਜਾਣਾ ਹੈ। ਵਾਹਿਗੁਰੂ ਬਖਸ਼ ਲਵੇ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਸੋ ਇਹ ਜਿਹੜੀ ਕਹਾਣੀ ਹੈ, ਇਹ ਜਿਹੜੀ ਕਥਾ ਹੈ, ਇਸ ਦੇ ਵਿੱਚ ਬੜੇ ਡੂੰਘੇ ਰਮਜ਼ ਨੇ। ਇਹ ਰਾਜਿਆਂ ਦੀਆਂ ਕਹਾਣੀਆਂ ਨੇ, ਇਹ ਸਾਡੇ 'ਤੇ ਲਾਗੂ ਹੁੰਦੀਆਂ ਨੇ, ਆਮ ਬੰਦਿਆਂ 'ਤੇ ਵੀ ਲਾਗੂ ਹੁੰਦੀਆਂ ਨੇ। ਇਹੀ ਹੁਣ ਦੁਨੀਆਂ ਦੇ ਜਿਹੜੇ ਰਾਜੇ ਨੇ ਉਹ ਭੋਗ ਵੀ ਰਹੇ ਨੇ। ਤਪੋ ਰਾਜ ਰਾਜੋ ਨਰਕ ਵੱਲ ਨੂੰ ਵੀ ਤੁਰੇ ਹੋਏ ਨੇ ਕਈ। ਕਿਉਂ ਤੁਰੇ ਹੋਏ ਨੇ? ਕਿਉਂਕਿ ਹਉਮੈ ਦੇ ਨਸ਼ੇ ਦੇ ਵਿੱਚ ਆ ਕੇ ਉਹ ਲੋਕਾਂ ਦੀਆਂ ਝੋਲੀਆਂ ਦੇ ਵਿੱਚ ਮੁੱਠੀਆਂ ਗੋਹੇ ਦੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਆਪਣਾ ਧਰਮ ਜਿਹੜਾ ਰਾਜ ਧਰਮ ਹੈ ਉਹ ਭੁੱਲ ਬੈਠੇ ਨੇ। ਲੋਕਾਂ ਦੇ ਵੈਲ ਬੀਇੰਗ ਦੀ ਜਿਹੜੀ ਉਹਨਾਂ ਨੇ ਕਸਮ ਖਾਧੀ ਸੀ ਉਹ ਭੁੱਲ ਬੈਠੇ ਨੇ। ਸੋ ਇਹ ਸੀ ਅੱਜ ਦਾ ਵਿਚਾਰ। ਤੇ ਸਵੇਰੇ ਹੀ ਪ੍ਰੋਗਰਾਮ ਦੇ ਵਿੱਚ ਸਾਨੂੰ ਇੱਕ ਫਰਮਾਇਸ਼ ਆਈ ਸੀ ਗੁਰਤੇਜ ਸਿੰਘ ਬਰਾੜ ਕੇਂਜ ਵਾਲਿਆਂ ਦੀ, ਤੇ ਇਤਫਾਕ ਦੇ ਨਾਲ ਮੈਂ ਗੀਤ ਕੱਢ ਹੀ ਰਿਹਾ ਸੀ, ਉਹ ਫਰਮਾਇਸ਼ ਦੇਖੀ ਮੈਂ ਕਿਹਾ ਕਿਆ ਬਾਤ ਹੈ। ਸੋ ਸਾਡੀਆਂ ਜਿਹੜੀਆਂ ਟੈਲੀਪੈਥਿਕਲੀ ਇੱਕ ਦੂਜੇ ਨਾਲ ਤਾਰਾਂ ਜੁੜ ਗਈਆਂ ਤੇ ਉਹਨਾਂ ਨੇ ਫਰਮਾਇਸ਼ ਕੀਤੀ ਤੇ ਉੱਧਰ ਮੈਂ ਗੀਤ ਕੱਢਿਆ ਹੋਇਆ ਸੀ ਤੇ ਬੜਾ ਚੰਗਾ ਲੱਗਿਆ। ਹੋਰ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਜੁੜ ਗਏ ਨੇ, ਸਾਰਿਆਂ ਦਾ ਸਵਾਗਤ ਹੈ ਜੀ। ਤੇ ਆਓ ਆਪਾਂ ਗੀਤ ਸੁਣਦੇ ਹਾਂ ਤੇ ਗਿਆਨੀ ਜੀ ਨੂੰ ਫਿਰ ਆਪਾਂ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ।
ਪੱਕੇ ਜ਼ਮੀਰ ਨੇ ਸਾਰੀ ਦੁਨੀਆਂ
ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਅਤੇ ਅੱਜ ਹਿੰਦੀ ਗੀਤ ਰੋਮਾਂਟਿਕ ਨਹੀਂ ਲੱਗੇਗਾ ਮਾਫ਼ ਕਰਨਾ ਹਰੀਸ਼ ਜੀ ਅਗਲੇ ਹਫ਼ਤੇ ਉੱਤੇ ਚਿੰਤਨ ਕੀਤਾ ਜਾਊਗਾ ਬਹੁਤ ਵੱਡਾ ਮਸਲਾ ਬਣ ਗਿਆ ਕੌਮ ਦਾ ਅਤੇ ਪਾਲਾ ਬੈਂ ਸੁਣੀ ਕੋਬਰਮ ਵਾਲੇ ਬੜੇ ਨਿਰਾਸ਼ ਹੁੰਦੇ ਹੋਣਗੇ ਤੁਹਾਡੀ ਗੱਲ ਫਰਮਾਇਸ਼ ਆਈ ਸੀ ਖੈਰ ਗਿਆਨੀ ਸੰਤੋਖ ਸਿੰਘ ਜੀ ਆਉਂਦੇ ਹੀ ਹੋਣਗੇ ਅਤੇ ਆਪਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਪਰ ਪਹਿਲਾਂ ਇੱਕ ਪੰਛੀ ਝਾਤ ਮੌਸਮ 'ਤੇ ਮਾਰ ਲਈਏ ਆਸਟ੍ਰੇਲੀਆ ਦੇ ਵਿੱਚ ਬਹੁਤ ਹੀ ਖਤਰਨਾਕ ਹੀਟ ਵੇਵ ਆਉਣ ਵਾਲੀ ਹੈ ਅਤੇ ਵਿਕਟੋਰੀਆ ਦੇ ਵਿੱਚ ਤਾਪਮਾਨ ਜਿਹੜੇ ਨੇ ਖਾਸ ਕਰਕੇ ਮਲਡੂਰਾ ਦੇ ਵਿੱਚ 44 ਡਿਗਰੀ ਤੱਕ ਪਹੁੰਚਣ ਦੀ ਵਾਰਨਿੰਗ ਮਿਲੀ ਹੈ ਪਰ ਓਵਰਆਲ ਆਸਟ੍ਰੇਲੀਆ ਦੇ ਵਿੱਚ ਅੱਜ 32 ਡਿਗਰੀ ਕੇਨਸ ਦੇ ਵਿੱਚ ਰਹੇਗਾ ਮੀਂਹ ਹਲਕਾ ਦੱਸਿਆ ਗਿਆ ਬ੍ਰਿਸਬਨ ਦੇ ਵਿੱਚ 29 ਡਿਗਰੀ ਹਲਕੇ ਬੱਦਲ ਦੁਪਹਿਰ ਤੋਂ ਬਾਅਦ ਕੌਫਸਾਰਬ ਦੇ ਵਿੱਚ 28 ਡਿਗਰੀ 33 ਡਿਗਰੀ ਦਿਨ ਸਾਫ਼ ਕੈਨਬਰਾ 'ਚ 38 ਡਿਗਰੀ ਸੋਰੀ ਸਿਡਨੀ 'ਚ 38 ਡਿਗਰੀ ਕੈਨਬਰਾ 'ਚ ਮੈਲਬਰਨ 'ਚ ਹਲਕੇ ਬੱਦਲ 35 ਡਿਗਰੀ 41 ਡਿਗਰੀ ਐਡਲੇਟ ਦੇ ਵਿੱਚ 25 ਡਿਗਰੀ ਹਲਕਾ ਮੀਂਹ ਪਰਥ 'ਚ ਦੱਸਿਆ ਜਾ ਰਿਹਾ 30 ਡਿਗਰੀ ਗਰਜ ਨਾਲ ਛਿੱਟਾਂ ਡਾਰਵਿਨ ਦੇ ਵਿੱਚ ਅਤੇ ਐਲਿਸ ਸਪ੍ਰਿੰਗ ਦੇ ਵਿੱਚ 35 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ 7 ਡਿਗਰੀ ਤਾਪਮਾਨ ਇਸ ਵੇਲੇ ਹਲਕੇ ਬੱਦਲ ਨੇ ਔਰ ਦਿਨਾਂ ਨੂੰ ਧੁੱਪ ਨਿਕਲੇਗੀ 16 ਡਿਗਰੀ ਤੱਕ ਵੱਧ ਤੋਂ ਵੱਧ ਤਾਪਮਾਨ ਪਹੁੰਚੇਗਾ ਸੁਨੇਹਾ ਦੇ ਵਿੱਚ ਗੁਰਤੇਜ ਬਰਾੜ ਹੁਣਾਂ ਨੇ ਗੀਤ ਪਸੰਦ ਕੀਤਾ ਸੀ ਜਿਹੜਾ ਪਹਿਲਾਂ ਹੀ ਮੈਂ ਲਾਇਆ ਆ ਕੇਨਸ ਤੋਂ ਸਨ ਜੀ ਆਇਆਂ ਨੂੰ ਕੁਲਵੀਰ ਸਿੰਘ ਸੰਧੂ ਕੈਨੇਡਾ ਤੋਂ ਸ਼ਾਮਿਲ ਹੋ ਚੁੱਕੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜਸਪ੍ਰੀਤ ਸਿੰਘ ਨਿਊਜ਼ੀਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਟੈਕਨੀਕਲ ਪਰੇਸ਼ਾਨੀ ਵੱਲ ਧਿਆਨ ਦਵਾਇਆ ਸੀ ਸਾਡਾ ਬਹੁਤ ਤਹਿ ਦਿਲੋਂ ਧੰਨਵਾਦ ਰਵਿੰਦਰ ਸਿੰਘ ਮੈਲਬਨ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਹਾਲ ਚਾਲ ਪੁੱਛ ਰਹੇ ਨੇ ਅਸੀਂ ਠੀਕ ਠਾਕ ਹਾਂ ਤੁਸੀਂ ਸੁਣਾਓ ਵਿਨੀਪੈਗ ਤੋਂ ਗੌਰਵ ਸ਼ਰਮਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਸੁਖਵਿੰਦਰ ਸੌਂਦ ਭਾਅ ਜੀ ਕੁਇਕਰਸ ਹਿੱਲ ਤੋਂ ਲਾਡੀ ਬੈਂਸ ਖੇਤਾਂ 'ਚੋਂ ਸਾਡੇ ਨਾਲ ਸ਼ਾਮਿਲ ਹੋਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੋ ਮਿੱਤਰ ਪਿਆਰਿਓ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ ਸਾਡੇ ਨਾਲ ਮਨ ਅਮਰਦੀਪ ਨਹੀਂ ਹਾਂਜੀ ਵਰਿੰਦਰ ਸਿੰਘ ਕੈਨਬਰਾ ਤੋਂ ਸ਼ਾਮਿਲ ਹੋਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਪਿਆਰਿਓ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਸਾਰੇ ਅਤੇ ਇੱਧਰ ਆਪਾਂ ਦੇਖਦੇ ਹਾਂ ਕਿ ਸਿਡਨੀ ਦੇ ਵਿੱਚ ਵੈਸੇ ਮੌਸਮ ਤਾਂ ਅੱਜ ਕਹਿੰਦੇ ਬੜਾ ਵਧੀਆ ਦੱਸਿਆ ਹੋਇਆ ਪਰ ਦੇਖਦੇ ਹਾਂ ਕਿ ਤਾਇਆ ਜੀ ਸਾਨੂੰ ਕੀ ਦੱਸਦੇ ਨੇ ਅਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਜੀ ਆਇਆ ਕਹਿੰਦਾ ਸਤਿ ਸ਼੍ਰੀ ਅਕਾਲ ਤਾਇਆ ਜੀ ਜੀ ਆਇਆਂ ਨੂੰ
ਹਾਂਜੀ ਸਤਿ ਸ਼੍ਰੀ ਅਕਾਲ ਕਾਕਾ ਜੀ ਅਤੇ ਸਾਰੇ ਸਰੋਤਿਆਂ ਨੂੰ ਮੇਰੀ ਦੋਨੋਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪ੍ਰਵਾਨ ਹੋਵੇ
ਹਾਂਜੀ ਤਾਇਆ ਜੀ ਠੀਕ ਠਾਕ ਹੋ ਸਿਡਨੀ 'ਚ ਚੜ੍ਹਦੀ ਕਲਾ 'ਚੋਂ ਤੁਸੀਂ
ਮਾਲਕ ਦੀ ਬੜੀ ਕਿਰਪਾ ਆ ਤੇ ਹੁਣ ਹੋਇਆ ਵੀ ਤੁਹਾਨੂੰ ਗਰਮੀ ਸਰਦੀ ਮਹਿਸੂਸ ਹੁੰਦੀ ਆ ਨਾ ਜ਼ਿਆਦਾ ਆਮ ਜਵਾਨਾਂ ਨਾਲੋਂ ਕਿਉਂਕਿ ਉਮਰ ਦਾ ਵੀ ਤਕਾਜ਼ਾ ਆ ਕੱਲ ਤਾਂ ਬਹੁਤ ਗਰਮੀ ਰਹੀ ਆਪਾਂ ਏਸੀ ਉਸੀ ਨੀ ਲਾਇਆ ਹੋਇਆ ਘਰ ਚ ਉਹ ਨਿੱਕਾ ਪੋਤਰਾ ਜਦੋਂ ਹੋਇਆ ਤੇ ਉਦੋਂ ਮੋਹਰਲੇ ਘਰ ਦੇ ਵਿੱਚ ਨੌ ਪੁੱਤ ਨੇ ਏਸੀ ਲਾ ਤਾ ਸੀ ਉਹ ਫਿਰ ਵਿਗੜ ਵਿਗੜ ਗਿਆ ਨਾ ਆਪਾਂ ਸਵਾਰਿਆ ਤੇ ਨਾ ਕੋਈ ਹੋਰ ਲਾਇਆ ਕੱਲ ਤਾਂ ਵਾਹਵਾ ਪਸੀਨੇ ਨਾ ਭਿੱਜਦੇ ਰਹੇ
ਵੈਸੇ ਏਸੀ ਲਾਉਣਾ ਚਿੱਟਾ ਹਾਥੀ ਬੰਨਣਾ ਆ ਕਿ ਉਦਾਂ ਦੇਖੋ ਜਿਹੜੇ ਜਿਨ੍ਹਾਂ ਨੂੰ ਤਾਂ ਵੱਡੀਆਂ ਦੀਆਂ ਕਮਾਈਆਂ ਉਹਨਾਂ ਲਈ ਤਾਂ ਹੈਗੇ ਨਜ਼ਾਰੇ ਜਿਨ੍ਹਾਂ ਨੇ ਹੱਕ ਸੱਚ ਦੀ ਕਮਾਈ ਜਾਂ ਆਪਣੀ ਮਿਹਨਤ ਦੀ ਕਮਾਉਣੀ ਹੈ ਉਹਨਾਂ ਲਈ ਏਸੀ ਨਹੀਂ ਪੁੱਗਦਾ ਤਾਂ ਜੀ ਮੈਂ ਦੇਖਿਆ ਆ ਵੀ ਜਦੋਂ ਏਸੀ ਚੱਲਦਾ ਹੁੰਦਾ ਹੈ ਨਾ ਦਿਲ ਨਾ ਜਿਹੜਾ ਧੁੜਕੂ ਧੁੜਕੂ ਕਰੀ ਜਾਂਦਾ ਹਾਏ ਉਹ ਬਿਜਲੀ ਪੂ ਹਾਏ ਉਹ ਬਿੱਲ ਆ ਜਾਣਾ ਹਾਏ ਉਹਨਾਂ ਪਸੀਨਾ ਮਤਲਬ ਜਿੰਨਾ ਉਹ ਪਸੀਨਾ ਸਿਖਾਉਂਦਾ ਉਨਾ ਪਸੀਨਾ ਬਿੱਲ ਸੋਚ ਸੋਚ ਕੇ ਆਉਂਦਾ ਰਹਿੰਦਾ
ਨਹੀਂ ਨਹੀਂ ਉਹ ਤੇ ਤੁਹਾਡੀ ਗੱਲ ਠੀਕ ਆ ਪਰ ਸਾਡੀ ਕੁਦਰਤ ਦੇ ਕਾਨੂੰਨ ਮੁਤਾਬਕ ਸਾਡੇ ਗਰਮੀ ਸਰਦੀ ਜਿਹੜੀ ਆ ਨਾ ਨੈਚੁਰਲ, ਇਹਨੂੰ ਚੱਲਣਾ ਚਾਹੀਦਾ। ਜਦੋਂ ਅਸੀਂ ਨਕਲੀ ਤੌਰ ਤੇ ਆਪਣਾ ਏਸੀ ਲਾਉਂਦੇ ਹਾਂ ਗਰਮੀ ਤੋਂ ਬਚਣ ਲਈ, ਤੇ ਉਹ ਮੈਨੂੰ ਪਤਾ ਨੀ ਕੋਈ ਬਹੁਤ ਉਦੋਂ ਹੀ ਅੰਮ੍ਰਿਤਸਰ ਤੋਂ ਹੀ ਨਾ ਮੈਨੂੰ ਇਹ ਖਿਆਲ ਆਉਂਦਾ ਵੀ ਐਵੇਂ ਅਸੀਂ ਗੰਦੀ ਹਵਾ ਚ ਮੁੜ ਮੁੜ ਸਾਹ ਲਈ ਜਾਂਦੇ ਹਾਂ, ਕਿਉਂਕਿ ਬਾਹਰਲੀ ਹਵਾ ਬੰਦ ਕਰਕੇ ਬੂਹੇ ਬਾਰੀਆਂ ਬੰਦ ਕਰਕੇ ਏਸੀ ਚਲਾਇਆ ਜਾਂਦਾ ਨਾ, ਤੇ ਉਹ ਸਗੋਂ ਮੈਨੂੰ ਨਾ ਮਾਨਸਿਕ ਤੌਰ ਤੇ ਕਹਿ ਲਓ ਜਾਂ ਅੰਗਰੇਜ਼ੀ ਵਾਲੇ ਕਹਿੰਦੇ ਸਾਈਕੋਲੋਜੀਕਲ ਤੌਰ ਤੇ ਕਹਿ ਲਓ, ਮੈਨੂੰ ਏਸੀ ਲੱਗਿਆ ਚੰਗਾ ਹੀ ਨੀ ਲੱਗਦਾ।
ਤਾਇਆ ਜੀ ਦੁਨੀਆ ਦੀਆਂ
ਤਾਈ ਤੁਹਾਡੀ ਫਟਾਫਟ ਏਸੀ ਲਾ ਲੂਗੀ, ਮੈਂ ਉਹਨੂੰ ਬੰਦ ਕਰਾਊਂਗਾ, ਫਿਰ ਸਮਝੌਤਾ ਇਹ ਗੱਲ ਤੇ ਵੀ ਭਾਈ ਤੂੰ ਇਹਦਾ ਪੱਖੇ ਦੀ ਹਵਾ ਜਿਹੜੀ ਆਪਣੇ ਵੱਲ ਕਰ ਲਾ।
ਤਾਇਆ ਜੀ ਵੈਸੇ ਦੁਨੀਆ ਦੀਆਂ 80-90% ਜਿਹੜੀਆਂ ਬਿਮਾਰੀਆਂ ਫੈਲਦੀਆਂ ਨਾ, ਫੈਲਣੀਆਂ ਸ਼ੁਰੂ ਕੀਤੀਆਂ ਨੇ ਜ਼ਿਆਦਾ, ਉਹ ਸੰਘਣੀ ਵਸੋਂ ਕਰਕੇ ਹੋਈਆਂ ਨੇ। ਸੰਘਣੀ ਵਸੋਂ ਦੇ ਵਿੱਚ ਵੀ ਜਿਹੜੀ ਏਸੀ ਹੈ, ਡਕਟਿੰਗ ਸਿਸਟਮ ਹੈ, ਹੁਣ ਮਤਲਬ ਬੱਸ ਦੇ ਵਿੱਚ 52 ਸਵਾਰੀਆਂ ਚੜ੍ਹਦੀਆਂ ਨੇ, ਤੇ ਉਹ 52 ਚੋਂ ਇੱਕ ਨੂੰ ਫਲੂ ਹੁੰਦਾ ਤਾਂ ਏਸੀ ਲੈ ਕੇ ਉਹ ਸਾਰਿਆਂ ਦੇ ਅੰਦਰ ਜਿਹੜੇ ਕੀਟਾਣੂ ਚੱਲ ਜਾਂਦੇ ਨੇ, ਤੇ ਸਾਰਿਆਂ ਨੂੰ ਤਾਂ ਨਹੀਂ ਹੁੰਦਾ ਕਿਉਂਕਿ ਕਈਆਂ ਦੇ ਅੰਦਰ ਉਹਦੀ ਇਮਿਊਨ ਸਿਸਟਮ ਬਣਿਆ ਹੁੰਦਾ, ਕਈਆਂ ਦਾ ਕਮਜ਼ੋਰ ਹੁੰਦਾ। ਸੋ ਇਸ ਕਰਕੇ ਸਕੂਲ 'ਚ ਚੱਲ ਜਾਓ, ਸਕੂਲ ਦੇ ਵਿੱਚ ਬੱਚਾ ਇੱਕ ਬਿਮਾਰ ਹੁੰਦਾ, ਉਹ ਘਰਾਂ ਨੂੰ ਲਿਆਂਦੇ, ਘਰ 'ਚ ਸਾਰੇ ਬਿਮਾਰ ਹੋ ਜਾਂਦੇ ਆ। ਸੋ ਇਹ ਜਿਹੜਾ ਏਸੀ ਸਿਸਟਮ ਹੈ ਨਾ, ਬਿਲਡਿੰਗਾਂ ਆ, ਵੱਡੀਆਂ ਇਕੱਠ ਹੈ ਉੱਥੇ, ਇਹ ਮਤਲਬ ਇਹ ਇੱਕ ਮਤਲਬ ਇਹਦੇ ਫਾਇਦਾ ਤਾਂ ਇੱਕ ਹੀ ਹੈ ਵੀ ਠੰਡਾ ਰੱਖਦਾ ਆ, ਪਰ ਨੁਕਸਾਨ ਇਹਦੇ ਇਹ ਆ ਵੀ ਇਹ ਮਤਲਬ ਹੁਣ ਬਿਮਾਰੀਆਂ ਦਾ ਵੀ ਫੈਲਾਅ ਹੁੰਦਾ।
ਕੱਲ ਕਿਤਾਬਾਂ ਦਾ ਲੈਣ ਦੇਣ ਕਰਨਾ ਸੀ ਗੁਰਦੁਆਰੇ ਦੇ ਸੈਕਟਰੀ ਦੇ, ਉਹਨੇ ਆਓ ਜੀ ਖੋਲੋ ਤੁਹਾਡੀਆਂ ਕਿਤਾਬਾਂ ਆਈਆਂ ਕੋਈ ਲੈ ਜਾਓ, ਤੇ ਮੈਂ ਵੀ ਉਹਦੇ ਕੋਲ ਰੱਖਣੀਆਂ ਸੀ ਕਿਸੇ ਨੂੰ ਦੇਣ ਵਾਸਤੇ। ਤੇ ਉਹਨੇ ਜਦੋਂ ਲੰਗਰ ਹਾਲ ਚੋਂ ਆਪਣੇ ਦਫ਼ਤਰ ਦਾ ਬੂਹਾ ਖੋਲਿਆ ਤੇ ਅੰਦਰ ਐਂ ਲੱਗਿਆ ਵੀ ਜਿਵੇਂ ਸ਼ਿਮਲੇ ਚਾਹ ਬੜੇ ਹੁੰਦੇ ਆ, ਤੇ ਮੈਂ ਫਟਾਫਟ ਕਿਤਾਬਾਂ ਦੇਣੀਆਂ ਲੈਣੀਆਂ ਕਰਕੇ ਕਮਰੇ ਚੋਂ ਬਾਹਰ ਨਿਕਲਿਆ। ਸੋ ਇਹ ਹੈ ਵੀ ਚਲੋ ਗੁਰੂ ਭਲੀ ਕਰੇ, ਤੇ ਜਿਹਨਾਂ ਨੂੰ ਰੱਬ ਸਹੂਲਤਾਂ ਦਿੰਦਾ ਆ ਤੇ ਉਹਨਾਂ ਦਾ ਸਹੂਲਤਾਂ ਮਾਨਣ ਨੂੰ ਜੀ ਤੇ ਸਰੀਰ ਕਰਦਾ ਆ, ਤੇ ਭਾਈ ਉਹ ਜਮ ਜਮ ਮਾਨਣ। ਹਾਂਜੀ, ਗੁਰੂ ਕੇ ਸਿੱਖ ਹੋਣ ਦਾ ਮਤਲਬ ਕੋਈ ਕੰਜੂਸ ਹੋਣਾ ਜਾਂ ਨੰਗੇ ਭੁੱਖੇ ਕੰਗਾਲ ਹੋਣਾ ਨਹੀਂ। ਗੁਰੂ ਦਾ ਸਿੱਖ ਤਾਂ ਹਰ ਸੰਸਾਰਿਕ ਸੁੱਖ ਮਾਣਦਾ ਹੋਇਆ, ਬਸ ਰੱਬ ਨੂੰ ਚੇਤੇ ਰੱਖੇ ਤੇ ਬਾਕੀ ਘੱਟ ਬਲੈਸਡ ਲੋਕਾਂ ਦੇ ਨਾਲ ਆਪਣੇ ਵਾਧੂ ਹਿੱਸੇ ਨੂੰ ਵੰਡ ਕੇ ਛਕੇ।
ਤਾਂ ਜੀ ਅੱਜ ਗੱਲ ਰਾਜਿਆਂ ਦੀ ਚੱਲੀ ਸੀ, ਮੈਂ ਸਵੇਰੇ ਪ੍ਰੋਗਰਾਮ ਦੇ ਵਿੱਚ ਪ੍ਰੋਫੈਸਰ ਅਵਤਾਰ ਸਿੰਘ ਹੋਣਾ ਦੀ ਇੱਕ ਕਥਾ ਦਾ ਜ਼ਿਕਰ ਕੀਤਾ ਸੀ ਜਿਹੜਾ ਉਹਨਾਂ ਨੇ ਸ਼ੇਅਰ ਕੀਤਾ ਸੀ, ਤੇ ਅਜੇ ਰਾਜੇ ਦੀ ਗੱਲ ਹੋਈ ਸੀ ਤੇ ਅਜੇ ਸੋ ਰੋਵੇ ਸੋ ਭਿੱਖਿਆ ਖਾਏ। ਇਹਦੇ ਵਿੱਚ ਨਾ ਮਤਲਬ ਮੈਨੂੰ ਬੜੀ ਚੰਗੀ ਲੱਗਦੀਆਂ ਇਹੋ ਜਿਹੀਆਂ ਕਹਾਣੀਆਂ, ਅਸੀਂ ਪੜ੍ਹਦੇ, ਮੇਰੀ ਦਾਦੀ ਜੀ ਮੈਨੂੰ ਸੁਣਾਉਂਦੇ ਹੁੰਦੇ ਸੀ, ਹੈ ਨਾ। ਚਲੋ ਖੈਰ, ਅੱਜ ਕੱਲ੍ਹ ਇਹ ਵਰਤਾਰਾ ਨਹੀਂ ਹੈਗਾ, ਤੇ ਗੁਰਬਾਣੀ ਦੇ ਵਿੱਚ ਹੋਰ ਉਦਾਹਰਨਾਂ ਵੀ ਆਉਂਦੀਆਂ ਨੇ ਇਸ ਤਰ੍ਹਾਂ ਰਾਜਿਆਂ ਦੀਆਂ, ਜਿੱਦਾਂ
ਉਹ ਬਹੁਤ ਬਹੁਤ ਹੁੰਦਾ ਆ। ਤੇ ਉਹ ਆਪਣਾ ਮੈਂ ਜਿਹੜੀ ਬਚਪਨ ਚ ਗਿਆਨੀ ਕਥਾ ਵਾਚਕ ਤੋਂ ਸਾਖੀ ਸੁਣੀ ਨਾ, ਅਜੇ ਸੁਰ ਹੋਵੇ ਭੀਖਿਆ ਖਾਏ ਅਸੀਂ ਦਰਗਹਿ ਮਿਲੇ ਸਜਾਏ, ਇਹ ਸ਼ਬਦ ਆ। ਰੋਵੇ ਰਾਮ ਨਿਕਾਲਾ ਪਾਇਆ ਸੀਤਾ ਲਖਮਣ, ਬਹੁਤ ਲੰਮਾ ਸ਼ਬਦ ਆ, ਇਹ ਸਲੋਕ ਹੈ ਐਕਚੁਲੀ। ਨਾਨਕ ਦੁਖੀਆ ਸਭ ਸੰਸਾਰ, ਇੱਥੇ ਜਾ ਕੇ ਇਹ ਤੁਕ ਦੇ ਸ਼ਬਦ ਦੀ ਸਲੋਕ ਦੀ ਸਮਾਪਤੀ ਹੁੰਦੀ ਆ। ਬੜਾ ਪੁਰਾਤਨ ਇਤਿਹਾਸਕ, ਪੁਰਾਤਨ ਮਹਾਭਾਰਤ, ਰਮਾਇਣ ਆਦਿਕ ਗ੍ਰੰਥਾਂ ਦੇ ਵਿੱਚ ਨਾ ਵੱਡੇ ਵੱਡੇ ਰਾਜੇ, ਬੜੇ ਬੜੇ ਰਾਜੇ ਕੇ ਦਾਵਤ ਦਿਸ ਫਿਰਤ ਦੇਸ਼, ਬੜੇ ਬੜੇ ਰਾਜੇ ਕੇ ਦਰਬ ਕੋ ਦਲਤ ਹੈ, ਕਲਗੀਧਰ ਪਾਤਸ਼ਾਹ ਜੀ ਨੇ ਵੀ ਉਹਦੇ ਚ ਅਕਾਲ ਉਸਤ ਬਾਣੀ ਵਿੱਚ ਅੰਕਿਤ ਕੀਤਾ ਹੈ। ਤੋ ਇਹ ਆਪਣੇ ਲੋਕੋ ਵੀ ਹੈ ਨਾ, ਤਪੋ ਰਾਜ ਤੇ ਰਾਜੋ ਨਰਕ, ਕਿਉਂ ਨਰਕ ਵਿੱਚ ਰਾਜੇ ਬਣ ਕੇ ਜਾਣਾ ਪੈਂਦਾ? ਉਹ ਫਿਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ, ਆ ਦੇਖੋ ਕੁਝ ਗੱਲਾਂ ਦਾ ਜ਼ਿਕਰ, ਸਹਿਸਕ੍ਰਿਤੀ ਨਾਮ, ਸੰਸਕ੍ਰਿਤੀ ਨਹੀਂ ਇਹ ਸਹਿਸਕ੍ਰਿਤੀ ਹੈ ਬਾਣੀ ਦਾ ਨਾਮ। ਉਹਦੇ ਵਿੱਚ ਕਹਿੰਦੇ ਜਨਮੰਗ ਤਾਂ ਮਰਨ, ਜੇ ਜੰਮਣਿਆ ਤੇ ਮਰਨ ਵੀ ਨਾਲ ਆ, ਅਰਖੰਗ ਤਾਂ ਸੋਗੰ, ਜੇ ਖੁਸ਼ੀ ਆ ਤੇ ਨਾਲ ਗਮੀ ਵੀ ਹੈ, ਭੋਗੰ ਤਾਂ ਰੋਗੰ, ਤੇ ਭੋਗ ਜਦੋਂ ਸੰਸਾਰ ਦੇ ਪਦਾਰਥਾਂ ਨੂੰ ਅਸੀਂ ਐਸ਼ੋਸ਼ਰ ਨੂੰ ਭੋਗਦੇ ਹਾਂ ਤੇ ਉਹ ਚ ਰੋਗ ਵੀ ਪੈਦਾ ਹੁੰਦੇ ਨੇ, ਕਿਉਂਕਿ ਖਾਇਆ ਬਹੁਤ ਸਾਦੋ ਹੈ।
ਜਿੱਦਾਂ ਆਪਾਂ ਏਸੀ ਦੀ ਐਗਜ਼ਾਮਪਲ ਲਈ ਹੈ, ਜੇ ਜੇ ਆਪਾਂ ਏਸੀ ਦੀ ਐਗਜ਼ਾਮਪਲ ਲਈ ਹੈ, ਜੇ ਆਪਾਂ ਭੋਗ ਰਹੇ ਹਾਂ ਏਸੀ ਦੇ, ਉਹ ਸੁੱਖ ਤੇ ਨਾਲ ਰੋਗ ਵੀ ਲੱਗੇ।
ਆ ਦੇਖੋ ਨਾ, ਅਗਲੀ ਮੈਂ ਭੋਗੰ ਤਾਂ ਰੋਗੰ, ਮਿੱਠਾ ਕਰਕੇ ਖਾਇਆ ਬਹੁਤ ਸਾਦੋ ਉਪਜਿਆ ਰੋਗ, ਕੌੜਾ ਹੋਏ ਪ੍ਰਤਿਸ਼ਠਿਆ ਫਿਰ ਲੱਗਾ ਜਾਏ ਵਿਯੋਗ, ਮਿੱਠਾ ਕੌੜਾ ਦੋਵੇਂ ਰੋਗ, ਅੱਛਾ ਊਚਿੰਗ ਤਾਂ ਨੀਚਿੰਗ, ਜੇ ਕੋਈ ਉੱਚਾ ਜਾਂਦਾ ਤੇ ਉਹਨੂੰ ਥੱਲੇ ਵੀ ਆਉਣਾ ਮਿਲਦਾ, ਨਾਨਾ ਸਮੂਚਿੰਗ ਤੇ ਵੱਖ ਵੱਖ ਮਤਲਬ ਕਈ ਪ੍ਰਕਾਰ ਜਿਹੜੇ ਆ ਉਹ ਸਾਰੇ ਸਮੁੱਚ ਹੋ ਜਾਂਦੇ। ਰਾਜਿੰਗ ਤਾਂ ਮਾਨਿੰਗ ਤੇ ਰਾਜ ਪ੍ਰਾਪਤ ਹੋ ਜਾਂਦਾ ਤੇ ਫਿਰ ਮਾਣ ਆ ਜਾਂਦਾ ਕਿਉਂਕਿ ਸ਼ਕਤੀ ਹੈ ਰਾਜ ਦੀ ਸ਼ਕਤੀ, ਕਿਉਂਕਿ ਅੰਗਰੇਜ਼ੀ ਵਾਲੇ ਕਹਿੰਦੇ ਨੇ ਪਾਵਰ ਕਰਪਟਸ ਐਬਸੋਲਿਊਟ, ਪਾਵਰ ਕਰਪਟਸ ਐਬਸੋਲਿਊਟਲੀ, ਹਾਂਜੀ ਜਿਹੜੀ ਆ ਸ਼ਕਤੀ ਉਹ ਮਨੁੱਖ ਨੂੰ ਭ੍ਰਿਸ਼ਟ ਕਰਦੀ ਹੈ, ਸੰਪੂਰਨ ਸ਼ਕਤੀ ਸੰਪੂਰਨਤਾ ਸਹਿਤ ਭ੍ਰਿਸ਼ਟ ਕਰਦੀ ਹੈ। ਸੋ ਰਾਜਿੰਗ ਦਾ ਮਾਨਿੰਗ ਮਾਨ ਇੱਥੇ ਮਤਲਬ ਅਭਿਮਾਨ ਹੰਕਾਰ ਆਕੜ, ਇਹ ਕਹਿੰਦੇ ਰਾਜ ਪ੍ਰਾਪਤ ਹੋ ਗਿਆ ਤੇ ਅਭਿਮਾਨ ਪੈਦਾ ਹੋ ਜਾਣਾ ਮਨੁੱਖ ਚ, ਤੇ ਅਭਿਮਾਨ ਹੋ ਗਿਆ ਤੇ ਫਿਰ ਹੀਨ ਹਰਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ, ਹਾਂਜੀ ਚਾਰ ਦਿਨ ਦੀ ਚਾਨਣੀ ਫਿਰ ਅੰਧਿਆਰੀ ਰਾਤ। ਤੇ ਭਾਈ ਇਹ ਉਹ ਜਿਹੜੀ ਸਾਖੀ ਉਹਨਾਂ ਨੇ ਸੁਣਾਈ ਹੈ ਉਹਦਾ ਭਾਵ ਇੱਕੋ ਹੀ ਅਰਥ ਇਹੋ ਹੀ ਹੈ, ਕਿਉਂਕਿ ਅਜੇ ਕਿ ਉਹਦੇ ਦਰਬਾਰ ਵਿੱਚ ਰਿਸ਼ੀ ਆਇਆ ਤੇ ਰਿਸ਼ੀ ਨੇ ਭਿਖਿਆ ਮੰਗੀ ਤੇ ਉਹ ਘੋੜਿਆਂ ਦਾ ਤਬੇਲਿਆਂ ਦਾ ਜਿਹੜਾ ਨਿਰੀਕਸ਼ਣ ਕਰ ਰਿਹਾ ਸੀ, ਉਹਨੇ ਘੋੜਿਆਂ ਦੀ ਲਿੱਦ ਪਈ ਮੁੱਠ ਭਰ ਕੇ ਲੱਪ ਭਰ ਕੇ ਉਹਦੇ ਕਮੰਡਲ ਚ ਪਾ ਦਿੱਤੀ ਤੇ ਉਹਨੇ ਜਾ ਕੇ ਆਪਣੇ ਆਸ਼ਰਮ ਚ ਸੁੱਟ ਦਿੱਤੀ। ਉਹ ਆਸ਼ਰਮ ਤੋਂ ਕਦੇ ਸ਼ਿਕਾਰ ਖੇਡਦਾ ਰਾਜਾ ਆਇਆ ਤੇ ਉਹ ਵੱਧਦਾ ਵੱਧਦਾ ਜਿਹੜਾ ਸੀ ਇਹ ਲਿੱਦ ਜਿਹੜੀ ਢੇਰ ਬਣ ਗਿਆ ਤੇ ਉਹਨੇ ਕਿਹਾ ਵੀ ਆਹ ਕੀ, ਤੇ ਕਹਿੰਦੇ ਵੀ ਦਾ ਤੂੰ ਦਾਨ ਦਿੱਤਾ ਸੀਗਾ ਤੇ ਤੇਰਾ ਕਈ ਗੁਣਾ ਹੋ ਕੇ ਮਿਲਦਾ ਫਲੀ ਭੂਤ ਪੀਏ ਗਏ ਪੇ, ਤੇ ਭਾਈ ਰਾਜੇ ਤੈਨੂੰ ਖਾਣਾ ਪਊਗਾ। ਤੇ ਇਹ ਕਿਵੇਂ ਬਈ, ਉਹ ਫਿਰ ਕਹਿੰਦੇ ਬਾਣੀ ਨੂੰ ਮੂਰਖ ਨੀਚ ਜਾਣ ਸਮਝਾ ਸਾਖੀ ਹੈ, ਬਾਣੀ ਦੇ ਵਿੱਚ ਵੀ ਦੱਸਦੀ ਹੈ ਕਿ ਭਾਈ ਅਸੀਂ ਜਿਹੜੀ ਨਿੰਦਿਆ ਕਰਦੇ ਹਾਂ ਨਾ ਅਗਲੇ ਦੇ ਪਾਪ ਧੋਨੇ ਆ, ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ, ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਭਵਨ। ਇਥੋਂ ਤੱਕ ਨਿੰਦਿਆ ਸੁਣਨੀ ਤੇ ਨਿੰਦਿਆ ਕਰਨੀ ਇੰਨਾ ਆਨੰਦ ਦਿੰਦੀ ਹੈ ਮਨੁੱਖ ਨੂੰ, ਕਿਉਂ ਦਿੰਦੀ ਹੈ ਇਹਨਾਂ ਦੇ ਇੱਕ ਵੱਖਰਾ ਸਬਜੈਕਟ ਆ। ਤੇ ਉਹ ਸੁਣਦਾ ਆ ਤੇ ਗੁਰੂ ਅਰਜਨ ਸਾਹਿਬ ਜੀ ਨੇ ਵੀ ਕਹਿ ਦਿੱਤਾ ਵੀ ਅਵਖਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾ ਹੈ, ਕਿਸੇ ਨੂੰ ਨਿੰਦਿਆ ਤੋਂ ਹਟਾਉਣਾ ਬੜਾ ਹੀ ਮੁਸ਼ਕਿਲ ਆ, ਇਹਦਾ ਕੋਈ ਇਲਾਜ ਨਹੀਂ, ਕਿਉਂਕਿ ਮਨੁੱਖ ਆਪਣੇ ਆਪ ਨੂੰ ਵੱਡਾ ਕਰਨਾ ਚਾਹੁੰਦਾ ਤੇ ਦੂਜੇ ਨੂੰ ਨੀਵਾਂ ਤੇ ਦੂਜੇ ਦੀਆਂ ਮਾੜੀਆਂ ਗੱਲਾਂ ਕਰਕੇ ਹੀ ਉਹਨੂੰ ਨੀਵਾਂ ਵਿਖਾਏਗਾ ਨਾ। ਹੱਸੇ ਨਾ, ਮੈਂ ਆਪਣੀ ਗੱਲ ਛੋੜ ਦਿੰਦਾ, ਥੋੜੀ ਦਿਨ ਹੋਏ ਪਤਾ ਲੱਗਿਆ ਵੀ ਮੈਂ ਗਿਆਨੀ ਸੰਤੋਖ ਸਿੰਘ ਜੀ ਨੂੰ ਆਪਣਾ ਪਾਰਲੀਮੈਂਟ ਹਾਊਸ ਦੇ ਵਿੱਚ ਉੱਥੇ ਜਿਹੜਾ ਫੰਕਸ਼ਨ ਸੀ ਗੁਰੂ ਕਲਗੀਧਰ ਪਾਤਸ਼ਾਹ ਦਾ, ਤੇ ਉਹਦੇ ਚ ਮੈਂ ਬੁਲਾਉਣਾ ਸੀ ਤੇ ਇਹਨਾਂ ਤੋਂ ਮੈਂ ਜਾਣਕਾਰੀ ਵੀ ਲਈ ਆਪਣੇ ਲੈਕਚਰ ਲਈ ਅੰਗਰੇਜ਼ੀ ਚ ਕਰਨ ਲਈ, ਤੇ ਉਹ ਜਦੋਂ ਕਿਸੇ ਨੂੰ ਪਤਾ ਲੱਗਾ ਕਹਿੰਦੇ ਮੇਰੇ ਦੁਆਲੇ ਹੋ ਗਏ, ਉਹ ਆਇਆ ਉਹ ਗਿਆਨੀ ਨੂੰ ਟਾਈਮ ਨਾ ਦੇ ਉਹ ਮਾਈਕ ਨੀ ਛੱਡਦਾ ਹੁੰਦਾ, ਉਹ ਗਿਆਨੀ ਨੂੰ ਟਾਈਮ ਨਾ ਦੇ ਉਹ ਮਾਈਕ ਨੀ ਛੱਡਦਾ ਹੁੰਦਾ, ਉਹ ਖਾਲਿਸਤਾਨੀ ਆ। ਉਹਨੇ ਵਿਚਾਰੇ ਨੇ ਮੇਰੇ ਕੋਲ ਜਾਣਕਾਰੀ ਤੇ ਲੈ ਲਈ ਤੇ ਪਰ ਮੈਨੂੰ ਟਾਈਮ ਲਈ ਨਾ ਆਖਿਆ ਤੇ ਫਿਰ ਮੈਂ ਗਿਆ ਹੀ ਨੀ ਉੱਥੇ। ਚਲੋ ਮੈਂ ਕਿਹਾ ਵੀ ਕੱਲ ਨੂੰ ਐਵੇਂ ਤੋਂ, ਮਤਲਬ ਜਿਹੜੀ ਗੱਲ ਆ ਵੀ ਮੇਰਾ ਰਿਕਾਰਡ ਆ ਕਿ ਮੈਨੂੰ ਜੇ ਟਾਈਮ 10 ਮਿੰਟ ਦਿੱਤਾ ਤੇ ਮੈਂ 9 ਜਾਂ 9:30 ਮਿੰਟ ਚ ਸਮਾਪਤੀ ਕਰਦਾ, ਤੇ ਹੋਣੀ ਦਿੰਦੀ
ਆਈ ਬੈਗ ਚ ਚਸ਼ਮਦੀਦ ਗਵਾਹ ਆ। ਮੈਨੂੰ ਪਤਾ ਆਪਣਾ ਕਈ ਫੰਕਸ਼ਨਾਂ ਚ ਅਸੀਂ ਇਕੱਠਿਆਂ ਨੇ ਕੀਤਾ ਆ ਤੇ ਮੈਂ ਸਟੇਜ 71 ਦੀ ਡਿਊਟੀ ਵੀ ਨਿਭਾਈ ਆ, ਪਰ ਤੁਹਾਨੂੰ 10 ਮਿੰਟ ਦਿੱਤੇ ਤੇ ਵਾਕਈ 9:30 ਚ ਤੁਸੀਂ ਸਮਾਪਤੀ ਕੀਤੀ ਆ, ਬੜੀ ਰਿਸਪੈਕਟ ਕੀਤੀ। ਪਰ ਕਈ ਵਾਰੀ ਨਾ ਸਟੇਜ ਸੈਕਟਰੀ ਵੀ ਕਮਜ਼ੋਰ ਹੁੰਦੇ ਨੇ ਨਾ, ਉਹ ਵੀ ਲਾ ਲਓ ਜੀ ਜਿੰਨਾ ਲਾਉਣਾ ਆ ਕੋਈ ਗੱਲ ਨਹੀਂ ਜੀ, ਪਰ ਉੱਥੇ ਤੁਹਾਨੂੰ ਪਤਾ ਹੀ ਹੁੰਦਾ ਵੀ ਕਿੰਨਾ ਕੁ ਸੈਂਸਿਟਿਵ ਹੈ, ਪਰ ਜਦੋਂ ਟਾਈਮ ਤੇ ਪੂਰੀ ਪਾਬੰਦੀ ਹੁੰਦੀ ਨਾ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ 1978 ਵਿੱਚ ਅਮਰੀਕਾ ਜਦੋਂ ਮੈਂ ਘੁੰਮ ਰਿਹਾ ਸੀ ਅਮਰੀਕਾ ਕੈਨੇਡਾ ਤੇ ਸਨ ਫਰਾਂਸਿਸਕੋ ਦੇ ਨੇੜੇ ਆਪਣਾ ਚਲੋ ਮੇਰੇ ਹੁਣ ਨਾ ਚੇਤੇ ਨੀ ਆਉਣਾ, ਚਲੋ ਆਜੂਗਾ, ਤੇ ਉਦੋਂ ਗੁਰਦੁਆਰਾ ਨੇ ਸੀ ਉੱਥੇ ਤੇ ਸਕੂਲ ਚ ਦੀਵਾਨ ਲਾਇਆ ਸੀ, ਤੇ ਜਿਹੜੇ ਬੰਦੇ ਨੇ ਬਹੁਤ ਅਮੀਰ ਸਰਦਾਰ ਬੈਂਸ ਦਿਲਾਰ ਸਿੰਘ ਬੈਂਸ ਨੇ ਭੇਜਿਆ ਸੀ ਉਹਨਾਂ ਨੂੰ ਕੋਈ ਨਹੀਂ ਚੰਗ ਲੱਗਦਾ ਹੋਣਾ, ਤੇ ਉਹ ਸਾਰੇ ਬੀਬੀ ਸਟੇਜ ਸੈਕਟਰੀ ਸੀ ਉਹਨੇ ਕਰ ਕੁਰ ਕੇ ਤੇ ਸਾਰੇ ਬੱਚਿਆਂ ਦਾ ਪ੍ਰੋਗਰਾਮ ਅਖੀਰ ਤੇ ਜਦੋਂ ਲੋਕੀ ਸੁਣ ਸੁਣਾ ਕੇ ਅੱਗੇ ਭਾਈ ਸੰਤੋਖ ਸਿੰਘ ਜੀ ਆਏ 5 ਮਿੰਟ ਬੋਲਣਗੇ, ਮੈਂ ਉਦੋਂ ਘੜੀ ਬੰਨਦਾ ਹੁੰਦਾ ਸੀ ਗੁੱਟ ਨੂੰ ਤੇ ਘੜੀ ਫੜ ਕੇ ਮੈਂ ਹੱਥ ਚ ਪੜ ਲਈ ਤੇ ਗੱਲ ਸ਼ੁਰੂ ਕਰਕੇ ਮੈਂ ਐਗਜੈਕਟ 4:30 ਮਿੰਟ ਦੇ ਵਿੱਚ ਅਸੀਂ ਬੁਲਾ ਕੇ ਬਹਿ ਗਿਆ, ਤੇ ਮੇਰੇ ਤੇ ਇਤਰਾਜ਼ ਹੀ ਕੀਤਾ ਜਾਂਦਾ ਹੈ ਵੀ ਇਹ ਮਾਈਕ ਨੀ ਛੱਡਦਾ, ਇਹ ਮਾਈਕ ਨੀ ਛੱਡਦਾ, ਇਹ ਖਾਲਿਸਤਾਨ ਦਾ ਪ੍ਰਚਾਰ ਕਰਦਾ, ਮੈਂ ਖਾਲਿਸਤਾਨ ਜਿੰਦਾਬਾਦ ਕਹਿੰਦਾ ਨਾ ਮੈਂ ਖਾਲਿਸਤਾਨ ਮੁਰਦਾਬਾਦ ਕਹਿੰਦਾ, ਕਿ ਭਾਈ ਹਿੰਦੁਸਤਾਨ ਦੀ ਸਰਕਾਰ ਜਾਣੇ ਤੇ ਉੱਥੇ ਰਹਿਣ ਵਾਲੇ ਖਾਲਸੇ ਜਾਣਨ ਵੀ ਉਹਨਾਂ ਨੇ ਖਾਲਿਸਤਾਨ ਬਣਾਉਣਾ ਕਿ ਕਿਵੇਂ ਰਹਿਣਾ, ਤੇ ਸਾਨੂੰ ਤੇ ਮੋਸਟ ਵੈਲਕਮ ਖਾਲਿਸਤਾਨ ਬਣਦਾ ਜੀ ਆਇਆਂ ਨੂੰ।
ਆਪਣਾ ਤਾਂ ਤਾਇਆ ਜੀ
ਦਲਿਤਾਂ ਦੇ ਵਿਰੋਧੀ ਵੀ ਨੇ,
ਆਪਣਾ ਤਾਂ ਉਹ ਹਾਲ ਹੈ ਬਈ, ਯਾਰਾਂ ਨੇ ਤਾਂ ਪੱਠੇ ਹੀ ਖਾਣੇ ਆ, ਜਿੱਥੇ ਮਰਜ਼ੀ ਲੈ ਜਾਓ। ਆਪਾਂ ਤਾਂ ਟੈਕਸ ਪੇਅਰ ਹੀ ਆ, ਆਪਾਂ ਤਾਂ ਮਤਲਬ ਸੇਵਾ ਹੀ ਕਰਨੀ ਹੈ, ਜਿਹੜਾ ਮਰਜ਼ੀ ਦੇਸ਼ ਕਰਾ ਲਵੇ। ਹੁਣ ਆਸਟ੍ਰੇਲੀਆ 'ਚ ਆਏ ਹੋ, ਇੱਥੇ ਕਿਹੜੇ ਮਤਲਬ, ਇੱਥੇ ਵੀ ਤਾਂ ਟੈਕਸ ਹੀ ਦੇਈ ਜਾਂਦੇ, ਕੰਮ ਕਰੀ ਜਾਂਦੇ।
ਗੱਲ ਆ ਵੀ ਉਹ ਖੁਰਲੀ ਸਾਧਾਂ ਦੀ ਹੋਏ ਜਾਂ ਖੁਰਲੀ ਚੋਰਾਂ ਦੀ ਹੋਏ, ਆਪਾਂ ਦੇ ਪੱਠੇ ਹੀ ਖਾਣੇ ਹੁੰਦੇ।
ਆਹੋ ਫੇਰ ਕਿਹੜੇ ਜਿਹੜਾ ਰਾਜ ਲੈ ਕੇ, ਹੁਣ ਗੱਲ ਰਾਜ ਦੀ ਚੱਲੀ ਹੈ, ਜਿਹਨੇ ਲੈਣਾ ਆ ਰਾਜ, ਉਹਨੇ ਕਿਹੜੇ ਸਾਨੂੰ ਪ੍ਰਾਈਮ ਮਿਨਿਸਟਰ ਬਣਾ ਦੇਣਾ ਜਾਂ ਮਿਨਿਸਟਰ ਦੇ ਦੇਣਾ, ਉਹਨੂੰ ਪਹਿਲਾਂ ਆਪ ਚ ਬਥੇਰਾ ਰੌਲਾ ਪੈਣਾ ਵੀ ਮੈਂ ਬਣਨਾ ਮੈਂ ਬਣਨਾ ਸਾਡੀ ਵਾਰੀ।
ਪਰ ਜੇ ਕਿਸੇ ਖਿੱਤੇ ਦੇ ਲੋਕ ਆਪਣਾ ਰਾਜ ਭਾਗ, ਆਪਣੀ ਰਾਜ ਬਣਤਰ ਦੂਜਿਆਂ ਨਾਲੋਂ ਵੱਖਰੀ ਕਰਨਾ ਚਾਹੁੰਦੇ ਆ, ਤੇ ਕੋਈ ਗੱਲ ਨੀ, ਇਹ ਚ ਕੋਈ ਹੈਰਾਨੀ ਵਾਲੀ ਕੋਈ ਗੱਲ ਨੀ। ਦੇਸ਼ਾਂ ਦੀਆਂ ਸਦੀਆਂ ਸਦੀਆਂ ਤੋਂ ਤੁਸੀਂ ਵੇਖੋ ਵੀ ਆਪਣਾ ਹੱਦਾਂ ਬਦਲਦੀਆਂ ਆ ਰਹੀਆਂ। ਕਿਸੇ ਵੇਲੇ ਪੰਜਾਬ ਅਫਗਾਨਿਸਤਾਨ ਦਾ ਹਿੱਸਾ ਹੁੰਦਾ ਸੀ, ਇਹ ਤੇ ਸਿੱਖਾਂ ਦੇ 18ਵੀਂ ਸਦੀ ਚ ਲੜ ਕੇ ਤਿੰਨ ਧਿਰੀ ਤਾਕਤਾਂ ਵਿੱਚੋਂ ਲੜ ਕੇ ਖੋਇਆ, ਆਜ਼ਾਦ ਕੀਤਾ। ਪ੍ਰੋਫੈਸਰ ਸਤਬੀਰ ਸਿੰਘ ਵੀ ਕਹਿੰਦੇ ਹੁੰਦੇ ਵੀ ਪੰਜਾਬ ਜਿਹੜਾ ਆ ਸਿੱਖਾਂ ਵੱਲੋਂ ਹਿੰਦੁਸਤਾਨ ਨੂੰ ਤੋਹਫਾ ਦਿੱਤਾ ਗਿਆ।
ਬਿਲਕੁਲ।
ਔਰ ਜੇ ਤੁਸੀਂ ਦੇਖੋ ਕਿ ਵੰਡ ਦਾ ਤੇ ਅਸੂਲ ਮੰਨਿਆ ਗਿਆ ਸੀ ਨਾ ਵੀ ਜਿਹੜੇ ਸੂਬੇ ਦੇ ਵਿੱਚ ਮੁਸਲਮਾਨਾਂ ਦੀ ਮੈਜੋਰਿਟੀ ਹੈ ਉਹ ਪਾਕਿਸਤਾਨ ਬਣੂਗਾ, ਤੇ ਪੰਜਾਬ ਦੇ ਵਿੱਚ 57% ਮੁਸਲਮਾਨ ਸੀ, 13% ਸਿੱਖਾਂ ਦੀ ਆਬਾਦੀ ਸੀ, ਪਰ ਸਿੱਖਾਂ ਨੂੰ ਫੇਰ ਵੀ ਤੀਜੀ ਤਾਕਤ ਮੰਨਿਆ ਜਾਂਦਾ ਸੀ 13 ਦੇ ਵਿੱਚ ਵੀ, ਤੇ ਉਹ ਸਿਰਫ ਸਾਂਝੇ ਹਿੰਦੂ ਸਿੱਖ ਮੁਸਲਮਾਨ ਤਿੰਨਾਂ ਪਾਰਟੀਆਂ ਦੀ, ਕਾਂਗਰਸ ਅਕਾਲੀ ਦਲ ਤੇ ਯੂਨੀਅਨਿਸਟ ਮੁਸਲਮਾਨਾਂ ਦੀ ਪਾਰਟੀ ਸੀ, ਇਹ ਪੰਜਾਬ ਦੇ ਵਿੱਚ ਇਹਨਾਂ ਦਾ ਰਾਜ ਸੀ। ਪ੍ਰੀਮੀਅਰ ਮੁਸਲਮਾਨ ਖਿਜ਼ਰ ਹਯਾਤ ਖਾਨ ਟਿਵਾਣਾ ਸੀਗਾ
ਜੀ।
ਮੁਸਲਿਮ ਲੀਗ ਦੇ ਪ੍ਰਭਾਵ ਦਬਾਅ ਹੇਠਾਂ ਆ ਕੇ ਉਹਨੇ 2 ਮਾਰਚ 1947 ਨੂੰ ਅਸਤੀਫਾ ਦੇ ਦਿੱਤਾ, ਸਾਂਝੀ ਸਰਕਾਰ ਟੁੱਟ ਗਈ। ਸਿੰਗਲ ਲਾਰਜੈਸਟ ਪਾਰਟੀ ਮੁਸਲਿਮ ਲੀਗ ਸੀ, ਇਹ 3 ਮਾਰਚ ਨੂੰ ਜਲੂਸ ਕੱਢ ਕੇ ਆ ਰਹੇ ਨੇ ਅਸੈਂਬਲੀ ਹਾਲ ਤੇ ਲਾਹੌਰ ਵਿੱਚ, ਗਵਰਨਰ ਨੂੰ ਇਹ ਕਹਿਣ ਲਈ ਕਿ ਭਾਈ ਹੁਣ ਸਾਡੀ ਪਾਰਟੀ ਹੈ ਸਾਡਾ ਰਾਜ ਬਣਾ, ਤੇ ਪੋਸੀਬਿਲਟੀ ਹੈ ਵੀ 57% ਇਹਨਾਂ ਦੀ ਆਬਾਦੀ ਹੈ, ਇਹ ਮੁਸਲਿਮ ਲੀਗ ਦੀ ਉੱਥੇ ਸਰਕਾਰ ਹੋਵੇ ਤੇ ਸਾਰਾ ਪੰਜਾਬ ਸੰਭਾਵਨਾ ਕਿ ਪਾਕਿਸਤਾਨ ਵਿੱਚ ਜਾਵੇ
ਜੀ।
ਉੱਥੇ ਵੇ ਮਾਸਟਰ ਤਾਰਾ ਸਿੰਘ ਨੇ ਕਿਰਪਾਨ ਲਹਿਰਾ ਕੇ, ਜਿਹੜੇ ਪਾਕਿਸਤਾਨ ਜਿੰਦਾਬਾਦ ਕਹਿੰਦੇ ਆ ਰਹੇ ਸੀ ਉਹਨਾਂ ਦੇ ਮੁਕਾਬਲੇ ਤੇ ਪਾਕਿਸਤਾਨ ਮੁਰਦਾਬਾਦ ਦਾ ਨਾਰਾ ਲਾਇਆ, ਤੇ ਉਸ ਵੇਲੇ ਚਲੋ ਜਿਹੜਾ ਮੁਸਲਿਮ ਲੀਗ ਦਾ ਆਗੂ ਸੀ ਨਵਾਬ ਮਬਦੋਟ, ਉਹਨੇ ਆਣ ਕੇ ਝਗੜਾ ਰੋਕਣ ਲਈ ਮਾਸਟਰ ਜੀ ਦੇ ਗੋਡੀਆਂ ਹੱਥ ਲਾ ਤਾ, ਭੀੜ 6-6 ਪੈ ਗਈ, ਮੀਨ ਟਾਈਮ ਪੁਲਿਸ ਆ ਗਈ, ਉਹਨਾਂ ਨੇ ਕੰਟਰੋਲ ਕਰ ਲਿਆ। ਪਰ ਉਸ ਨਾਰੇ ਦੇ ਨਾਲ ਮੁਸਲਿਮ ਲੀਗ ਦੀ ਸਰਕਾਰ ਨਹੀਂ ਬਣੀ
ਜੀ।
ਪਰ ਅਗਲੇ ਦਿਨ ਫਿਰਕਾ ਪ੍ਰਸਤ ਪ੍ਰਸਤਾਂ ਨੇ ਕਹਿਤਾ, ਪਾਕਿਸਤਾਨ ਦਾ ਮਾਸਟਰ ਨੇ ਝੰਡਾ ਵੱਢਤਾ, ਪਾਕਿਸਤਾਨ ਦਾ ਝੰਡਾ ਵੱਢਦਾ, ਵੱਢਿਆ ਵੱਢਿਆ ਕੋਈ ਨਹੀਂ ਸੀ ਇਹ ਮੈਨੂੰ। ਉਸ ਵੇਲੇ ਜਿਹੜਾ ਮੌਕੇ ਤੇ ਹਾਜ਼ਰ MLA ਸਰਦਾਰ ਹਰਚਰਨ ਸਿੰਘ ਬਾਜਵਾ ਸੀਗਾ, ਉਹਨੇ ਆਪ ਦੱਸਿਆ, ਕਹਿੰਦਾ ਮੈਂ MLA ਸੀ ਉੱਥੇ ਮੌਜੂਦ ਸੀ, ਸਵਰਨ ਸਿੰਘ, ਈਸ਼ਰ ਸਿੰਘ ਮਝੈਲ, ਊਧਮ ਸਿੰਘ ਨਾਗੋਕੇ, ਭੀਮ ਸੈਨ ਸੱਚਰ, ਗੋਪੀ ਚੰਦ ਭਾਰਗੋ, ਸਾਰੇ ਕਾਂਗਰਸੀ ਤੇ ਅਕਾਲੀ ਸਿੱਖ ਹਿੰਦੂ MLA ਉੱਥੇ ਇਕੱਠੇ ਸੀਗੇ, ਤੇ ਇਹਨਾਂ ਦਾ ਲੀਡਰ ਮਾਸਟਰ ਤਾਰਾ ਸਿੰਘ ਸੀ, ਭਾਵੇਂ ਕਿ ਉਹ ਆਪ MLA ਨਹੀਂ ਸੀ ਹੈਗਾ। ਪਰ ਉਹਦੀ ਸਜ਼ਾ ਫਿਰ ਮਾਸਟਰ ਤਾਰਾ ਸਿੰਘ ਤੇ ਉਹਦੇ ਰਿਸ਼ਤੇਦਾਰਾਂ ਨੂੰ ਕੀਤੀ ਵੀ 6 ਮਾਰਚ ਦੀ ਸ਼ਾਮ ਤੋਂ ਲੈ ਕੇ ਤੇ 13 ਤੱਕ ਫਿਰ ਰਾਵਲਪਿੰਡੀ ਡਿਵੀਜ਼ਨ ਦੇ ਵਿੱਚ ਮੁਸਲਮਾਨਾਂ ਨੇ ਸਿੱਖਾਂ ਦਾ ਤੇ ਹਿੰਦੂਆਂ ਦਾ ਕਤਲੇਆਮ ਕੀਤਾ, ਤੇ ਇਹ ਮਾਸਟਰ ਤਾਰਾ ਸਿੰਘ ਦਰਜਣਾ ਦਰਜਣਾ ਰਿਸ਼ਤੇਦਾਰ ਉਹਦੇ ਵਿੱਚ ਮਾਰੇ ਗਏ, ਜੋਧਾਂ ਦੀਆਂ ਦਾ ਉਧਾਲਾ ਹੋਇਆ, ਸਿੱਖ ਹਿੰਦੂ ਬੀਬੀਆਂ ਨੇ ਖੂਹਾਂ ਵਿੱਚ ਛਾਲਾ ਮਾਰ ਮਾਰ ਕੇ ਆਪਣੇ ਆਪ ਨੂੰ ਖਤਮ ਕੀਤਾ, ਔਰ ਸਿੱਖ ਪਰਿਵਾਰ ਦੇ ਆਗੂਆਂ ਨੇ ਆਪਣੀ ਹੱਥੀਂ ਆਪਣੇ ਘਰ ਦੇ ਭੈਣਾਂ ਧੀਆਂ ਮਾਵਾਂ ਨੂੰ ਆਪ ਕਤਲ ਕਰਕੇ ਤੇ ਫਿਰ ਹਮਲਾਵਰਾਂ ਨਾਲ ਲੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇੰਨਾ ਕੁਝ ਹੋਇਆ ਵੀ ਕਹਿੰਦੇ ਜੀ ਉਸ ਵੇਲੇ ਪਾਕਿਸਤਾਨ ਨਾਲ ਰਲਣਾ ਚਾਹੀਦੇ, ਪਾਕਿਸਤਾਨ ਨਾਲ। ਹੁਣੇ ਇੱਕ ਪ੍ਰੋਫੈਸਰ ਨੇ, ਮੁਸਲਮਾਨ ਪ੍ਰੋਫੈਸਰ ਇੱਥੇ ਡੈਨਮਾਰਕ ਚ ਕੀ ਆ, ਉਹਨੇ ਕਿਹਾ ਵੀ ਇਹ 1 ਹਫਤਾ ਕਤਲਾਮ ਹੁੰਦਾ ਰਿਹਾ ਔਰ ਕਿਸੇ ਮੁਸਲਮਾਨ ਲੀਡਰ ਨੇ ਇਹਦੀ ਨਿਖੇਧੀ ਨਹੀਂ ਕੀਤੀ, ਚਾਹੇ ਉਹ ਜਿਨਾ ਸੀ, ਚਾਹੇ ਉਹ ਪੰਜਾਬ ਲੀਗ ਦਾ ਪ੍ਰਧਾਨ ਸੀ, ਚਾਹੇ ਉਹ ਖਿਜ਼ਰ ਹਯਾਤ ਖਾਨ ਸੀਗਾ ਜਿਹੜਾ ਪ੍ਰੀਮੀਅਰ ਹਟਿਆ ਸੀਗਾ
ਉਹ ਕਰਵਾਉਣ ਵਾਲੇ ਵੀ ਆਪੇ ਸੀ ਨਾ ਕਿਸੇ ਕਰਵਾਉਣ ਵਾਲੇ ਵੀ ਆਪੇ ਸੀ ਨਾ
ਹਾਂ ਕਰਵਾਉਣ ਵਾਲੇ ਆਪੇ ਪਰ ਝੂਠ ਵੀ ਬੋਲ ਦਿੰਦੇ ਆ ਬਈ ਜੀ ਜੀ ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਹੈ ਤੇ ਗੁੰਡੇ ਲੁਟੇਰੇ ਸਨ ਇਹਨਾਂ ਨੇ ਗੁੱਸੇ ਜਾਣ ਕੇ ਕਰ ਦਿੱਤਾ ਕੁਝ ਵੀ ਯਾਨੀ ਕਿ ਇਹਨੇ ਝੂਠੀ ਵੀ ਹਮਦਰਦੀ ਨਹੀਂ ਜ਼ਾਹਰ ਕੀਤੀ ਉਹੀ ਰਾਜੀਵ ਗਾਂਧੀ ਵਾਂਗੂ ਜਬ ਬੜਾ ਪੇਰ ਪੇੜ ਗਿਰਤਾ ਤੋ ਧਰਤੀ ਹਿਲਤੀ ਹੀ ਹੈ ਯਾਨੀ ਇਹ ਕਹਿ ਕੇ ਵੀ ਸਭ ਕੁਝ ਉਹਨੂੰ ਦਿੱਲੀ ਦਾ ਹਿੰਦੁਸਤਾਨ ਦਾ ਸਿੱਖਾਂ ਦਾ ਕਤਲੇਆਮ ਜਿਹੜਾ ਸੀ ਉਹਨੂੰ ਇਉਂ ਜਾਇਜ਼ ਖੂਨ ਦੀ ਹੋਲੀ ਖੇਡ ਕੇ ਰਾਜ ਪ੍ਰਾਪਤ ਹੁੰਦੇ ਆ ਜੋ ਬਣਿਆ ਆਪਣਾ ਉਥੋਂ ਦਾ ਗੁਜਰਾਤ ਦਾ ਸੀਐਮ ਮੋਦੀ ਸਾਹਿਬ ਮੁਸਲਮਾਨਾਂ ਦੇ ਲਹੂ ਨਹਾ ਕੇ ਤੇ ਫਿਰ ਹਿੰਦੁਸਤਾਨ ਦਾ ਰਾਜ ਪ੍ਰਾਪਤ ਕੀਤਾ ਆ ਤੇ ਦੇਖੋ ਹੁਣ ਕੀ ਬਣਦਾ ਆ ਵਾਹਿਗੁਰੂ ਸਮਾਧ ਬਖਸ਼ੇ ਇਹਨਾਂ ਨੂੰ ਇੰਨਾ ਕੁਝ ਮਤਲਬ ਵੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਠੰਡ ਦੇ ਵਿੱਚ ਮੀਂਹ ਝੱਖੜ ਦੇ ਵਿੱਚ ਘਰਾਂ ਨੂੰ ਛੱਡ ਕੇ ਬੈਠੇ ਹੋਏ ਆ ਮਹੀਨਿਆਂ ਦਾ ਸਮਾਂ ਗੁਜ਼ਰ ਗਿਆ ਆ ਪਹਿਲਾਂ ਰੇਲਾਂ ਤੇ ਬੈਠੇ ਹੋਏ ਸੀਗੇ ਫਿਰ ਦਿੱਲੀ ਤੇ ਬੈਠੇ ਆ ਵਾਹਿਗੁਰੂ ਇਹਨਾਂ ਨੂੰ ਸਮਤ ਬਖਸ਼ੇ ਤੇ ਸਰਕਾਰ ਨੂੰ ਉਹ ਸਹੀ ਫੈਸਲਾ ਕਰੇ ਜਿਹੜਾ ਸਾਰੀ ਧੀ ਲਾਭਦਾਇਕ ਤੇ ਮਨਜ਼ੂਰ ਸ਼ੁਦਾ ਹੋਵੇ ਸੋ ਬੇਨਤੀ ਆਪਾਂ ਕਰ ਸਕਦੇ ਹਾਂ ਬਾਹਰ ਬੈਠੇ
ਰਾਜਨਦੀਪ ਕੈਨਬਰਾ ਤੋਂ ਫਤਿਹ ਬੁਲਾ ਰਹੇ ਨੇ ਗੁਰਤੇਜ ਸਿੰਘ ਬਰਾੜ ਕੇਨਸ ਤੋਂ ਕਾਰ ਰੈਲੀ ਦਾ ਪੋਸਟਰ ਸਾਂਝਾ ਕਰਨ ਨੂੰ ਕਹਿ ਰਹੇ ਨੇ ਤੇ 26 ਜਨਵਰੀ ਨੂੰ ਇਨਿਸਫਿਲ ਦੇ ਵਿੱਚ ਇਹ ਕਾਰ ਰੈਲੀ ਕੱਢੀ ਜਾਏਗੀ ਸੋ ਦੁਪਹਿਰ ਨੂੰ 1 ਵਜੇ ਤੋਂ ਲੈ ਕੇ 1:55 ਤੱਕ ਸੋ ਇਹ 12:30 ਵਜੇ ਸੋ ਇਹ ਪੋਸਟਰ ਤੁਸੀਂ ਦੇਖ ਸਕਦੇ ਹੋ ਅਗਰ ਤੁਸੀਂ ਨੌਰਥ ਕੁਈਨਜ਼ਲੈਂਡ 'ਚ ਰਹਿੰਦੇ ਹੋ ਤਾਂ ਜ਼ਰੂਰ ਪਹੁੰਚਣਾ ਮਲਕੀਤ ਸਿੰਘ ਕੈਨਬਰਾ ਤੋਂ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ ਅਤੇ ਪਾਲਾ ਬੈਂਸ ਵੀ ਸਤਿ ਸ਼੍ਰੀ ਅਕਾਲ ਤਾਇਆ ਜੀ ਤੁਹਾਨੂੰ ਵੀ ਬੁਲਾ ਰਹੇ ਨੇ ਕਹਿੰਦੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ ਅਤੇ ਗੱਲਾਂ ਬਾਤਾਂ ਸੁਣ ਰਹੇ ਹਾਂ ਸੋ ਤਾਇਆ ਜੀ ਬਹੁਤ ਸਾਰੇ ਬਜ਼ੁਰਗ ਗਏ ਹੋਏ ਨੇ ਮੋਰਚੇ ਦੇ ਉੱਤੇ ਠੰਡ ਬਹੁਤ ਹੈ ਉੱਥੇ ਮਤਲਬ -3 ਡਿਗਰੀ ਤੱਕ ਵੀ ਪਹੁੰਚਦਾ ਆ ਤੇ ਬੜਾ ਔਖਾ ਹੋ ਜਾਂਦਾ ਆ ਹੁਣ ਤੁਸੀਂ ਦੇਖੋ ਇਹੋ ਜਿਹੇ ਟਾਈਮ ਦੇ ਵਿੱਚ ਜਿੱਦਾਂ
ਤੁਹਾਡੇ ਉਹ ਤੇ ਕੁਦਰਤੀ ਆ ਬੜੀ ਜ਼ਰੂਰੀ ਗੱਲ ਕੱਲ ਪਰਸੋਂ ਦੀ ਜਿਹੜੀ ਆ ਰਹੀ ਆ ਵੀ ਬੰਦਾ ਇੱਕ ਫੜਿਆ ਵਾ
ਹਾਂਜੀ
ਬਈ ਸਾਨੂੰ ਹਥਿਆਰ ਦਿੱਤੇ ਆ ਵੀ ਅਸੀਂ ਉਸ ਵੇਲੇ ਰੈਲੀ ਵੇਲੇ ਮਤਲਬ ਵੀ ਪੁਲਿਸ ਦੇ ਉੱਤੇ ਗੋਲੀ ਚਲਾਈਏ ਕਿਸਾਨਾਂ ਦੀ ਭੀੜ ਵਿੱਚ ਲੁੱਕ ਕੇ ਫਿਰ ਪੁਲਿਸ ਜਿਹੜੀ ਆ ਉਹ ਸਭ ਭੀੜ ਚਲਾਊਗੀ ਮਤਲਬ ਕਤਲੇਆਮ ਕਰਨ ਦਾ ਕੋਈ ਸਿੱਧੀ ਗੱਲ ਕਰਨ ਦਾ ਸਰਕਾਰ ਦਾ ਕੋਈ ਨਿਸ਼ਾਨਾ ਨਹੀਂ ਹੈਗਾ ਇਸ ਤਰ੍ਹਾਂ ਹੀ ਜਿਹੜੇ ਐਜੂਕੇਸ਼ਨਾਂ ਦੇ ਵਿੱਚ ਨਾ ਵਾਇਲੈਂਸ ਨੂੰ ਕ੍ਰੀਏਟ ਕਰਕੇ
ਧਰਮ
ਯੁੱਧ ਮੋਰਚਾ ਸਭ ਤੋਂ ਹੁਣ ਤੱਕ ਸਿੱਖਾਂ ਦਾ ਅਕਾਲੀ ਦਲ ਦੀ ਅਗਵਾਈ ਸਭ ਤੋਂ ਲੰਮਾ ਤੇ ਸਭ ਤੋਂ ਕੁਰਬਾਨੀ ਵਾਲਾ ਤੇ ਸਭ ਕੁਝ ਪ੍ਰਾਪਤ ਕਰਨ ਦੀ ਬਜਾਏ ਕੁਝ ਗਵਾਉਣ ਵਾਲਾ ਹੀ ਮੋਰਚਾ ਸੀਗਾ ਤੇ ਉਹਦੇ ਵਿੱਚ ਵਾਇਲੈਂਸ ਨੂੰ ਵਿੱਚ ਐਡ ਕਰਵਾ ਕੇ ਸਰਕਾਰ ਨੇ ਆਪਣੇ ਬੰਦਿਆਂ ਰਾਹੀਂ ਉਹ ਸਾਰਾ ਕੁਝ ਖੁਰਦ ਬੁਰਦ ਕਰਤਾ ਦਿੱਲੀ ਦਾ ਪ੍ਰਧਾਨ ਮੰਤਰੀ ਦਾ ਕਤਲ ਉਹਦੇ ਵਿੱਚੋਂ ਨਿਕਲਿਆ ਫੌਜਾਂ ਦੇ ਜਰਨੈਲ ਦਾ ਕਤਲ ਉਹਦੇ ਵਿੱਚੋਂ ਨਿਕਲਿਆ ਤੇ ਜੈਨੋਸਾਈਡ ਹੋਇਆ ਸਿੱਖਾਂ ਦਾ ਸਾਰੇ ਹਿੰਦੁਸਤਾਨ ਦੇ ਵਿੱਚ 200 ਸ਼ਹਿਰਾਂ ਵਿੱਚ ਤੇ ਪਿੰਡਾਂ ਵਿੱਚ ਤੇ ਇਸ ਤਰ੍ਹਾਂ ਸਰਕਾਰ ਕਿਤੇ ਤੱਕ ਵੀ ਜਾ ਸਕਦੀ ਹੈ ਹੁਣ ਉਹਨੂੰ ਬੰਦੇ ਨੂੰ ਪਹਿਲਾਂ ਵੀ ਕੋਈ ਕੁੜੀਆਂ ਤੇ ਮੁੰਡੇ ਛੱਡੇ ਹੋਏ ਸੀਗੇ ਵੀ ਸ਼ਰਾਬ ਲਿਆਓ ਤੇ ਇਹਨਾਂ ਦਾ ਮਤਲਬ ਬਦਨਾਮੀ ਕਰਾਓ ਹੁਣ ਜੇ ਕੋਈ ਹਥਿਆਰ ਵੀ ਉਹ ਇਸ ਭੀੜ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋਣਾ ਆ ਤੇ ਉਹਦੇ ਵਿੱਚ ਕੋਈ 2-4 ਬੰਦੇ ਜਾਂ 60 ਬੰਦੇ ਉਹਨੇ ਮੰਨੇ ਆ ਇਹ 60 ਬੰਦਿਆਂ ਨੂੰ AK-47 ਦੇ ਕੇ ਤੇ ਰਾਖੀ ਕਰ ਰਹੀ ਪੁਲਿਸ ਦੇ ਉੱਪਰ ਗੋਲੀਆਂ ਚਲਾਉਣੀਆਂ ਤੇ 4 ਜਿਹੜੇ ਹੈਗੇ ਆ ਆਗੂ ਇਹਨਾਂ ਦਾ ਗੋਲੀ ਮਾਰ ਕੇ ਕਤਲ ਕਰਨਾ ਮਤਲਬ ਵੀ ਕੁਝ ਵੀ ਪੋਸੀਬਲ ਹੈ ਜੋ ਕੁਝ ਬੰਦਾ ਸੋਚ ਸਕਦਾ ਹੈ ਨਾ ਮਾੜੇ ਤੋਂ ਮਾੜਾ ਘਟੀਏ ਤੋਂ ਘਟੀਆ ਕੰਮ ਕਰਨ ਲਈ ਤੇ ਉਹ ਹੋ ਸਕਦਾ ਹੁਣ ਤੁਸੀਂ ਦੇਖੋ ਵੀ ਰਾਜ ਲੈਣ ਲਈ ਰਾਜ ਖੋਹਣ ਲਈ ਤੇ ਰਾਜ ਨੂੰ ਕਾਇਮ ਰੱਖਣ ਲਈ ਜੇ ਪਿਓ ਪੁੱਤ ਨੂੰ ਕਤਲ ਕਰਦਾ ਪੁੱਤ ਪਿਓ ਨੂੰ ਕਤਲ ਕਰਦਾ ਬਾਬਾ ਪੁੱਤ ਨੂੰ ਜੇਲ੍ਹ ਚ ਪਾਉਂਦਾ ਭਰਾ ਭਰਾ ਨੂੰ ਕਤਲ ਕਰਦਾ ਉੱਥੇ ਕੌਣ ਕਿਸੇ ਦਾ ਰਾਜ ਪਿਆਰੇ ਰਾਜਿਆਂ ਵੀਰ ਦੁਪਿਆਰੇ ਏਡਾ ਵੱਡਾ ਸਾਮਰਾਜ ਫਿਰਕਾ ਪ੍ਰਸਤਾਂ ਦੇ ਹੱਥ ਵਿੱਚ ਆਇਆ ਸਦੀਆਂ ਤੋਂ ਬਾਅਦ ਇਹ ਉਹਨਾਂ ਜਰਾ ਵੀ ਕੋਈ ਉਹਨਾਂ ਨੂੰ ਕੋਈ ਗੱਲ ਰਾਜ ਭਾਗ ਦੇ ਵਿੱਚ ਹੱਥ ਢਿੱਲਾ ਹੁੰਦਾ ਦਿਸਿਆ ਉਹਨਾਂ ਨੂੰ ਜੋ ਕੁਝ ਹੋਇਆ ਉਹਨਾਂ ਕੋਲ ਕਰਨਾ ਤੇ ਇਹਨਾਂ ਪੀੜ੍ਹੀ ਦਰ ਪੀੜ੍ਹੀ ਦੀ ਗੱਲ ਰਹੀ ਜੋ ਸਿੱਖਾਂ ਨੇ ਖੋਪਰੀਆਂ ਲਵਾ ਕੇ ਆਰਿਆਂ ਨਾਲ ਚਰਵਾ ਕੇ ਚਰਖੜੀਆਂ ਤੇ ਚੜ ਕੇ ਬੱਚਿਆਂ ਦੇ ਹਾਰ ਟੁਕੜੇ ਗਲਾਂ ਵਿਚ ਪਵਾ ਕੇ ਰਾਜ ਭਾਗ ਪ੍ਰਾਪਤ ਕੀਤਾ ਸੀ ਪੰਜਾਬ ਦਾ, ਤੇ ਉਹ ਪੰਜਾਬ ਦਾ ਰਾਜ ਦੂਜੀ ਪੀੜੀ ਵਿਚ ਹੀ, ਹੁਣ ਦੇਖੋ ਕਿ ਮਹਾਰਾਜ ਖੜਕ ਸਿੰਘ ਵੇਲੇ ਦੂਜੀ ਪੀੜੀ ਸੀ ਨਾ, ਤੇ ਦੇਖੋ ਸਾਜਿਸ਼ਾਂ ਲੋਕਾਂ ਨੇ ਰਾਜੇ ਦਾ ਪ੍ਰਧਾਨ ਮੰਤਰੀ ਤੇ ਵਲੀ ਅਹਿਦ ਰਾਜਕੁਮਾਰ ਕੰਵਰ ਪ੍ਰਤਾਪ ਸਿੰਘ, ਮਹਾਰਾਣੀ ਚੰਦ ਕੌਰ ਤੇ ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ, ਗੁਲਾਬ ਸਿੰਘ ਡੋਗਰਾ ਤੇ ਸਾਰੇ ਡਿਉੜੀ ਵਾਲਾ ਸਾਰੇ ਕੁਝ ਅੱਧੀ ਰਾਤ ਨੂੰ ਬਾਦਸ਼ਾਹ ਦੇ ਬੈਡਰੂਮ ਦੇ ਵਿਚ ਘੁਸਰਦੇ ਨੇ ਤੇ ਉਹਦਾ ਜਿਹੜਾ ਸਲਾਹਕਾਰ ਹੁੰਦਾ ਉਹਨੂੰ ਉਹਦੇ ਸਾਹਮਣੇ ਉਹਦਾ ਢਿੱਡ ਪਾੜ ਕੇ ਪ੍ਰਧਾਨ ਮੰਤਰੀ ਜਿਹੜਾ ਉਹਦਾ ਕਤਲ ਕਰਦਾ ਤੇ ਰਾਜੇ ਨੂੰ ਜਿਹੜਾ ਨਿਰੰਕਸ਼ ਰਾਜਾ ਆ ਮਹਾਰਾਜਾ ਖੜਕ ਸਿੰਘ ਉਹਨੂੰ ਕੈਦ ਕਰ ਦਿੱਤਾ ਜਾਂਦਾ, ਕੈਦ ਦੇ ਵਿੱਚ ਸਲੋ ਪੋਇਜ਼ਨ ਦੇ ਕੇ ਉਸਨੂੰ ਮਾਰਿਆ ਜਾਂਦਾ ਆ ਤੇ ਪੁੱਤ ਗੱਡੀ ਦੇ ਉੱਪਰ ਬਹਿੰਦਾ ਆ ਤੇ ਮਾਂ ਪੁੱਤ ਦੀ ਹਮਾਇਤ ਕਰਦੀ ਆ ਪਤੀ ਦੇ ਥਾਂ, ਮਤਲਬ ਪ੍ਰਧਾਨ ਮੰਤਰੀ ਦੇ ਪੁੱਤ ਦੀ ਸਾਜਿਸ਼ ਦੇ ਵਿੱਚ ਮਹਾਰਾਣੀ ਆ, ਮਤਲਬ ਰਾਜ ਭਾਗ ਖੋਹਣ ਲਈ ਕੀ ਕੁਝ ਕੀਤਾ ਜਾਂਦਾ ਹੈ। ਮੈਂ ਹੈਰਾਨ ਆ, ਕੱਲ ਪੜ੍ਹਿਆ ਸੀ ਬਈ ਗਿਆਨੀ ਗੁਰਮੁਖ ਸਿੰਘ ਹੁੰਦਾ ਸੀਗਾ ਰਾਜ ਭਾਗ ਦੇ ਵਿੱਚ, ਗਿਆਨੀ ਸੰਤ ਸਿੰਘ ਜਿਹੜਾ ਭਾਈ ਸੰਤੋਖ ਸਿੰਘ ਦਾ ਵਿਦਿਆ ਦਾਤਾ ਸੀ ਨਾ, ਹਰਿਮੰਦਰ ਸਾਹਿਬ ਦਾ ਅੰਮ੍ਰਿਤਸਰ ਸ਼ਹਿਰ ਦਾ ਐਡਮਿਨਿਸਟ੍ਰੇਟਰ ਮਹਾਰਾਜਾ ਰਣਜੀਤ ਸਿੰਘ ਵੇਲੇ ਹਰਿਮੰਦਰ ਸਾਹਿਬ ਦਾ ਪ੍ਰਬੰਧਕ ਵੀ ਸੀ, ਉਹਦਾ ਪੁੱਤਰ ਸੀ ਗਿਆਨੀ ਗੁਰਮੁਖ ਸਿੰਘ। ਇਹ ਰਾਜ ਦਰਬਾਰ ਦੇ ਵਿੱਚ ਲਾਹੌਰ ਦੇ ਵਿੱਚ ਧਾਰਮਿਕ ਸਲਾਹਕਾਰ ਹੁੰਦਾ ਸੀ ਤੇ ਜਦੋਂ ਸ਼ੇਰ ਸਿੰਘ ਨੂੰ 41 ਦੇ ਵਿੱਚ ਸਤੰਬਰ 1841 ਵਿੱਚ ਰਾਜ ਗੱਦੀ ਦਿੱਤੀ ਗਈ ਹੈ ਤੇ ਉਹ ਜਿਹੜਾ ਜਲੂਸ ਕੱਢਿਆ ਹਾਥੀਆਂ ਤੇ ਉਸ ਦੇ ਉੱਪਰ ਗਿਆਨੀ ਗੁਰਮੁਖ ਸਿੰਘ ਵੀ ਸ਼ਾਮਿਲ ਸੀ, ਪਰ ਥੋੜੇ ਮਹੀਨਿਆਂ ਦੇ ਵਿੱਚ ਬਾਅਦ ਗੁਰਮੁਖ ਸਿੰਘ ਸੰਧਾ ਵਾਲੀਆਂ ਦੇ ਗਰੁੱਪ ਚ ਰਲ ਕੇ ਤੇ ਸ਼ੇਰ ਸਿੰਘ ਦੇ ਕਾਤਲਾਂ ਵਿੱਚ ਸ਼ਾਮਿਲ ਹੋ ਗਿਆ। ਸ਼ੇਰ ਉਸ ਗਰੁੱਪ ਵਿੱਚ ਗਿਆਨੀ ਗੁਰਮੁਖ ਸਿੰਘ ਵੀ ਸ਼ਾਮਿਲ ਸੀ ਸੰਧਾ ਵਾਲੀਆਂ ਦੇ, ਜਿਨ੍ਹਾਂ ਨੇ ਸ਼ੇਰ ਸਿੰਘ ਨੂੰ ਮਾਰਿਆ, ਉਹਦੇ 10-11 ਸਾਲ ਦੇ ਪੁੱਤਰ ਪ੍ਰਤਾਪ ਸਿੰਘ ਨੂੰ ਕਤਲ ਕੀਤਾ ਲਹਿਣਾ ਸਿੰਘ ਨੇ ਤੇ ਲਾਹੌਰ ਕਿਲ੍ਹੇ ਵਿੱਚ ਆਏ ਨੇ ਤੇ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਵੀ ਜਗ ਹੋਈ ਵੀ ਹੁਣ ਬਾਦਸ਼ਾਹ ਕਿਹਨੂੰ ਬਣਾਈਏ, ਅਸੀਂ ਦਲੀਪ ਸਿੰਘ ਨੂੰ ਬਾਦਸ਼ਾਹ ਬਣਾ ਦਿੰਦੇ ਹਾਂ ਤੇ ਪ੍ਰਧਾਨ ਮੰਤਰੀ ਤੇ ਉਹ ਧਿਆਨ ਸਿੰਘ ਕਹਿੰਦਾ ਉਹ ਤੇ ਅਜੇ ਕਿਸੇ ਮਾਂ ਨੇ ਜੰਮਿਆ ਹੀ ਨੀ ਕਿ ਮੇਰੇ ਜਿਉਂਦਿਆਂ ਹੋਇਆ ਕੋਈ ਹੋਰ ਪ੍ਰਧਾਨ ਮੰਤਰੀ ਬਣ ਜੇ, ਤੇ ਲਹਿਣਾ ਸਿੰਘ ਕਹਿੰਦਾ ਵੀ ਅਸੀਂ ਇਹ ਪਾਪ ਕਾਹਦੇ ਲਈ ਕੀਤਾ ਜੇ ਤੂੰ ਹੀ ਪ੍ਰਧਾਨ ਮੰਤਰੀ ਹੋਣਾ ਹੀ, ਕਿਉਂਕਿ ਲਹਿਣਾ ਸਿੰਘ ਸੰਧਾ ਵਾਲੀ ਆਪ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਸੀ। ਤੇ ਗਿਆਨੀ ਗੁਰਮੁਖ ਸਿੰਘ ਕਹਿੰਦਾ ਵੀ ਜੇ ਦੇਗ ਚਾ ਨਵਾਂ ਲਾਉਣਾ ਆ ਤੇ ਫਿਰ ਕੜਛਾ ਕਾਹਨੂੰ ਪੁਰਾਣਾ ਲਾਉਣਾ ਆ, ਮਤਲਬ ਉਸ ਦੇ ਵਿੱਚ ਗਿਆਨੀ ਗੁਰਮੁਖ ਸਿੰਘ ਪਹਿਲਾਂ ਨਾਲ ਆ ਸ਼ੇਰ ਸਿੰਘ ਦੇ ਤੇ ਫਿਰ ਸ਼ੇਰ ਸਿੰਘ ਦੇ ਕਾਤਲਾਂ ਦੇ ਨਾਲ ਆ, ਤੇ ਉਹਨੂੰ ਉਸੇ ਵੇਲੇ ਧਿਆਨ ਸਿੰਘ ਨੂੰ ਗੋਲੀ ਮਾਰੀ ਤੇ ਮਾਰ ਕੇ ਉਹਨੂੰ ਗੰਦੀ ਨਾਲੀ ਚ ਸੁੱਟ ਦਿੱਤਾ। ਤੇ ਜਦੋਂ ਫਿਰ ਉਹਦਾ ਪੁੱਤਰ ਕਾਬਜ ਹੋਇਆ ਹੀਰਾ ਸਿੰਘ, ਉਹਨੇ ਫਿਰ ਗਿਆਨੀ ਗੁਰਮੁਖ ਸਿੰਘ ਨੂੰ ਉਸ ਦੇ ਵਿਰੋਧੀ ਕਿਸੇ ਮੁਸਲਮਾਨ ਦੇ ਹਵਾਲੇ ਕੀਤਾ, ਜਿਹਨੇ ਫਿਰ ਉਹਨੂੰ ਤਸੀਹੇ ਦੇ ਕੇ ਮਾਰਿਆ। ਯਾਨੀ ਇਹ ਤਾਂ ਦੂਜੀ ਪੀੜੀ ਵਿੱਚ ਸਿੱਖ ਰਾਜ ਦੇ ਵਿੱਚ ਇਹ ਕੁਝ ਹੋ ਗਿਆ ਸੀ ਤੇ ਬਾਕੀ ਬਸ ਰੱਬ ਹੀ ਰੱਖ ਆਇਆ
ਆਪਾਂ। ਮੈਂ ਕਹਿੰਦਾ ਆਪਾਂ ਤਾਇਆ ਜੀ ਇੱਦਾਂ ਹੈ ਵੀ ਆਪਾਂ ਰਾਜਿਆਂ ਦੀ ਹੁਣ ਗੱਲਾਂ ਨਾ ਕਰੀਏ, ਹੁਣ ਆਪਾਂ ਜਲੇਬੀਆਂ ਜਲੂਬੀਆਂ ਦੀਆਂ ਗੱਲਾਂ ਕਰੀਏ। ਆਪਣੇ ਤਾਂ ਉਹੀ ਬਸ ਹੈ, ਤੁਸੀਂ ਦੱਸੋ ਜਲੇਬੀਆਂ ਛੱਡੀਆਂ ਆਪਾਂ ਗੱਲਾਂ ਵੱਡੀਆਂ
ਬਹੁਤੇ ਸੀਰੀਅਸ ਪਾਸੇ ਚਲੇ ਗਏ।
ਹਾਂ ਮੈਨੂੰ ਲੱਗਦਾ
ਕਿਤੇ ਅਸੀਂ ਕੁਝ ਕਰ ਨੀ ਸਕਦੇ, ਅਸੀਂ ਜਲੇਬੀਆਂ ਛੱਡ ਸਕਦੇ ਹਾਂ, ਹੋਰ ਕੁਝ ਨੀ ਕਰ ਸਕਦੇ
ਆਹੋ। ਮਤਲਬ ਹੁਣ ਕੱਲ ਅਸੀਂ ਗੁਰੂ ਘਰ ਗਏ ਨੇ, ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਮਤਲਬ ਜਲੇਬੀਆਂ ਦੇਖ ਕੇ ਮੈਨੂੰ ਤੁਹਾਡੀ ਯਾਦ ਪਤਾ ਨੀ ਕਿਉਂ ਆ ਜਾਂਦੀ ਹੈ, ਉੱਥੇ ਜਲੇਬੀਆਂ ਦਾ ਲੰਗਰ ਲੱਗਾ ਹੋਇਆ।
ਤੁਸੀਂ ਨਾ ਜਦੋਂ ਜਲੇਬੀਆਂ ਮੇਰੇ ਨਾਲ ਲੈ ਕੇ ਖਾਣੀਆਂ ਹੋਣ ਨਾ, ਤੇ ਉਦੋਂ ਉਹਨਾਂ ਨੂੰ ਧੋ ਕੇ ਖਾਇਆ ਕਰੋ, ਕਿਉਂਕਿ ਮੈਂ ਸ਼ੂਗਰ ਦਾ ਮਰੀਜ਼ ਹਾਂ। ਗਿਆਨੀ ਸੋਹਣ ਸਿੰਘ ਸੀਤਲ ਹੋਏ ਨੇ, ਉਹ ਇੱਕੋ ਇੱਕ ਢਾਡੀ ਨੇ, ਜਿਹੜੇ ਕਿ ਸਾਹਿਤਕਾਰ ਵੀ ਸੀ ਤੇ ਢਾਡੀ ਵੀ ਸੀਗੇ। ਇਹ ਆਪਣਾ ਸਾਹਿਤ ਅਕਾਡਮੀ ਜਿਹੜੀ ਹਿੰਦੁਸਤਾਨ ਸਰਕਾਰ ਦੀ 1974 ਵਿੱਚ ਉਹਨਾਂ ਨੂੰ ਸਾਹਿਤ ਅਵਾਰਡ ਦਿੱਤਾ ਗਿਆ ਸੀ ਉਹਨਾਂ ਦੇ ਜੰਗ ਕੇ ਅਮਨ ਨਾਂ ਦੇ ਨਾਵਲ ਤੇ। ਤੇ ਉਹ ਪੰਜਾਬੀ ਸੂਬੇ ਦਾ ਮੋਰਚਾ ਚੱਲ ਰਿਹਾ ਸੀ ਤੇ ਉਹ ਮਤਲਬ ਜਿਹੜਾ ਗਰੁੱਪ ਸੀ ਅਕਾਲੀਆਂ ਦਾ ਉਹ ਸਾਰਾ ਕਾਂਗਰਸ ਸ਼ਾਮਿਲ ਹੋ ਗਿਆ ਤੇ ਉਹ ਵੀ ਕਾਂਗਰਸੀ ਹੋ ਗਏ ਸੀਗੇ ਤੇ ਸਿੱਖ ਸਟੇਜਾਂ ਤੋਂ ਉਹਨਾਂ ਦੀ ਨਾ ਹੋ ਗਈ ਸੀ, ਟਾਈਮ ਨਹੀਂ ਦਿੱਤਾ ਜਾਂਦਾ। ਤੇ ਉਹ ਕਿਤੇ ਆਏ ਮੰਜੀ ਮੋਰਚਾ ਚੱਲ ਰਿਹਾ ਪੰਜਾਬੀ ਸੂਬੇ ਦਾ ਤੇ ਹਰਚਰਨ ਸਿੰਘ ਉਡਿਆਰਾ ਕਹਿੰਦਾ ਸੀਤਲ ਜੀ ਤੁਸੀਂ ਵੀ ਕੁਰਬਾਨੀ ਕਰੋ, ਜੇਲ੍ਹ ਚ ਜਾਓ।
ਅੱਛਾ
ਸੀਤਲ ਜੀ ਅਗੋ ਕਹਿੰਦੇ ਉਡਿਆਰਾ ਜੀ ਕੁਰਬਾਨੀ ਤੁਸੀਂ ਕਰੋ ਤੇ ਤੁਹਾਡੀ ਕੁਰਬਾਨੀ ਦੇ ਗੀਤ ਬਣਾ ਕੇ ਫਿਰ ਅਸੀਂ ਗਾਇਆ ਕਰਾਂਗੇ। ਸੋ ਸਾਡੀ ਹਾਲਤ ਇਹ ਆ ਵੀ ਅਸੀਂ ਤਾਂ ਭਾਈ ਕੁਰਬਾਨੀ ਕਰਨ ਵਾਲਿਆਂ ਦੇ ਗੁਣ ਵਰਣਨ ਕਰਨ ਵਾਲੇ ਗੁਣ ਗਾਉਣ ਵਾਲਿਆਂ ਦੇ ਵਿੱਚੋਂ ਹਾਂ।
ਰਾਜ ਕਰਨ ਜੋਗੇ ਹੁੰਦੇ ਤਾਂ ਆਪਾਂ ਲਿਆ ਨਾ ਹੁੰਦਾ ਰਾਜ। ਠੀਕ ਹੈ ਤਾਇਆ ਜੀ ਗੱਲਬਾਤ, ਹਾਂ ਗੱਲਬਾਤ ਸਾਡੀ।
ਰਾਜ ਲੈ ਤੁਹਾਨੂੰ ਰਾਜ ਰਾਜ ਲੈਣ ਲਈ ਇੰਨਾ ਕੁਝ, ਇੰਨੇ ਜ਼ਾਲਮ, ਇੰਨੇ ਕਰੁੱਕ, ਇੰਨੇ ਸ਼ੈਤਾਨ, ਇੰਨੇ ਚੋਰ, ਇੰਨੇ ਬੇਈਮਾਨ ਬਣਨਾ ਪਊਗਾ ਨਾ ਤੁਹਾਨੂੰ ਰਾਜ ਕਰਨ ਲਈ। ਇੰਨੀ ਯੋਗਤਾ ਹੈਗੀ ਤੁਹਾਡੇ ਚ? ਮੈਂ ਤੇ ਮੰਨਦਾ ਕਰਦਾ ਆ ਕਿ ਇਕਬਾਲ ਕਰਦਾ ਆ ਕਿ ਮੇਰੇ ਚ ਇੰਨੀ ਯੋਗਤਾ
ਨਹੀਂ।
ਮੈਂ ਤੇ ਕਿਸੇ ਦੀ ਅੱਖ ਦੇ ਵਿੱਚ ਅਥਰੂ ਵੇਖ ਕੇ ਨੀ ਬਰਦਾਸ਼ਤ ਕਰਦਾ।
ਮੈਂ ਤਾਇਆ ਜੀ ਪਤਾ ਕਦੋਂ ਖੁਸ਼ ਹੁੰਦਾ, ਮੈਂ ਇੰਨੇ ਕੁ ਜੇ ਖੁਸ਼ ਹਾਂ ਕਿ ਮੈਂ ਆਵਾਜ਼ ਮਾਰਾਂ ਤੇ ਮੈਨੂੰ ਮੇਰੇ ਘਰੋਂ ਚਾਹ ਬਣਾ ਕੇ ਮੈਨੂੰ ਦੇ ਜਾਵੇ, ਮੈਂ ਤਾਂ ਇਹਦੇ ਚ ਹੀ ਮਤਲਬ ਸਿਕੰਦਰ ਸਮਝ ਲਾ ਆਪਣਾ ਆਪਣੇ ਆਪ ਨੂੰ, ਮੈਂ ਦੁਨੀਆਂ ਜਿੱਤ ਲਈ, ਮੈਨੂੰ ਚਾਹ ਦਾ ਕੱਪ ਮਿਲ ਗਿਆ। ਤੇ ਆਪਾਂ ਤਾਂ ਇਹ ਗ੍ਰਸਤ ਗ੍ਰਸਤੀ ਬੰਦੇ ਆ।
ਮੈਂ ਇਸ ਤੋਂ ਵੀ ਗਾਹ ਆ ਕੇ ਭਾਈ ਮੈਂ ਇਸ ਤੋਂ ਵੀ ਗਾਹ ਆ ਕਿ ਮੈਨੂੰ ਮੈਨੂੰ ਚਾਹ ਬਣਾ ਕੇ ਪੀਣ ਦੇ ਰਸਤੇ ਵਿੱਚ ਕਿਸੇ ਨੇ ਰੁਕਾਵਟ ਨਹੀਂ ਪਾਈ ਤੇ ਨੁਕਤਾਚੀਨੀ ਨਹੀਂ ਕੀਤੀ ਵੀ ਚਾਹ ਇਸ ਤਰ੍ਹਾਂ ਕਿਉਂ ਬਣੀ ਤੇ ਇਸ ਤਰ੍ਹਾਂ ਬਣਨੀ ਚਾਹੀਦੀ, ਮੈਂ ਇਹਦੇ ਤੇ ਹੀ ਖੁਸ਼ ਹਾਂ। ਮੈਨੂੰ ਆਰਾਮ ਨਾਲ ਚਾਹ ਬਣਾ ਕੇ ਪੀ ਲੈਣ ਦੀ ਆਗਿਆ
ਆਗਿਆ ਬਸ।
ਉਹ ਕਹਿ ਕੀ
ਜਿਹੜੇ ਗ੍ਰਸਤੀ ਬੰਦੇ ਆ ਉਹਨਾਂ ਲਈ ਇਹੀ ਵੱਡਾ ਰਾਜ
ਹੁੰਦਾ। ਨਿੱਕੀ ਜੀ ਗੱਲ ਉਹਦੀ ਆਚਾਰੀਆ ਰਜਨੀਸ਼ ਨੇ ਬੜੀ ਸੋਹਣੀ ਚੁਟਕਲਾ ਜਿਹਾ ਬਣਾ ਕੇ ਕਿਹਾ ਵਾ, ਇੰਨਾ ਕੁ ਜੇ ਟਾਈਮ ਹੈਗਾ ਮੈਂ ਤੁਹਾਨੂੰ ਸੁਣਾ ਲਿਆ। ਉਹ ਕਹਿੰਦਾ ਵੀ ਜੱਟ ਹਲਵਾ ਕੇ ਆਇਆ ਬਾਹਰੋਂ ਤੇ ਘਰ ਵਾਲੀ ਜਿਹੜੀ ਸੀ ਉਹ ਛੋਲਿਆਂ ਚੱਕੀ ਦੇ ਉੱਪਰ ਛੋਲਿਆਂ ਦੀ ਦਾਲ ਡਾਲ ਰਹੀ ਸੀ ਤੇ ਹੁਣ ਬੇਚਾਰਾ ਸਵੇਰ ਦਾ ਗਿਆ, ਉਹਨੂੰ ਭੁੱਖ ਲੱਗੀ ਸੀ ਤੇ ਉਹ ਆਣ ਕੇ ਕਹਿੰਦਾ ਵੀ ਰੋਟੀ ਬਣਾ ਛੇਤੀ। ਤੇ ਉਹ ਥੋੜੇ ਜਿਹੇ ਜਿਹੜਾ ਬੰਦੇ ਨੇ ਕੰਮ ਸ਼ੁਰੂ ਕੀਤੇ, ਜਿਹੜੇ ਨੌਕਰ ਆ ਉਹ ਤੇ ਉੱਥੇ ਹੀ ਛੱਡ ਦਿੰਦੇ ਆ ਜਿਉਂ ਟਾਈਮ ਹੋ ਗਿਆ, ਤੇ ਜਿਹੜਾ ਮਾਲਕ ਹੁੰਦਾ ਉਹਨੂੰ ਵੀ ਆਹ ਕੰਮ ਮੁੱਕ ਜਾਵੇ ਮੈਂ ਫੇਰ ਹੀ ਉੱਠਦਾ। ਤੇ ਉਹਨੇ ਥੋ ਦੋ ਕੁ ਮੁੱਠਾਂ ਦਾਣਿਆਂ ਦੀਆਂ ਰਹਿੰਦੀਆਂ ਸੀ ਤੇ ਉਹ ਮੈਂ ਪੀ ਕੇ ਉੱਠਦੀ ਆ, ਤੇ ਉਹ ਗੁੱਸੇ ਚ ਪ੍ਰਾਣੀ ਲੈ ਕੇ ਪਿਆ ਵੀ ਤੂੰ ਉੱਠਦੀ ਆ ਕਿ ਨਹੀਂ, ਮੈਂ ਮੈਨੂੰ ਭੁੱਖ ਲੱਗੀ ਆ। ਉਹਨੇ ਉਹ ਪ੍ਰਾਣੀ ਵਾਲਾ ਗੋਟੀ ਫੜ ਕੇ ਮਰੋੜ ਕੇ ਤੇ ਉਹਨੂੰ ਥੱਲੇ ਰੱਖ ਕੇ ਤੇ ਆਪ ਉੱਤੇ ਬਹਿ ਕੇ ਚੱਕੀ ਚਲਾਉਣ ਲੱਗ ਪਈ। ਤੇ ਬਾਹਰੋਂ ਕੋਈ ਤੇ ਬਾਹਰੋਂ ਗੁਆਂਢੀ ਆਇਆ ਕੋਈ ਚੀਜ਼ ਮੰਗਣ ਲਈ, ਤੇ ਉਹਨੇ ਵੇਖਿਆ ਵੀ ਉਹ ਬਾਹਰੋਂ ਆਇਆ ਤੇ ਉਹ ਕਹੂਗਾ ਵੀ ਹੈ ਇਹਨੂੰ ਘਰ ਵਾਲੀ ਨੇ ਥੱਲੇ ਰੱਖਿਆ ਹੋਇਆ, ਤੇ ਉਹ ਨਾ ਪ੍ਰਟੈਂਡ ਕਰਨ ਲੱਗ ਪਏ, ਛੋਲੇ ਚੁੱਕ ਕੇ ਚੱਬਣ ਲੱਗ ਪਿਆ ਵੀ ਅਸੀਂ ਸ਼ੁਗਲ ਮੇਲੇ ਨਾਲ ਹੀ ਹਾਂ ਪੇਪਰਾਂ। ਤੇ ਉਹ ਵੀ ਗੱਲ ਸਮਝ ਗਿਆ, ਉਹ ਕਹਿੰਦਾ ਤਾਂ ਨਾ ਰਿਹਾ ਉਹ ਸ਼ੁਕਰ ਤੈਨੂੰ ਤਾਂ ਛੋਲੇ ਚੱਬਣ ਦੀ ਆਗਿਆ, ਮੈਨੂੰ ਤੇ ਉਹ ਵੀ ਨਹੀਂ ਹੁੰਦੀ।
ਕਮਾਲ ਹੈ ਜੀ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ, ਤੁਸੀਂ ਮਤਲਬ ਖੁਸ਼ ਕੀਤਾ, ਖੁਸ਼ੀ ਸਾਰੇ ਸਰੋਤਿਆਂ ਨੂੰ ਵੀ ਹੈ। ਬਹੁਤ ਬਹੁਤ ਥੈਂਕ ਯੂ ਜੀ ਦਾ ਜੀ, ਧੰਨਵਾਦ ਤੁਹਾਡਾ, ਅਗਲੇ ਹਫਤੇ ਫਿਰ ਮਿਲਦੇ ਹਾਂ ਜੀ।
ਓਕੇ ਜੀ, ਚੰਗਾ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ
ਜੀ ਕੀ ਫਤਿਹ ਜੀ। ਸੋ ਪਿਆਰਿਓ ਗਿਆਨੀ ਜੀ, ਗਿਆਨੀ ਜੀ ਹੈ ਤੇ ਲਵ, ਆਪਾਂ ਲੈਂਦੇ ਛੋਟੀ ਜਿਹੀ ਬ੍ਰੇਕ ਤੇ, ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰਦਾ ਸੰਪਰਕ ਕਰਨ ਦੀ ਜਸਵਿੰਦਰ ਬਿੱਟਾ ਉਹਨਾਂ ਨੂੰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ,
ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ, ਹਰ ਸ਼ਨਿਚਰਵਾਰ ਅਤੇ ਐਤਵਾਰ
ਦਿਲ ਵਾਲੀ ਗੱਲ
ਜੀ। ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ, ਇੱਕ ਘੰਟਾ ਹੋਰ ਚੱਲੇਗਾ ਤੇ ਆਪਾਂ ਇਸ ਦੌਰਾਨ ਬਹੁਤ ਸਾਰਾ ਚਿੰਤਨ ਕਰਾਂਗੇ, ਸਾਰੇ ਹਫ਼ਤੇ ਦੀ ਅਪਡੇਟ ਲਵਾਂਗੇ ਕਰਾਂਗੇ ਤੇ ਆਉਣ ਵਾਲੇ ਹਫ਼ਤੇ ਕੀ ਹੋਣ ਵਾਲਾ ਇਸ 'ਤੇ ਵੀ ਤਬਸਰਾ ਕੀਤਾ ਜਾਏਗਾ। ਮੇਰੇ ਨਾਲ ਦਿੱਲੀ ਤੋਂ ਜਸਵਿੰਦਰ ਬਿੱਟਾ ਜੀ ਜੁੜ ਚੁੱਕੇ ਨੇ, ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਬਿੱਟਾ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਜੀ, ਬਹੁਤ ਮਿਹਰਬਾਨੀ। ਔਰ ਅਰਬਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ, ਤੇ ਕਿਹੜੇ ਬਾਰਡਰ ਤੇ ਹੋ ਇਹ ਜਰਾ ਅਪਡੇਟ ਕਰ ਦਿਓ।
ਹਾਂਜੀ, ਤੁਸੀਂ ਮੈਨੂੰ, ਮੇਰੇ ਤੋਂ ਇੱਥੋਂ ਗਾਜੀਪੁਰ ਬਾਰਡਰ ਹੈਗਾ ਜੀ ਸਿਰਫ 35 ਕਿਲੋਮੀਟਰ
ਜੀ,
ਤੇ ਸਿੰਘੂ ਬਾਰਡਰ ਹੈਗਾ 23 ਕਿਲੋਮੀਟਰ।
ਠੀਕ ਹੈ, ਸੋ ਤੁਸੀਂ ਰੂਟ ਦੇ ਉੱਤੇ ਹੀ ਹੋ, ਤੁਸੀਂ ਰੂਟ ਦੇ ਉੱਤੇ ਹੋ ਜਿਹੜਾ ਰੂਟ।
ਹਾਂਜੀ ਹਾਂਜੀ, ਬਿਲਕੁਲ ਰੂਟ ਤੇ ਹੈ।
ਅੱਛਾ, ਕੁਛ ਮੁੱਖ ਨੁਕਤੇ ਜਿਹੜੇ ਆ ਇੱਕ ਦੋ ਦਿਨਾਂ 'ਚ ਸਾਹਮਣੇ ਆਏ ਆ, ਡਿਵੈਲਪਮੈਂਟ ਹੋਈ ਹੈ ਉਹਨਾਂ ਦੇ ਵਿੱਚ, ਇੱਕ ਤਾਂ ਜਿਹੜਾ ਉਹ ਨੌਜਵਾਨ ਫੜਿਆ ਗਿਆ ਉਹਨੇ ਬਿਆਨ ਦਿੱਤਾ ਆ, ਸੁਣਿਆ ਉਹ ਮੁੱਕਰ ਵੀ ਗਿਆ ਆ, ਖੈਰ ਉਹ 'ਤੇ ਆਪਾਂ ਡਿਟੇਲ 'ਚ ਗੱਲ ਕਰਨੀ ਆ। ਉਸ ਤੋਂ ਇਲਾਵਾ ਜਿਹੜੀ ਟਰੈਕਟਰ ਰੈਲੀ ਆ ਉਹਦੇ ਬਾਰੇ ਕਾਫੀ ਵਿਵਾਦ ਸੀ, ਜਾਂ ਕਹਿ ਲਓ ਕੋਈ ਕਨਫਿਊਜ਼ਨ ਸੀਗੀ, ਭੁਲੇਖੇ ਸਨ, ਅਤੇ ਉਹਦਾ ਵੀ ਅਪਰੂਵਲ ਹੋ ਗਿਆ, ਉਹ ਕਿੱਦਾਂ ਕਿੱਧਰੋਂ ਕਿਸ ਤਰ੍ਹਾਂ ਜਾਣਾ ਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਅਤੇ ਹੋਰ ਵੀ ਜਿਹੜੇ ਚਲੰਤ ਮਾਮਲੇ ਨੇ ਪੰਜਾਬ ਦੇ ਉਹਨਾਂ ਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ, ਹਰਿਆਣਾ ਦੀਆਂ ਵੀ ਕਰਨੀਆਂ ਨੇ। ਅਤੇ ਪਹਿਲਾਂ ਤਾਂ ਸ਼ੁਰੂ ਕਰਦੇ ਹਾਂ, ਜਿਹੜਾ ਉਹ ਨੌਜਵਾਨ ਫੜ ਹੋਇਆ ਆ, ਕਿਉਂਕਿ ਤੁਸੀਂ ਸਪੋਟ 'ਤੇ ਹੋ ਜਿੱਥੇ ਘਟਨਾਵਾਂ ਵਾਪਰ ਰਹੀਆਂ ਨੇ ਉੱਥੇ ਹੋ, ਉੱਥੇ ਲੋਕਾਂ ਦੇ ਵਿੱਚ ਕੀ ਆ, ਕਿਹੜੀ ਗੱਲਬਾਤ ਚੱਲ ਰਹੀ ਹੈ, ਕਿਉਂਕਿ ਅਸੀਂ ਤਾਂ ਜੋ ਫੇਸਬੁੱਕ ਜਾਂ ਮੀਡੀਆ 'ਤੇ ਦੱਸਦੇ ਹਾਂ ਉਹੀ ਆ, ਉਹਨਾਂ ਵਿੱਚ ਕਿੰਨੀ ਕੁ ਸਚਾਈ ਹੈ ਇਹ ਨਹੀਂ ਪਤਾ, ਪਰ ਤੁਸੀਂ ਡਿਟੇਲ 'ਚ ਦੱਸੋ ਕਿ ਉਹ ਜਿਹੜਾ ਨੌਜਵਾਨ ਹੈ ਉਹ ਕਿਹਨੇ ਫੜਿਆ, ਪਹਿਲੀ ਗੱਲ ਤਾਂ ਫੜਿਆ ਕਿੱਦਾਂ ਗਿਆ।
ਬਿਲਕੁਲ ਜੀ, ਨੌਜਵਾਨ ਜਿਹੜਾ ਉਹ ਪਹਿਲੀ ਵਾਰੀ ਨਹੀਂ ਫੜਿਆ ਗਿਆ, ਇਸ ਤੋਂ ਪਹਿਲਾਂ ਵੀ ਸਿੰਘੂ ਬਾਰਡਰ ਦੇ ਉੱਤੇ ਔਰ ਟਿੱਕਰੀ ਬਾਰਡਰ ਦੇ ਉੱਤੇ ਦੇਰ ਰਾਤ ਨੂੰ ਸਭ ਤੋਂ ਪਹਿਲਾਂ ਕੀ ਚੱਲਦਾ ਸੀਗਾ, ਸਮਾਨ ਥੋੜਾ ਥੋੜਾ ਚੋਰੀ ਹੋਣਾ ਸ਼ੁਰੂ ਹੋਇਆ।
ਅੱਛਾ,
ਪਹਿਲਾਂ ਤਾਂ ਆਮ ਲੋਕਾਂ ਨੇ ਕੋਈ ਬਾਹਲਾ ਧਿਆਨ ਨਹੀਂ ਦਿੱਤਾ, ਖਾਸ ਤੌਰ ਤੇ ਕਿਸਾਨਾਂ ਨੇ, ਕਿ ਉਹਨਾਂ ਨੇ ਆਖਿਆ ਵੀ ਚਲੋ ਕੋਈ ਸਿਲੰਡਰ ਲੱਗ ਗਿਆ ਹੋਣਾ ਹੈ ਜਾਂ ਕੋਈ ਖੰਡ ਦੀ ਬੋਰੀ ਲੱਗ ਗਈ ਹੋਣੀ ਹੈ। ਪਹਿਲਾਂ ਸਮਾਨ ਚੋਰੀ ਹੁੰਦਾ ਸੀ, ਔਰ ਹੌਲੀ ਹੌਲੀ ਸਮਾਨ ਚੋਰੀ ਹੋਣ ਤੋਂ ਬਾਅਦ ਜਿਹੜੇ ਉੱਥੇ ਟਰੈਕਟਰ ਖੜੇ ਸੀ, ਟਰੈਕਟਰ ਦੇ ਟਾਇਰਾਂ ਦੇ ਵਿੱਚ ਸੂਏ ਵੱਜਣੇ ਸ਼ੁਰੂ ਹੋ ਗਏ, ਯਾਨੀ ਉਹਨਾਂ ਦਾ ਨੁਕਸਾਨ ਸ਼ੁਰੂ ਹੋ ਗਿਆ। ਜਦੋਂ ਨੁਕਸਾਨ ਸ਼ੁਰੂ ਹੋ ਗਿਆ ਤਾਂ ਫਿਰ ਥੋੜਾ ਜਿਹਾ ਗੰਭੀਰਤਾ ਨਾਲ ਇਸ ਮਸਲੇ ਨੂੰ ਵਿਚਾਰਿਆ ਗਿਆ। ਫਿਰ ਰਾਤ ਨੂੰ ਜਥੇਬੰਦੀਆਂ ਨੇ ਸੋਚਿਆ ਕਿ ਕੁੱਝ ਜਿਹੜੇ ਨੌਜਵਾਨ ਨੇ ਉਹਨਾਂ ਦੀ ਡਿਊਟੀ ਲਾਈ ਜਾਵੇ, ਟਾਰਚਾਂ ਵਗੈਰਾ ਮੰਗਾ ਕੇ ਤੇ ਪਹਿਰੇ ਦੀ ਗੱਲ ਕੀਤੀ ਗਈ, ਪਹਿਰਾ ਲੱਗਦਾ ਰਿਹਾ।
ਅੱਛਾ ਜੀ,
ਰਾਤ ਨੂੰ ਕੁੱਝ ਐਸੇ ਗੈਰ ਸਮਾਜੀ ਅਨਸਰ ਵੀ ਉੱਥੇ ਦਿਸੇ, ਦਿਖਾਈ ਵੀ ਦਿੱਤੇ, ਜਿਹੜੇ ਇਸ ਤਰ੍ਹਾਂ ਦੀਆਂ ਕੋਈ ਹਰਕਤਾਂ ਕਰਦੇ ਸਨ, ਸ਼ਰਾਰਤਾਂ ਕਰਨ ਦੀ ਕੋਸ਼ਿਸ਼ ਕਰਦੇ ਸਨ। ਤੇ ਬਾਅਦ ਦੇ ਵਿੱਚ ਜਦੋਂ ਪੁਲਿਸ ਨੂੰ ਇਹ ਬੰਦੇ ਫੜਾ ਦਿੰਦੇ ਸੀ ਰਾਤ ਨੂੰ, ਕੋਈ ਇੱਕ ਅੱਧਾ ਬੰਦਾ ਜਦੋਂ ਫੜ ਲਿਆ ਜਾਂਦਾ ਸੀਗਾ, ਤਾਂ ਪੁਲਿਸ ਉਹਨਾਂ ਨੂੰ ਕੋਈ ਕਾਰਵਾਈ ਬਿਨਾਂ ਕਾਰਵਾਈ ਕੀਤਿਆਂ ਛੱਡ ਦਿੰਦੀ ਸੀ।
ਅੱਛਾ ਜੀ,
ਫਿਰ ਮਸਲਾ ਬੜਾ ਗੰਭੀਰ ਹੋਇਆ ਵੀ ਇਹ ਕੀ ਗੱਲ ਹੋ ਰਹੀ ਹੈ, ਵੀ ਸਾਨੂੰ ਕੋਆਪਰੇਟ ਕਿਉਂ ਨੀ ਕਰ ਰਹੇ। ਪੁਲਿਸ ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਤੁਹਾਡੇ ਮਿੱਤਰ ਹੈ, ਤੁਹਾਡੇ ਹਮਦਰਦ ਹੈ, ਤਾਂ ਹੌਲੀ ਹੌਲੀ ਪਤਾ ਲੱਗਿਆ ਕਿ ਕੁੰਡਲੀ ਬਾਰਡਰ ਦੇ ਉੱਤੇ ਜਿਹੜੀ ਹੈ ਉਹ ਸੋਨੀਪਤ ਜ਼ਿਲ੍ਹਾ ਪੈਂਦਾ ਹੈ।
ਹਾਂਜੀ,
ਉਹਦੇ ਚ ਦਿੱਲੀ ਪੁਲਿਸ ਦੀ ਇਨਵੋਲਵਮੈਂਟ ਘੱਟ ਸੀਗੀ, ਲੇਕਿਨ ਉਹ ਹਰਿਆਣਾ ਦੀ ਪੁਲਿਸ ਸੀਗੀ। ਹਰਿਆਣੇ ਦੀ ਪੁਲਿਸ ਨੇ ਫਿਰ ਜਦੋਂ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਸਵੇਰ ਤੱਕ ਬੰਦੇ ਦਾ ਪਤਾ ਹੀ ਨਹੀਂ, ਰਾਤ ਨੂੰ ਕਿਹੜਾ ਬੰਦਾ ਫੜਾਇਆ ਸੀ, ਉਹ ਕਹਿੰਦੇ ਕਰ ਨਹੀਂ ਜੀ ਉਹ ਤਾਂ ਵੈਸੇ ਹੀ ਸੀ, ਉਹ ਤਾਂ ਇੱਦਾਂ ਹੀ। ਫਿਰ ਹੌਲੀ ਹੌਲੀ ਪਤਾ ਲੱਗਿਆ ਕਿ ਪੁਲਿਸ ਨੇ ਇਹ ਬੰਦੇ ਜਿਹੜੇ ਆ ਵਿੱਚ ਛੱਡੇ ਹੋਏ ਨੇ।
ਅੱਛਾ,
ਤਾਂ ਫਿਰ ਜਥੇਬੰਦੀਆਂ ਨੇ ਸਖ਼ਤੀ ਕੀਤੀ, ਸਖ਼ਤ ਪਹਿਰਾ ਦੇਣਾ ਸ਼ੁਰੂ ਕੀਤਾ, ਤਾਂ ਉਦੋਂ ਵੀ ਦੋ ਤਿੰਨ ਵਾਰੀ FIR ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਠੀਕ,
ਫਿਰ ਰਾਤ ਨੂੰ ਸਿੰਘੂ ਬਾਰਡਰ ਦੇ ਉੱਤੇ ਤੇ ਟਿੱਕਰੀ ਬਾਰਡਰ ਦੇ ਉੱਤੇ ਪਹਿਰੇ ਦੇ ਨਾਲ ਨਾਲ ਇਸ ਤਰ੍ਹਾਂ ਦੀ ਗੱਲ ਵੀ ਕਰ ਦਿੱਤੀ ਗਈ ਕਿ ਇਸ ਤਰ੍ਹਾਂ ਕੋਈ ਵੀ ਬੰਦਾ ਮੀਡੀਆ ਵਾਲਾ ਕਵਰੇਜ ਨਹੀਂ ਕਰੇਗਾ, ਕੋਈ ਜਿਹੜਾ ਗੈਰ ਅੰਤਰ ਆ ਉੱਥੇ ਜੇ ਕੋਈ ਦਿਸਦਾ ਤੇ ਉਹਦੀ ਪਹਿਚਾਣ ਹੋਣੀ ਚਾਹੀਦੀ ਹੈ। ਮੀਡੀਆ ਨੂੰ ਵੀ ਦੱਸਿਆ ਗਿਆ ਕਿ ਤੁਸੀਂ ਭਾਈ ਕਿੰਨੇ ਵਜੇ ਤੱਕ ਇੱਥੇ ਰਹਿਣਾ, ਤੇ ਇਹਦੂ ਬਾਅਦ ਤੁਸੀਂ ਆਪਣੀ ਜੇ ਕਵਰੇਜ ਕਰਨੀ ਹੈ ਤਾਂ ਪਹਿਲਾਂ ਇਨਫੋਰਮ ਕਰਨਾ, ਜਿਹੜੇ ਕਿਸਾਨ ਮੋਰਚਾ ਦੇ ਵਲੰਟੀਅਰ ਬਣਾਏ ਹੋਏ ਨੇ। ਉਦੋਂ ਸ਼ੱਕ ਪੈਣਾ ਸ਼ੁਰੂ ਹੋਇਆ ਕਿ ਸ਼ਰਾਰਤਾਂ ਸਰਕਾਰ ਦੇ ਬੰਦੇ ਜਾਂ ਏਜੰਸੀਆਂ ਜਾਂ ਜਿਹੜੀ ਆ ਮੌਜੂਦਾ ਸੱਤਾਧਾਰੀ ਤੇ ਸਰਕਾਰ ਹੈਗੀ ਆ ਉਹਨਾਂ ਦੇ ਬੰਦੇ ਇਹ ਕਰਾਉਣ ਲੱਗ ਪਏ
ਜੀ।
ਤਾਂ ਉਦੋਂ ਗੱਲਾਂ ਕਾਫੀ ਸਾਹਮਣੇ ਵੀ ਆਈਆਂ, ਬੰਦੇ ਜਦੋਂ ਪੁਲਿਸ ਨੂੰ ਫੜਾ ਦਿੱਤੇ ਗਏ, ਸਵੇਰ ਨੂੰ ਪੁਲਿਸ ਨੇ ਕਹਿਣਾ ਕਿ ਜੋ ਡਿਊਟੀ ਤੇ ਜਿਹੜਾ ਬੰਦਾ ਸੀ ਜੀ ਉਹ ਛੁੱਟੀ ਤੇ ਹੈ ਜਾਂ ਤੁਸੀਂ ਕੱਲ ਨੂੰ ਆਇਓ ਜਾਂ ਪਰਸੋਂ ਆਇਓ। ਤਾਂ ਫਿਰ ਉਦੋਂ ਬਾਅਦ ਇਹ ਸ਼ੱਕ ਪੈਣਾ ਸ਼ੁਰੂ ਹੋ ਗਿਆ ਵੀ ਇਹ ਸ਼ਰਾਰਤਾਂ ਹੋਣਗੇ। ਉਦੋਂ ਬਾਅਦ ਕਈ ਲੇਡੀਜ਼ ਵੀ ਆਉਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਕਿਸਾਨਾਂ ਨਾਲ ਗੱਲਾਂ ਬਾਤਾਂ ਕਰਦੀਆਂ ਸਨ, ਤੇ ਕਿਸਾਨਾਂ ਨੂੰ ਪਹਿਲਾਂ ਸੁਚੇਤ ਕੀਤਾ ਹੀ ਗਿਆ ਸੀਗਾ ਕਿ ਇਸ ਤਰ੍ਹਾਂ ਤੁਹਾਡੇ ਨਾਲ ਕੋਈ ਨਾ ਕੋਈ ਹਰਕਤ ਹੋਏਗੀ ਤੇ ਤੁਸੀਂ ਆਪਦਾ ਇਹਨਾਂ ਤੋਂ ਬਚਾ ਹੀ ਰੱਖਣਾ।
ਅੱਛਾ ਜੀ,
ਉਹ ਪ੍ਰਮਾਤਮਾ ਦੀ ਕਿਰਪਾ ਹੀ ਵਰਤੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਵਾਪਰੀ ਜਿਹਦੇ ਨਾਲ ਇਹਨਾਂ ਨੂੰ ਬਦਨਾਮੀ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਜਦੋਂ ਸਾਰੇ ਸਤਰਕ ਸੀਗੇ, ਹਰ ਬੰਦੇ ਨੂੰ ਪਤਾ ਸੀਗਾ ਕਿਉਂਕਿ ਜਿਹੜੀਆਂ ਬੀਬੀਆਂ ਮਾਈਆਂ ਭੈਣਾਂ ਪਿੰਡਾਂ ਚੋਂ ਆਈਆਂ ਸੀ ਉਹ ਸਾਰਿਆਂ ਨੂੰ ਪਤਾ ਸੀਗੇ ਕਿ ਇਸ ਟਰਾਲੀ ਦੇ ਵਿੱਚ ਖੁੱਡੀਆਂ ਪਿੰਡ ਤੋਂ ਬੀਬੀਆਂ ਆਈਆਂ, ਇਸ ਟਰਾਲੀ ਦੇ ਵਿੱਚ ਥਾਂਦੇ ਵਾਲੇ ਤੋਂ ਆਈਆਂ, ਇਸ ਟਰਾਲੀ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਆਈਆਂ, ਇਸ ਟਰਾਲੀ ਦੇ ਵਿੱਚ ਕੋਈ ਰਾਜਸਥਾਨ ਤੋਂ ਆਏ ਨੇ। ਸੋ ਏਦਾਂ ਪਤਾ ਲੱਗਣ ਲੱਗ ਗਿਆ। ਇਹ ਜਿਹੜਾ ਹੁਣ ਮੁੰਡਾ ਫੜ ਹੋਇਆ ਇਹਨੇ ਤਾਂ ਹੱਦ ਹੀ ਕਰ ਦਿੱਤੀ। ਇਹਨੇ ਜਦੋਂ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਿਆ ਉਧਰੋਂ, ਤਾਂ ਤੁਸੀਂ ਦੇਖੋ ਵੀ ਗਿਆਰਵੇਂ ਗੇੜ ਦੀ ਗੱਲਬਾਤ ਚੱਲ ਰਹੀ ਸੀ ਸੈਂਟਰ ਦੇ ਮਿਨਿਸਟਰਾਂ ਨਾਲ।
ਅੱਛਾ ਜੀ,
ਤੇ ਦੂਜੇ ਗਿਆਰਵੇਂ ਗੇੜ ਦੀ ਗੱਲਬਾਤ ਜਿਸ ਦਿਨ ਟੁੱਟੀ ਹੈ, ਜਿਸ ਦਿਨ ਉਹ ਕਹਿੰਦੇ ਕਿ ਅਸੀਂ ਤਾਂ ਜੀ 2 ਸਾਲ ਦਾ ਤੁਹਾਨੂੰ ਪ੍ਰਪੋਜ਼ਲ ਦੇਤਾ ਹੈ, ਹੁਣ ਜਦੋਂ ਤੁਹਾਡਾ ਜੀ ਕਰੇ ਤੁਸੀਂ ਆ ਜਾਓ ਵਿਚਾਰ ਕਰ ਲਿਓ, ਡੇਟ ਤੁਹਾਨੂੰ ਕੋਈ ਨੀ ਦਿੰਦੇ। ਉਧਰੋਂ 26 ਜਨਵਰੀ ਦੀ ਟਰੈਕਟਰ ਪਰੇਡ ਦੀ ਗੱਲ ਆ ਰਹੀ ਸੀ ਜਿਹਦੀ ਟਰੈਕਟਰ ਪਰੇਡ ਦਾ ਰੂਟ ਤੇ ਵੀ ਇਹਨਾਂ ਨੇ ਪਹਿਲਾਂ ਇਤਰਾਜ ਕੀਤਾ। 2 ਵਾਰੀ ਮੀਟਿੰਗ ਹੋਈ ਯੂਪੀ ਪੁਲਿਸ ਦੇ ਅਧਿਕਾਰੀਆਂ ਨਾਲ, ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ, ਹਰਿਆਣੇ ਦੇ ਪੁਲਿਸ ਦੇ ਅਧਿਕਾਰੀਆਂ ਨਾਲ। ਇਹਨਾਂ ਨੇ ਜਦੋਂ ਰੂਟ ਤੇ ਵੀ ਇਤਰਾਜ ਕੀਤਾ ਕਿ ਰੂਟ ਤੁਹਾਡਾ ਬੜਾ ਜੀ ਲੰਬਾ ਹੈਗਾ ਇਹ ਗਣਰਾਜ ਦਿਵਸ ਦੇ ਸੰਬੰਧ ਵਿੱਚ, ਔਰ ਨਾਲ ਹੀ ਗੋਦੀ ਮੀਡੀਆ ਨੇ 2-3 ਖ਼ਬਰਾਂ ਲਵਾ ਦਿੱਤੀਆਂ ਕਿ ਇਹਨਾਂ ਕੋਲ ਬਹੁਤ ਭਾਰੀ ਮਾਤਰਾ ਦੇ ਵਿੱਚ ਅਸਲਾ ਹੈਗਾ, ਡੰਗ ਹੈਗੀਆਂ। ਉਹਨਾਂ ਨੇ ਆਖਿਆ ਕਿ ਇਹ ਜਿਹੜਾ ਰੂਟ ਅਸੀਂ ਕੱਢਣਾ ਹੈ, ਅਸੀਂ ਤਾਂ ਕੱਢਣਾ ਹੀ ਕੱਢਣਾ ਹੈ, ਕਰੋ ਜਾਂ ਮਰੋ ਵਾਲੀ ਨੀਤੀ ਅਸੀਂ ਦੇਖਣੀ ਹੈ। ਇਸ ਤਰ੍ਹਾਂ ਦੀ ਜਿਹੜੀ ਪਰਸੈਪਸ਼ਨ ਦੇ ਦਿੱਤੀ ਗਈ।
ਅੱਛਾ,
ਖਾਸ ਤੌਰ ਤੇ ਗੋਦੀ ਮੀਡੀਆ ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਜਿਹੜੀਆਂ ਉਹ ਚਲਾ ਦਿੱਤੀਆਂ। ਔਰ ਉਦੋਂ ਹੀ ਇਹ ਬੰਦਿਆਂ ਦੀ ਰੈਕੀ ਕਰਨੀ, ਇਹਨਾਂ ਬੰਦਿਆਂ ਦੀ ਰੈਕੀ ਕਰਨੀ ਸ਼ੁਰੂ ਕਰ ਦਿੱਤੀ ਵੀ ਕਿੰਨਾ ਕਸਲਾ ਇਹਨਾਂ ਨੇ ਟਰਾਲੀਆਂ 'ਚ ਜਾ ਕੇ ਦੇਖਿਆ। ਵੀ ਜਦੋਂ ਇਹ ਜਾ ਕੇ ਪੁੱਛਦੇ ਸੀਗੇ ਵੀ ਤੁਹਾਨੂੰ ਕੋਈ ਸਮਾਨ ਚਾਹੀਦਾ, ਕੋਈ ਦਾਰੂ ਸਿੱਕਾ ਚਾਹੀਦਾ, ਕੋਈ ਫੀਮ ਚਾਹੀਦੀ ਹੈ, ਤਾਂ ਲੋਕਾਂ ਨੂੰ ਸ਼ੱਕ ਹੋਇਆ ਵੀ ਇਹ ਬੰਦੇ ਕੌਣ ਹੈ, ਵੀ ਨਾ ਤਾਂ ਇਹ ਸਾਡੇ ਬੰਦੇ ਲੱਗਦੇ ਹੈ ਤੇ ਨਾ ਹੀ ਇਹ ਇਸ ਤਰ੍ਹਾਂ ਲੱਗਦੇ ਹੈ ਕਿ ਇਹਨਾਂ ਨੇ ਇਹਨਾਂ ਦਾ ਕੋਈ ਕਿਸਾਨੀ ਸੰਘਰਸ਼ ਦੇ ਵਿੱਚ ਕੋਈ ਯੋਗਦਾਨ ਲੱਗਦਾ ਹੈ, ਕਿਉਂਕਿ ਪਹਿਲਾਂ ਦੇਖੇ ਨੀ ਸੀ। ਹੁਣ ਤਾਂ ਇਹ ਹੈ ਵੀ ਮੰਨ ਲਓ ਪਿੰਡਾਂ ਦੇ ਪਿੰਡ ਇਸ ਤਰ੍ਹਾਂ ਬੈਠੇ ਆ, ਤੁਸੀਂ ਮੈਨੂੰ ਕਹੋ ਕਿ ਪੈਟਰੋਲ ਪੰਪ ਤੇ ਕਿਹੜੇ ਬੈਠੇ, ਤੁਸੀਂ ਕਹੋਗੇ, ਮੈਂ ਕਹੂੰਗਾ ਜੀ ਉੱਥੇ ਗੜ ਸ਼ੰਕਰ ਵਾਲੇ ਬੈਠੇ ਆ। ਹੁਣ ਇਕੱਲੇ ਇਕੱਲੇ ਨਕਸ਼ੇ ਪਤਾ ਲੱਗ ਗਿਆ ਵੀ ਕੇ ਐਫ ਸੀ ਕੋਲੇ ਬੈਠੇ ਆ ਬੰਦੇ, ਉੱਥੇ ਆਡਾ ਨਿਸ਼ਾਨੀਆਂ ਲੱਗੀਆਂ ਹੋਈਆਂ,
ਕਿਹੜੇ ਕੇ ਐਫ ਸੀ
ਕੋਲੇ ਕੌਣ ਬੈਠੇ ਆ, ਹਾਂਜੀ ਕਿਹੜੇ ਇਲਾਕੇ ਦੇ ਆ। ਟਿੱਕਰੀ ਵਾਲੇ ਪਾਸੇ ਉੱਥੇ ਹੈਗੇ ਜੀ ਜਿਹੜੇ ਮੈਟਰੋ ਦੇ ਥੱਲੇ ਪਿੱਲਰ ਹੈ ਵੀ 498 ਨੰਬਰ ਪਿੱਲਰ ਦੇ ਉੱਤੇ ਥਾਂਦੇ ਵਾਲੇ ਦੇ ਬੈਠੇ ਆ। ਇਸ ਤਰ੍ਹਾਂ ਹੀ ਬਹਾਦਰਗੜ੍ਹ ਹੈਗਾ, ਖੰਬਾ ਨੰਬਰ, ਉੱਥੇ ਖੰਬਾ ਨੰਬਰ ਚੱਲਦਾ ਵੀ ਕਿਹੜੇ ਖੰਬੇ ਤੇ। ਜਦੋਂ ਕਿਸੇ ਨੂੰ ਐਡਰੈਸ ਦੇਣਾ ਹੁੰਦਾ ਹੈ ਤੇ ਉਹ ਕਹਿੰਦੇ ਕਿ ਤੁਸੀਂ ਫਲਾਨੇ ਟਿੱਕਰੀ ਦੇ ਉੱਤੇ ਮੈਟਰੋ ਦਾ ਖੰਬਾ ਨੰਬਰ ਇੰਨਾ।
ਅੱਛਾ,
ਮਤਲਬ ਇਸ ਤਰ੍ਹਾਂ ਹੋਇਆ। ਜਾਂ ਕਹਿ ਦਿੰਦੇ ਆ ਕਿ ਜਿਹੜਾ ਮੈਟਰੋ ਕਲੋਨੀ ਹੈ ਉਹਦੇ ਨਾਲ ਜਿਹੜੀ ਸੜਕ ਜਾਂਦੀ ਹੈ ਉਸ ਦੇ ਉੱਤੇ ਜਿਹੜਾ ਨੀਲਾ ਟੈਂਟ ਲੱਗਿਆ ਜਾਂ ਹਰਾ ਟੈਂਟ ਲੱਗਿਆ, ਇਸ ਤਰ੍ਹਾਂ ਦੇ ਜਿਹੜੇ ਨਿਸ਼ਾਨੀਆਂ ਹੈਗੀਆਂ, ਐਡਰੈਸ ਇਸ ਤਰ੍ਹਾਂ ਦੇ ਹੈਗੇ ਆ। ਜਾਂ ਉਹ ਪੁੱਛ ਰਹੇ ਨੇ ਵੀ ਜਿਵੇਂ ਹੁਣ ਟਿੱਕਰੀ ਬਾਰਡਰ ਤੇ ਹੈਗਾ ਪਕੌੜਾ ਚੌਂਕ ਹੈਗਾ, ਪਕੌੜਾ ਚੌਂਕ ਦੇ ਕੋਲੇ ਆ ਜਾਓ। ਇਸ ਤਰ੍ਹਾਂ ਜਦੋਂ ਇਹ ਪਤਾ ਲੱਗਣ ਲੱਗ ਪਿਆ ਵੀ ਇਹ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੇ ਕਿਹੜੀ ਤੁਹਾਡੀ ਟਰਾਲੀ ਕਿੱਥੇ ਹੈ, ਤੇ ਹੁਣ ਟਰਾਲੀ ਦਾ ਹੁਣ ਕੋਡ ਤਾਂ ਇਹੀ ਹੈ ਨਾ ਸਾਡੇ ਕੋਲੇ, ਤਾਂ ਵੀ ਖੰਬਾ ਨੰਬਰ ਜਾਂ ਅਸੀਂ ਕਹਿ ਸਕਦੇ ਹਾਂ ਵੀ ਇੰਨਾ ਇੰਨਾ ਆਪਣੇ ਦੂਜਾ ਐਡਰੈਸ ਕੀ ਆ ਤੁਹਾਡਾ, ਕੇ ਐਫ ਸੀ ਤੋਂ ਅੱਗੇ ਕੇ ਪਿੱਛੇ, ਜਾਂ ਖਾਲਸਾ ਏਡ ਦਾ ਜਿਹੜਾ ਟੈਂਟ ਲੱਗਿਆ ਉਹਦੇ ਨੇੜੇ ਕੇ, ਜਾਂ ਅਸੀਂ ਕਹਿ ਸਕਦੇ ਹਾਂ ਮੰਚ ਦੇ ਅੱਗੇ ਕੇ ਪਿੱਛੇ, ਜਾਂ ਮੱਖਣ ਭੋਗ ਵਾਲੀ ਗਲੀ, ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਹੈਗੀਆਂ ਨੇ। ਉਹ ਨਿਸ਼ਾਨੀਆਂ ਸਾਰੇ ਜਦੋਂ ਪ੍ਰੈਸ ਕਾਨਫਰੰਸ ਜਿੱਥੇ ਹੁੰਦੀ ਹੈ ਉੱਥੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਕਜਾਰੀਆ ਟਾਇਲ, ਉਹ ਕਹਿੰਦੇ ਕਿ ਕਜਾਰੀਆ ਟਾਇਲ ਤੇ ਹੋਣੀ ਹੈ ਪ੍ਰੈਸ ਕਾਨਫਰੰਸ। ਹੁਣ ਇਹ ਗੱਲਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਪੁੱਛਿਆ ਵੀ ਤੁਸੀਂ ਕਿੱਥੇ ਹੋ, ਉਹਨਾਂ ਨੂੰ ਉਹਨਾਂ ਨੇ ਉਲਝ ਗਏ, ਉਹ ਉਲਝਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਇਮੀਡੀਏਟ 10:30 ਵਜੇ ਰਾਤ ਨੂੰ ਮੈਸੇਜ ਆਉਂਦਾ ਕਿ ਅਸੀਂ ਬੰਦੇ ਫੜੇ ਨੇ ਤੇ ਆਪਾਂ ਇਹ ਪ੍ਰੈਸ ਕਾਨਫਰੰਸ ਕਰਨੀ ਹੈ। 11:15 ਰਾਤ ਨੂੰ ਪ੍ਰੈਸ ਕਾਨਫਰੰਸ ਕੀਤੀ। ਉਹਦਾ ਕਾਰਨ ਕੀ ਸੀ ਕਿ ਦੂਜੇ ਦਿਨ ਪੁਲਿਸ ਨਾਲ ਮੀਟਿੰਗ ਸੀਗੀ
ਜੀ।
11:15 ਜਦੋਂ ਬੰਦਾ ਪੇਸ਼ ਕੀਤਾ, ਉਹਨੇ ਸਾਫ਼ ਤੌਰ ਤੇ ਆਖਿਆ ਕਿ ਮੇਰੇ ਨਾਲ ਦੀਆਂ ਜਿਹੜੀਆਂ ਹੈਗੀਆਂ ਦੋ ਕੁੜੀਆਂ ਨੇ, ਚਾਰ ਮੁੰਡੇ ਹੈ, ਤੇ ਅਸੀਂ ਇਸ ਤਰ੍ਹਾਂ ਦੀ ਸ਼ਰਾਰਤ ਕਰਨੀ ਸੀ, ਦਸਤਾਰਾ ਬੰਨ ਕੇ ਆਉਣਾ ਸੀ, ਤੇ ਕਿਸੇ ਮੁੰਡੇ ਨੇ ਕਿਸੇ ਕੁੜੀ ਨੂੰ ਛੇੜਨਾ ਸੀ। ਕੁੜੀ ਵੀ ਇਹਨਾਂ ਦੀ ਆਪਣੀ ਬੁਲਾਂਡ ਕੀਤੀ ਹੋਈ ਸੀ। ਤਾਂ ਉਦੋਂ ਬਾਅਦ ਜਦੋਂ ਉਹਨੇ ਛੇੜਨਾ ਸੀ, ਤੇ ਉਦੋਂ ਬਾਅਦ ਉਹ ਛੇੜਨਾ ਉਸ ਜਗ੍ਹਾ ਤੇ ਸੀ ਜਿੱਥੇ ਕਿਸਾਨ ਜ਼ਿਆਦਾ ਹੋਣਗੇ, ਤੇ ਉਹ ਕੁਦਰਤੀ ਤੌਰ ਤੇ ਹੈ ਕਿ ਕਿਸਾਨਾਂ ਨੇ ਇਸ ਗੱਲ ਦਾ ਵਿਰੋਧ ਕਰਨਾ ਸੀ। ਵਿਰੋਧ ਕਰਨ ਤੋਂ ਬਾਅਦ ਦੋ ਜਾਂ ਤਿੰਨ ਬੰਦੇ ਦਸਤਾਰਾ ਬੰਨ ਕੇ ਉੱਥੇ ਆਉਣੇ ਸੀ, ਉਹਨਾਂ ਨੇ ਕੋਈ ਫਾਇਰਿੰਗ ਕਰਨੀ ਸੀ ਜਾਂ ਕੋਈ ਵਾਰ ਕਰਨਾ ਸੀ, ਤੇ ਉਦੋਂ ਬਾਅਦ ਭੀੜ ਦੇ ਵਿੱਚੋਂ ਹੀ ਉਹਨੇ ਗੋਲੀ ਚਲਾਉਣੀ ਸੀ।
ਅੱਛਾ।
ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਸਾਨੂੰ ਇੱਕ ਰਾਈ ਦਾ SHO ਮਿਲਦਾ ਸੀਗਾ, ਉਹ ਬਿਨਾਂ ਵਰਦੀ ਤੋਂ ਆਉਂਦਾ ਸੀ, ਮੂੰਹ ਵੱਲ ਟਕਿਆ ਹੁੰਦਾ ਸੀਗਾ, ਪ੍ਰਦੀਪ ਉਹਦਾ ਨਾਂ ਸੀਗਾ।
ਅੱਛਾ।
ਹੁਣ ਕੱਲ ਜਦੋਂ ਇਹ ਗੱਲਾਂ ਚੱਲੀਆਂ, ਜਦੋਂ ਪ੍ਰੈਸ ਕਾਨਫਰੰਸ ਹੋਈ, ਤਾਂ ਉਹ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਵੀ ਇਹ ਕੀ ਹੋ ਰਿਹਾ।
ਅੱਛਾ।
ਪਰਮਾਤਮਾ ਦੀ ਕਿਰਪਾ ਰਹੀ ਕਿ ਬਚਾਅ ਹੋਇਆ, ਪਹਿਲੀ ਗੱਲ ਤਾਂ। ਦੂਜੀ ਗੱਲ ਇਹ ਹੈ ਕਿ ਇਹ ਪਲਾਂਟ ਕੀਤੇ ਹੋਏ ਬੰਦੇ ਇਸ ਤਰ੍ਹਾਂ ਨਹੀਂ। ਕੱਲ ਮੈਂ ਦਿੱਲੀ ਦੇ ਵਿੱਚ ਇੱਕ ਕਾਨਫਰੰਸ ਸੀਗੀ, ਇੱਥੇ ਡਾਕਟਰ ਵਿਸ਼ਵ ਰੂਪ ਰਾਏ ਚੌਧਰੀ ਆਇਆ ਸੀ। ਹਾਂ, ਉੱਥੇ ਜਦੋਂ ਮੈਂ ਰੁਕਿਆ, ਮੈਂ ਕਾਫੀ ਦੇਖਿਆ, ਤਾਂ ਮੈਨੂੰ ਦੋ ਤਿੰਨ ਬੰਦਿਆਂ ਨੇ ਟਾਰਗੇਟ ਕੀਤਾ ਕਿ ਤੁਸੀਂ ਕੀ ਮੰਗਦੇ ਹੋ। ਮੈਂ ਉਹਨਾਂ ਨੂੰ ਦੱਸਿਆ ਕਿ ਆਹ ਗੱਲ ਹੈਗੀ ਹੈ, ਐਗਰੀ ਬਿਜ਼ਨਸ ਜਿਹੜਾ ਕਿੰਨਾ ਵੱਧ ਗਿਆ, ਕਿਸਾਨ ਦੀ ਆਮਦਨ ਕਿੰਨੀ ਘੱਟ ਗਈ। ਉਹ ਮੈਨੂੰ ਕਹਿੰਦੇ ਤੁਸੀਂ ਲਿਖ ਕੇ ਕਿਉਂ ਨੀ ਦੇ ਰਹੇ। ਮੈਂ ਕਿਹਾ ਜੀ MSP ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੈ, ਸੁਪਰੀਮ ਕੋਰਟ ਪੈਂਡਿੰਗ ਹੈ, ਤੁਸੀਂ ਉਹ ਲਾਗੂ ਕਰ ਦਿਓ।
ਲਿਖੀ ਪਈ ਹੈ ਸਾਰਾ।
ਹਾਂ ਵੀ ਉਹ ਲਿਖਿਆ ਨਹੀਂ ਜੀ, ਤੁਸੀਂ ਆਪ ਮੇਰੇ ਕੋਲ ਲਿਖ ਕੇ ਦੋ, ਐਸੇ ਕਰੋ। ਮੈਨੂੰ ਕਹਿੰਦਾ ਜੀ ਤੁਸੀਂ ਪੋਲੀਟੀਕਲ ਗੱਲ ਜ਼ਿਆਦਾ ਕਰਦੇ ਹੋ, ਕਿਸਾਨ ਦੀ ਗੱਲ ਘੱਟ ਕਰਦੇ ਹੋ। ਫਿਰ ਉਹਨੇ ਮੈਨੂੰ ਹਵਾਲਾ ਵੀ ਦਿੱਤਾ ਕਿ ਜਿਹੜਾ ਦਵਿੰਦਰ ਸ਼ਰਮਾ ਹੈ ਜਾਂ ਪੀ ਸਾਈ ਨਾਥ ਹੈ, ਉਹਨਾਂ ਨੇ ਜਿਹੜੇ ਆਰਟੀਕਲ ਲਿਖੇ ਹੈ ਉਹਦੇ ਵਿੱਚ ਜਿਹੜੀ ਹੈ ਮੋਦੀ ਨੂੰ ਭੰਡਣ ਦੀ ਗੱਲ ਜ਼ਿਆਦਾ ਹੈਗੀ ਹੈ, ਸਰਕਾਰ ਨੂੰ ਭੰਡਣ ਦੀ ਗੱਲ ਜ਼ਿਆਦਾ ਹੈਗੀ ਹੈ, ਤੇ ਤੁਹਾਡੀ ਕਿਸਾਨੀ ਦੀ ਗੱਲ ਘੱਟ ਹੈਗੀ ਹੈ। ਸੋ ਹੁਣ ਟਾਰਗੇਟ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਕਿ ਤੁਸੀਂ ਕੀ ਚਾਹੁੰਦੇ ਹੋ, ਜਾਣੀ ਇਸ ਤਰ੍ਹਾਂ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਕੀ ਕਰਦੇ ਹੋ? ਉਹ ਕਹਿੰਦਾ ਜੀ ਨਹੀਂ ਮੈਂ ਕੁਛ ਨੀ ਕਰਦਾ। ਮੈਂ ਕਿਹਾ ਤੁਸੀਂ ਕੋਈ ਚੀਜ਼ ਵੇਚਦੇ ਹੋਵੋਗੇ ਜਾਂ ਤੁਸੀਂ ਆਪਣਾ ਪ੍ਰੋਡਕਟ ਕੋਈ ਮਾਰਕੀਟ ਦੇ ਵਿੱਚ ਲਾਂਚ ਕੀਤਾ ਹੋਊਗਾ, ਤੁਸੀਂ ਆਪਣਾ ਕੋਈ ਰੇਟ ਰੱਖਿਆ ਹੋਊਗਾ, ਤਾਂ ਤੁਸੀਂ ਆਪਣੇ ਰੇਟ ਦੀ ਕੋਈ ਕੀਮਤ ਰੱਖੀ ਹੋਏਗੀ, ਤੇ ਕਿਸਾਨ ਦੀ ਫਸਲ ਦੀ ਕੋਈ ਕੀਮਤ ਨੀ। ਹੁਣ ਮੋਟੇ ਸ਼ਬਦਾਂ ਦੇ ਜਿਹੜੇ ਉਹਨੂੰ ਸਮਝਾਉਣਾ ਕੋਸ਼ਿਸ਼ ਕੀਤੀ, ਤੇ ਮੈਂ ਉਹਨੂੰ ਪੁੱਛਿਆ ਵੀ, ਮੈਂ ਕਿਹਾ ਜਿਹੜੇ ਬੰਦੇ ਫੜੇ ਜਾ ਰਹੇ ਇਹਦਾ ਕੀ ਕਾਰਨ ਹੈਗਾ? ਨਹੀਂ ਜੀ, ਕਹਿੰਦਾ ਇਹ ਤਾਂ ਤੁਸੀਂ ਖੁਦ ਜਾਣ ਬੁੱਝ ਕੇ ਮੀਡੀਆ ਮਾਇਲੇਜ ਲੈਂਦੇ ਆ, ਕਿਉਂਕਿ ਤੁਸੀਂ ਆਪਣਾ ਮੀਡੀਆ ਤੇ ਆਪਣਾ ਲੰਗਰ ਨਾਲ ਲੈ ਕੇ ਆਏ ਹੋ। ਮੈਂ ਉਹਦੀ ਗੱਲ ਤੋਂ ਬੜਾ ਹੱਸਿਆ
ਜੋ ਵੀ ਕਰਨਾ ਸੀ ਉਹ ਕਰਦੇ ਸੀ। ਅਗਰ ਉਦੋਂ ਵੀ ਇਸ ਤਰ੍ਹਾਂ ਦਾ ਮੀਡੀਆ ਹੁੰਦਾ ਤਾਂ ਉਹ ਇੰਨਾ ਨੁਕਸਾਨ ਹੋਣਾ ਹੀ ਨਹੀਂ ਸੀਗਾ ਹਿੰਦੁਸਤਾਨ ਦਾ, ਪੰਜਾਬ ਦਾ, ਪੰਜਾਬੀਆਂ ਦਾ, ਸਿੱਖਾਂ ਦਾ, ਜਿੰਨਾ ਇਹਨਾਂ ਨੇ ਪ੍ਰੋਪੋਗੈਂਡਾ ਕਰ। ਹੁਣ ਉਹ ਪ੍ਰੋਪੋਗੈਂਡਾ ਇੰਜਣ ਫੇਲ ਹੋ ਗਿਆ। ਹੁਣ ਇਹਨਾਂ ਨੂੰ ਹੁਣ ਅਸੀਂ ਕਰੀਏ ਤਾਂ ਕੀ ਕਰੀਏ? ਇੱਕ ਪਾਸੇ 500 ਕਰੋੜ ਰੁਪਈਆ ਲਾ ਕੇ ਖਰੀਦਿਆ ਮੀਡੀਆ, ਇੱਕ ਪਾਸੇ ਆਪ ਮੁਹਾਰੇ ਹੀ ਇੰਡੀਪੈਂਡੈਂਟ ਚੱਲ ਰਿਹਾ। ਵੈਸੇ ਤਾਂ ਚੰਗੀ ਗੱਲ ਹੈ ਇਹ ਤਾਂ ਬਿੱਟਾ ਸਾਹਿਬ, ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਨਹੀਂ ਨਹੀਂ ਬਿਲਕੁਲ, ਮੈਂ ਕੱਲ ਦੇਖ ਰਿਹਾ ਸੀ, ਮੈਨੂੰ ਗਾਜੀਪੁਰ ਬਾਰਡਰ ਤੋਂ ਫੋਨ ਆਇਆ, ਉੱਥੇ ਬਾਬਾ ਜੀ ਹੰਸਾਲੀ ਵਾਲੇ ਜਿਹੜੇ ਨੇ ਮੋਹਾਲੀ, ਉਹਨਾਂ ਨੇ ਉਹਨਾਂ ਦੇ ਬੰਦਿਆਂ ਨੇ ਲੰਗਰ ਲਾਏ ਹੋਏ ਨੇ, ਔਰ ਮੈਨੂੰ ਉਹ ਦੱਸ ਰਹੇ ਸੀ, ਉਹਨਾਂ ਨੇ ਮੈਨੂੰ ਵੀਡੀਓ ਵੀ ਭੇਜੀ ਮੈਨੂੰ ਸ਼ਾਮ ਨੂੰ, ਕਹਿੰਦੇ ਮੈਨੂੰ ਬੜਾ ਹਾਸਾ ਆਇਆ, ਕਹਿੰਦੇ ਅੱਜ ਜ਼ਰੂਰ ਆਉਣਾ ਤੇ ਅੱਜ ਅਸੀਂ ਖੀਰ ਐਸੀ ਬਣਾਈ ਹੈ ਵੀ ਤੁਸੀਂ ਜ਼ਿੰਦਗੀ ਚ ਐਸੀ ਖੀਰ ਨੀ ਖਾਧੀ ਹੋਣੀ, ਮਤਲਬ ਇਸ ਤਰ੍ਹਾਂ ਦੇ ਸੱਦੇ ਵੀ ਆਉਂਦੇ ਆ। ਮੈਂ ਕਿਹਾ ਜੀ ਤੁਸੀਂ, ਉਹਨਾਂ ਨੇ ਇੱਕ ਵੀਡੀਓ ਭੇਜੀ, ਉੜੀਸਾ ਤੋਂ ਆਏ ਹੋਏ ਨੇ ਔਰ ਬੰਗਾਲ ਤੋਂ ਆਇਆ ਹੋਇਆ ਇੱਕ ਜੱਥਾ, ਔਰ ਸਾਰਾ ਬੀਬੀਆਂ ਦਾ ਜੱਥਾ ਹੈਗਾ, ਔਰ ਇੱਕ ਜੱਥਾ ਬੰਗਲੌਰ ਤੋਂ ਆਇਆ। ਬੰਗਲੌਰ ਦੇ ਲਾਗੇ ਹੀ ਕੋਈ ਪਿੰਡ ਹੈਗਾ, ਉੱਥੋਂ ਬਹੁਤ ਸਾਰੇ ਲੋਕ ਜਿਹੜੇ ਨੇ ਖੁਦਕੁਸ਼ੀ ਕਰ ਚੁੱਕੇ ਆ, ਵਿਦਰਭਾ ਮਹਾਰਾਸ਼ਟਰ ਦੇ ਬੰਦੇ ਵੀ ਉੱਥੇ ਨੇ, ਉਹਨਾਂ ਦੀਆਂ ਧਰਮ ਪਤਨੀਆਂ ਯਾਨੀ ਜਿਹੜੀਆਂ ਵਿਧਵਾ ਔਰਤਾਂ ਨੇ, ਕਿਸਾਨ ਔਰਤਾਂ ਨੇ, ਉਹਨਾਂ ਨੇ ਇੱਕ ਜੱਥਾ ਲਿਆਂਦਾ,
ਤੇ
ਉਹ ਉਹਨਾਂ ਨੇ ਆ ਕੇ ਇੱਥੇ ਲੰਗਰ ਛਕਿਆ ਸੀਗਾ। ਉਹਨਾਂ ਨੇ ਆਖਿਆ ਕਿ ਅਸੀਂ ਸਾਡੇ ਜਿਹੜੇ ਘਰ ਵਾਲੇ ਦੇ ਉਹ ਖੇਤੀ ਦੇ ਲਈ, ਕਿਸਾਨੀ ਦੇ ਲਈ ਕਰਜ਼ੇ ਕਰਕੇ ਆਪਣੀ ਜਿਹੜੀ ਖੁਦਕੁਸ਼ੀ ਕਰ ਚੁੱਕੇ ਆ, ਕਿਉਂਕਿ ਬਹੁਤ ਸਾਰੀ ਫਸਲ ਆ ਉੱਥੇ ਉਹ ਜਿਹੜੀ ਹੜ੍ਹਾਂ ਕਰਕੇ ਤਬਾਹ ਹੋ ਗਈ ਸੀ। ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਦੇਖੋ ਲੋਕਾਂ ਚ ਏਡਾ ਰੈਵੋਲੂਸ਼ਨ ਹੈ, ਏਡੀ ਕ੍ਰਾਂਤੀ ਆਈ ਪਈ ਹੈ ਕਿ 26 ਜਨਵਰੀ ਦੇ ਮੌਕੇ ਤੇ ਜਿਵੇਂ ਕਿਸੇ ਤੀਰਥ ਤੇ ਪਹੁੰਚਣਾ ਹੁੰਦਾ ਹੈ, ਕਿਸੇ ਕੁੰਭ ਦੇ ਮੇਲੇ ਤੇ ਪਹੁੰਚਣਾ ਹੁੰਦਾ, ਉਵੇਂ ਪਹੁੰਚ ਰਹੇ ਨੇ। ਭਾਵੇਂ ਉਹਨਾਂ ਕੋਲੇ ਟਰੈਕਟਰ ਨਹੀਂ ਗਏ, ਪਰ ਉਹ ਕਹਿੰਦੇ ਕਿ ਸਾਡੇ ਕੋਲੇ ਜ਼ਮੀਨਾਂ ਹੈਗੀਆਂ ਨੇ, ਸਾਡੇ ਕੋਲੇ ਜ਼ਮੀਨਾਂ ਨਹੀਂ ਹੈ, ਘੱਟ ਹੈ, ਛੋਟੀਆਂ ਹੈ, ਲੇਕਿਨ ਪੰਜਾਬ ਦੇ ਲੋਕਾਂ ਨੂੰ ਅਸੀਂ ਸਲੂਟ ਕਰਦੇ ਹਾਂ। ਸਿਵਲ ਸੋਸਾਇਟੀ ਨੇ ਕੱਲ ਜਨ ਸੰਸਦ ਸੰਮੇਲਨ ਰੱਖਿਆ ਸੀਗਾ ਸਿੰਘੂ ਬਾਰਡਰ ਦੇ ਉੱਤੇ, ਗੁਰੂ ਤੇਗ ਬਹਾਦਰ ਮੈਮੋਰੀਅਲ ਵਾਲੀ ਥਾਂ ਤੇ, ਜਿੱਥੇ ਪ੍ਰਸ਼ਾਂਤ ਭੂਸ਼ਣ, ਪੀ ਸਾਈਨਾਥ, ਮੁਹੰਮਦ ਅਦੀਬ ਰਾਜਿਆ ਸਭਾ ਦਾ ਮੈਂਬਰ, ਸੋਮਪਾਲ ਸ਼ਾਸਤਰੀ ਜਿਹੜੇ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਦੇ ਵਿੱਚ ਪਸ਼ੂ ਪਾਲਣ ਰਾਜ ਮੰਤਰੀ ਰਹੇ ਹੈ, ਤਾਂ ਉਹਨਾਂ ਨਾਲ ਮੇਰੀ ਕਾਫੀ ਲੰਬੀ ਚੌੜੀ ਗੱਲਬਾਤ ਹੋਈ। ਉਹ ਕਹਿੰਦੇ ਕਿ ਇਹ ਰਾਕਟ ਸਾਇੰਸ ਨੇ, ਤੁਸੀਂ ਦੇਖੋ ਕਿ 144 ਰੁਪਏ ਕਿਲੋ ਦਾਲ ਵਿਕ ਰਹੀ ਹੈ, ਤੇ ਕਿਸਾਨ ਤੋਂ ਕਿੰਨੇ ਰੁਪਏ ਕਿਲੋ ਖਰੀਦੀ ਆ, ਉਹ ਸਿਰਫ 44 ਰੁਪਏ ਕਿਲੋ, ਜਿਹੜੀ ਆਪਣੀ ਅਰਹਰ ਦੀ ਦਾਲ।
ਬਿੱਟਾ ਸਾਹਿਬ ਮਾਫ ਕਰਨਾ, ਮੈਂ ਤੁਹਾਡੀ ਗੱਲ ਕੱਟ ਰਿਹਾ, ਆਸਟ੍ਰੇਲੀਆ ਦੇ ਵਿੱਚ ਵੀ ਆਲਮੋਸਟ ਇਸ ਤਰ੍ਹਾਂ ਹੀ ਹੋ ਰਿਹਾ ਹੈ। ਤੇ ਕੱਲ ਦੀ ਮੈਂ ਇੱਕ ਤਸਵੀਰ ਦੇਖ ਰਿਹਾ ਸੀ, ਮੇਰੇ ਇੱਕ ਫੇਸਬੁੱਕ ਮਿੱਤਰ ਨੇ ਸਾਂਝੀ ਕੀਤੀ ਸੀ, ਮੈਲਬਨ ਦੇ ਵਿੱਚ ਅਦਰਕ $80 ਨੂੰ ਕਿਲੋ, ਤੁਸੀਂ ਹਿਸਾਬ ਲਾ ਲਓ $80 ਨੂੰ ਕਿਲੋ, ਆਲਮੋਸਟ 3500 ਰੁਪਏ ਨੂੰ ਕਿਲੋ ਅਦਰਕ ਦੁਕਾਨ ਤੇ ਵਿਕ ਰਿਹਾ ਹੈ। ਤੇ ਮੈਨੂੰ ਪਤਾ ਹੈ ਕਿ 2 ਮਹੀਨੇ ਪਹਿਲਾਂ ਇੱਥੇ ਅਦਰਕ ਨੂੰ ਕੋਈ ਪੁੱਛਦਾ ਨਹੀਂ ਸੀਗਾ ਫਾਰਮਰ ਦੇ ਨੂੰ, ਤੇ ਹੁਣ ਉਹ ਮੈਲਬਨ ਤੱਕ ਪਹੁੰਚਦਾ ਪਹੁੰਚਦਾ ਦੇਖੋ ਕਿੰਨਾ ਪਹੁੰਚ ਗਿਆ, ਕਿੱਥੇ ਤੱਕ ਪਹੁੰਚ ਗਿਆ। ਸੋ ਇਹ ਜਿਹੜੀ ਡਿਸਪੈਰਿਟੀ ਹੈ, ਮਤਲਬ ਕੋਈ ਕੰਟਰੋਲ ਹੀ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ, ਖਾਸ ਕਰਕੇ ਜਿਹੜੀ ਖਾਣ ਪੀਣ ਦੀਆਂ ਅਸੈਂਸ਼ੀਅਲ ਸਰਵਿਸਿਜ਼ ਹੈ ਉਹਦੇ 'ਤੇ ਪੂਰਾ ਥੋੜ੍ਹਾ ਜਿਹਾ ਨਾ ਕੰਟਰੋਲ ਚਾਹੀਦਾ, ਵੀ ਖਰੀਦ ਕਿਸਾਨ ਤੋਂ ਲੈ ਕੇ ਕੰਜ਼ਿਊਮਰ ਤੱਕ ਇਹਨਾਂ ਦੇ ਵਿਚਾਲੇ ਜਿਹੜਾ ਆ, ਮਤਲਬ ਇਕੁਅਲ ਪ੍ਰੋਫਿਟ ਚਾਹੀਦਾ, ਨਾ ਕਿ ਵੀ ਕਿਸਾਨ ਵੀ ਉੱਧਰ ਖੁਦਕੁਸ਼ੀਆਂ ਕਰ ਰਿਹਾ ਉੱਧਰ। ਹੁਣ ਜਿਹਨੇ ਭਾਈ ਸਾਹਿਬ ਬਿੱਟਾ ਸਾਹਿਬ ਜਿਹਨੇ $80 ਨੂੰ ਕਿਲੋ ਜਿਹਨੂੰ ਲੈਣਾ ਹੀ ਪੈਣਾ ਆ, ਮਤਲਬ ਹੈ ਨਾ, ਜਿਹਦੇ ਘਰੋਂ ਹੁਕਮ ਹੋ ਗਿਆ ਭਾਈ ਅਦਰਕ ਲੈ ਕੇ ਆਈ, ਉਹਨੂੰ ਤਾਂ ਫਿਰ ਖੁਦਕੁਸ਼ੀ ਕਰਨੀ ਹੈ $80 ਨੂੰ ਲੈ ਕੇ, ਪਹਿਲਾਂ ਤਾਂ ਉਹਨੂੰ ਲੈਣ ਵੇਲੇ ਕਰਨੀ ਹੈ, ਫਿਰ ਜਦ ਘਰੇ ਜਾਣਾ ਤਾਂ ਘਰੇ ਜੁੱਤੀਆਂ ਖਾਣੀਆਂ, ਤੂੰ $80 ਨੂੰ ਲੈ ਕੇ ਆਇਆ, ਹੈ ਨਾ। ਸੋ ਕੰਜ਼ਿਊਮਰ ਵੀ ਔਖਾ ਆ ਅਤੇ ਕਿਸਾਨ ਵੀ ਔਖਾ ਆ, ਅਤੇ ਵਿਚਾਲੇ ਜਿਹੜੇ ਲੋਕ ਨੇ ਉਹ ਸ਼ੱਕੀ ਜਾ ਰਹੇ ਨੇ, ਇਹ ਇੱਕ ਸਮੱਸਿਆ ਆ। ਕੈਰੀ ਔਨ ਪਲੀਜ਼।
ਬਿਲਕੁਲ ਜੀ, ਅਮੈਰੀਕਾ $52,000 ਇੱਕ ਕਿਸਾਨ ਨੂੰ ਸਬਸਿਡੀ ਦਿੰਦਾ
ਜੀ,
ਜਿਹੜਾ ਜਾਪਾਨ ਹੈਗਾ ਉਹ 78% ਸਬਸਿਡੀ ਦਿੰਦਾ
ਜੀ,
ਯੂਰਪ ਵੀ 66-67% ਸਬਸਿਡੀ ਦਿੰਦਾ
ਜੀ।
ਸੋਮਪਾਲ ਸ਼ਾਸਤਰੀ ਜਿਹੜੇ ਆਪਣੇ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵੇਲੇ ਮੰਤਰੀ ਰਹੇ ਨੇ
ਜੀ,
ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਤਾਂ ਕੁਛ ਮੰਗਦੇ ਨਹੀਂ, ਅਸੀਂ ਤਾਂ ਇਹ ਕਹਿੰਦੇ ਹਾਂ ਕਿ ਜਿਹੜੀ ਤੁਸੀਂ ਯੂਰਪ ਦਾ ਕੋਈ ਚੱਕ ਲਓ ਏਜੰਡਾ, ਜਾਪਾਨ ਦਾ ਚੱਕ ਲਓ, ਤੇ ਤੁਸੀਂ ਅਮੈਰੀਕਾ ਦਾ ਚੱਕ ਲਓ
ਜੀ,
ਸਾਨੂੰ ਉਹਦਾ 1/10 ਦੇ ਦਿਓ, ਜੇ ਉਹ 1 ਰੁਪਈਆ ਦਿੰਦਾ ਸਾਨੂੰ 10 ਰੁਪਈਏ ਦੇ ਦਿਓ,
ਅੱਛਾ
ਅਸੀਂ ਸਾਡਾ ਕਿਸਾਨ ਸਰਵਾਈਵ ਕਰ ਲਊਗਾ। ਹੁਣ ਤੁਸੀਂ ਇਹ ਦੇਖੋ ਵੀ ਦਾਲ ਦੀ ਆਪਾਂ ਗੱਲ ਕੀਤੀ, ਤੁਸੀਂ ਅਦਰਕ ਦੀ ਗੱਲ ਕੀਤੀ ਹੈ, ਹੁਣ ਕਹਿੰਦਾ ਕਿ ਮੰਡੀ ਦੇ ਵਿੱਚ ਤੁਸੀਂ ਜਾਓ, ਉਹ ਕਹਿੰਦਾ ਅਸੀਂ ਜਾਂਦੇ ਹਾਂ ਮੂਲੀ, ਗਾਜਰ, ਪਾਲਕ, ਜੋ ਵੀ ਸਬਜ਼ੀ ਹੁੰਦੀ ਹੈ, ਜੇ ਤਾਂ ਤੁਸੀਂ ਮੰਡੀ 'ਚ ਖਰੀਦਦੇ ਹਾਂ ਤਾਂ ਉਹ 50 ਪੈਸੇ ਕਿਲੋ, 2 ਰੁਪਏ ਕਿਲੋ, ਵੱਧ ਤੋਂ ਵੱਧ 3 ਰੁਪਏ ਕਿਲੋ, ਤੇ ਜਦੋਂ ਅਸੀਂ ਉਹ ਮਾਰਕੀਟ ਜਿਹੜੀ ਮੰਡੀ ਹੈ ਸਬਜ਼ੀ ਮੰਡੀ ਤੋਂ ਬਾਹਰ ਅਸੀਂ ਕੰਧੋ ਪਾਰ ਹੋ ਜਾਂਦੇ ਹਾਂ ਤਾਂ ਉਹੀ ਉੱਥੇ 7 ਰੁਪਏ ਕਿਲੋ, 10 ਰੁਪਏ ਕਿਲੋ ਹੋ ਜਾਂਦੀ ਹੈ, ਤੇ ਉਹੀ ਕਹਿੰਦਾ ਜਦੋਂ ਮਾਲ 'ਚ ਪਹੁੰਚਦੀ ਹੈ ਜਿੱਥੋਂ ਅਸੀਂ ਲੈਂਦੇ ਹਾਂ ਤਾਂ ਉਹੀ ਉੱਥੇ ਘੱਟੋ ਘੱਟ 25 ਰੁਪਏ ਜਾਂ 37 ਰੁਪਏ ਇਸ ਤਰ੍ਹਾਂ ਦਾ ਆ ਜਾਂਦਾ। ਤਾਂ ਉਹ ਕਹਿੰਦੇ ਕਿ ਜਿਹੜਾ ਬੰਦਾ ਫਸਲ ਬੀਜਦਾ ਉਗਾਉਂਦਾ ਹੈ, ਉਹਨੂੰ ਬਚਾਉਂਦਾ ਹੈ, ਸਪਰੇ ਸਪਰੇ ਪਾਉਂਦਾ ਹੈ, ਉਹਨੂੰ ਕੁਦਰਤੀ ਮਾਰ ਤੋਂ ਵੀ ਬਚਾਉਂਦਾ ਹੈ, ਉਸ ਬੰਦੇ ਨੂੰ ਤਾਂ 6 ਮਹੀਨਿਆਂ ਦੇ ਵਿੱਚ ਉਹਨੇ ਪੈਸੇ ਨਹੀਂ ਬਚਦੇ ਜਿੰਨੇ ਪੈਸੇ ਉਹਨਾਂ ਨੂੰ 6 ਘੰਟਿਆਂ ਦੇ ਵਿੱਚ ਤਿੱਗਣੇ ਚੌਗਣੇ ਪੈਸੇ ਬਚ ਜਾਂਦੇ। ਕੇਰਲ ਸਰਕਾਰ ਨੇ ਕੀ ਕੀਤਾ, ਕੇਰਲ ਸਰਕਾਰ ਨੇ ਕਰ ਦਿੱਤਾ ਪ੍ਰੋਡਕਟ ਜਿਹੜੇ ਹੈਗੇ ਨੇ ਖੇਤੀ ਪ੍ਰੋਡਕਟ ਹੈ ਉਹਨਾਂ ਦੀ ਡੇਲੀ ਦੀ ਇੱਕ ਰੇਟ ਲਿਸਟ ਲਾ ਦਿੱਤਾ। ਮੰਨ ਲਓ ਮੂਲੀ ਦਾ ਰੇਟ ਹੈ, ਅੱਜ ਮੂਲੀ ਦਾ ਰੇਟ ਹੈ 3 ਰੁਪਏ ਕਿਲੋ ਹੋਏਗਾ, ਇਦੋਂ ਘੱਟ ਨਹੀਂ ਵਿਕੇਗੀ। ਇਸ ਤਰ੍ਹਾਂ ਹੀ ਮਟਰ ਦਾ ਰੇਟ ਹੈ 10 ਰੁਪਏ ਕਿਲੋ, ਉਹਨਾਂ ਨੇ ਆਪਣਾ ਇੱਕ ਸ਼ਡਿਊਲ ਬਣਾ ਲਿਆ। ਉਹ ਕਹਿੰਦੇ ਕਿ ਇੱਕ ਤਾਂ ਪਹਿਲੀ ਗੱਲ ਤਾਂ ਇਹ ਕਿ ਮੰਡੀਆਂ ਦੀ ਬੜੀ ਲੋੜ ਹੈਗੀ ਹੈ, ਘੱਟੋ ਘੱਟ ਭਾਰਤ ਦੇ ਵਿੱਚ 45-50 ਹਜ਼ਾਰ ਮੰਡੀਆਂ ਹਜੇ ਹੋਰ ਲੋੜ ਹੈਗੀ ਹੈ। ਦੂਜਾ ਕਿ ਹਰੇਕ ਪ੍ਰੋਡਕਟ ਦੀ ਇੱਕ ਲਿਸਟ ਲੱਗੇ ਕਿ ਮੰਡੀ ਦੇ ਵਿੱਚ ਆਹ ਚੀਜ਼ ਆਈ ਹੈ ਤੇ ਇਦੋਂ ਘੱਟ ਨਹੀਂ ਵਿਕਣੀ, ਇੱਕ ਮਿਨੀਮਮ ਪ੍ਰਾਈਸ ਹੋਵੇ, ਘੱਟੋ ਘੱਟ ਪ੍ਰਾਈਸ ਹੋਵੇ। ਇੱਥੇ ਪ੍ਰਾਈਸ ਤਾਂ ਪਤਾ ਹੀ ਨਹੀਂ ਗਾ, ਦੁਨੀਆਂ ਦੀ ਕੋਈ ਵੀ ਐਸੀ ਚੀਜ਼ ਨਹੀਂ ਜਿਹਦਾ ਪ੍ਰਾਈਸ ਜਿਹੜਾ ਤੈਅ ਨਾ ਹੁੰਦਾ ਹੋਵੇ। ਲੇਕਿਨ ਖੇਤੀ ਦਾ ਇੱਕ ਹੈ, ਜਿਹੜੀਆਂ ਸੱਤ ਦਾਲਾਂ ਨੇ, ਸੱਤ ਅਨਾਜ ਨੇ, ਸੱਤ ਤੇਲ ਬੀਜ ਵਾਲੀਆਂ ਜਿਹੜੀਆਂ ਫਸਲਾਂ ਨੇ, 28 ਆਪਣਾ 21 ਫਸਲਾਂ ਨੇ, ਔਰ 22 ਫਸਲਾਂ ਤੇ ਜਿਹੜੀ MSP ਹਾਲੇ ਤੱਕ, ਜਦੋਂ ਪਿਛਲੀ ਵਾਰੀ 8 ਦਸੰਬਰ ਨੂੰ ਮੀਟਿੰਗ ਹੁੰਦੀ ਹੈ ਤਾਂ ਉਦੋਂ ਕਿਸਾਨ ਜਥੇਬੰਦੀਆਂ ਨੂੰ ਇਹ ਕਹਿੰਦੇ ਆ ਕਿ ਅਸੀਂ ਤੁਹਾਨੂੰ, ਉਹ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਸਾਨੂੰ ਤਾਂ MSP ਦੇ ਦਿਓ। MSP ਦੀ ਜਦੋਂ ਗੱਲ ਆਉਂਦੀ ਹੈ ਤਾਂ ਸਰਕਾਰ ਕੀ ਕਹਿੰਦੀ ਹੈ, ਗ੍ਰਹਿ ਮੰਤਰੀ ਅਮਿਤ ਸ਼ਾਹ ਕੀ ਕਹਿੰਦੇ ਹੈ, ਉਹ ਕਹਿੰਦੇ ਆ ਕਿ ਸਾਡੇ ਕੋਲ 28,000 ਕਰੋੜ ਰੁਪਈਆ ਪੈਸੇ ਨਹੀਂ ਗੇ। ਤਰਕੇ ਹੈ ਕਿ ਫਸਲ ਖਰੀਦ ਕੇ ਤੁਸੀਂ ਸਮੁੰਦਰ ਚ ਥੋੜੀ ਸਿੱਟਣੀ ਹੈ, ਤੁਸੀਂ ਫਸਲ ਖਰੀਦ ਕੇ ਮਾਰਕੀਟ ਦੇ ਵਿੱਚ ਉਹਨੂੰ ਵੇਚਣੀ ਹੈ। ਉੱਥੇ ਤੁਹਾਨੂੰ ਸਰਕਾਰ ਨੂੰ ਕਿੰਨਾ ਘਾਟਾ ਪੈ ਸਕਦਾ, 1,000 ਕਰੋੜ ਦਾ, 2,000 ਕਰੋੜ ਦਾ, 5,000 ਕਰੋੜ ਦਾ, 10,000 ਕਰੋੜ ਦਾ, ਲੇਕਿਨ 6 ਮਹੀਨੇ ਬਾਅਦ ਤਾਂ ਫਿਰ ਫਸਲ ਆ ਜਾਣੀ ਹੈ ਤੇ ਸਰਕਾਰ ਕਾਹਦੇ ਲਈ। ਫਿਰ ਤੁਸੀਂ ਦੇਖੋ ਜਿਹੜਾ ਐਗਰੀ ਬਿਜ਼ਨਸ ਹੈਗਾ, ਐਕਸਪੋਰਟ ਦਾ ਚਾਹੇ ਹੋਵੇ ਇੰਪੋਰਟ ਦਾ, ਉਹ ਤਾਂ 4 ਗੁਣਾ ਵੱਧ ਗਿਆ, ਲੇਕਿਨ ਕਿਸਾਨ ਦੀ ਆਮਦਨ ਘਟ ਗਈ 2014 ਦੇ ਵਿੱਚ ਮੋਦੀ ਸਰਕਾਰ।
ਮਾਫ਼ ਕਰਨਾ ਬੇਟਾ ਸਾਹਿਬ, ਮੈਂ ਥੋੜੀ ਗੱਲ ਕੱਟ ਰਿਹਾ, ਉਹ ਗੱਲ ਦੇ ਆ ਵੀ MSP ਨਾ ਵੀ ਹੋਵੇ, ਵੀ ਮਿਨੀਮਮ ਸਪੋਰਟ ਵੈ ਸਰਕਾਰ ਨਾ ਵੀ ਖਰੀਦੇ, ਉਹ ਮਿਨੀਮਮ SP ਸੈਲਿੰਗ ਪੁਆਇੰਟ ਹੋਵੇ, ਸਪੋਰਟ ਪ੍ਰਾਈਸ ਦੀ ਬਜਾਏ ਸੈਲਿੰਗ ਪੁਆਇੰਟ, ਕਿ ਕੋਈ ਖਰੀਦੇ ਹੀ ਨਹੀਂ ਸਕਦਾ ਇਹ ਤੋਂ ਹੇਠਾਂ, ਕੰਪਨੀ ਵਾਲਾ ਵੀ ਨਹੀਂ ਖਰੀਦ ਸਕਦਾ। ਇਹ ਸਾਰਿਆਂ ਨੂੰ ਬੈਸਟ ਫਾਰਮੂਲਾ ਰਹੇਗਾ ਕਿ ਇੱਕ ਮਿਨੀਮਮ ਪ੍ਰਾਈਸ ਬੰਨ੍ਹ, ਜਿੱਦਾਂ ਕੇਰਲਾ ਵਾਲਿਆਂ ਨੇ ਬੰਨਿਆ ਵੀ ਇਹ ਤੋਂ ਥੱਲੇ ਕੋਈ ਕੰਪਨੀ ਜਿਹੜੀ ਖਰੀਦੇਗੀ ਉਹ ਗੈਰ ਕਾਨੂੰਨੀ ਹੋਏਗਾ, ਉਹਨੂੰ ਜੇਲ੍ਹ ਵੀ ਹੋ ਸਕਦੀ ਆ, ਇਹਦਾ ਇੱਥੋਂ ਐਕਸਪਲੋਟੇਸ਼ਨ ਬੰਦ ਹੋ ਜਾਏਗੀ। ਸਾਰੇ ਕੰਟਰੀ 'ਚ ਇਹ ਇਹ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਆ। ਸੋ ਜ਼ਰੂਰੀ ਨਹੀਂ ਵੀ ਸਰਕਾਰ, ਵੈਸੇ ਤਾਂ ਸਰਕਾਰ ਦਾ ਬਿਜ਼ਨਸ ਨਹੀਂ ਹੈਗਾ, ਬਿਜ਼ਨਸ ਚਲਾਉਣਾ ਸਰਕਾਰ ਦਾ ਬਿਜ਼ਨਸ ਨਹੀਂ, ਐਡਮਿਨਿਸਟ੍ਰੇਸ਼ਨ ਚਲਾਉਣਾ ਬਿਜ਼ਨਸ ਹੈ, ਔਰ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹ ਮਿਨੀਮਮ ਸੈਲਿੰਗ ਪ੍ਰਾਈਸ ਬੰਨ ਦਿਆ ਕਰਨ ਕਿ ਇੰਨੇ ਤੋਂ ਹੇਠਾਂ ਇਹ ਵਿਕ ਹੀ ਨਹੀਂ ਸਕਦੀ, ਕੋਈ ਵੀ ਕੰਪਨੀ ਐਕਸਪਲੋਇਟ ਨਹੀਂ ਕਰ ਸਕਦੀ, ਸ਼ੋਸ਼ਣ ਨਹੀਂ ਕਰ ਸਕਦੀ, ਕਿਸਾਨ ਦਾ ਕੋਈ ਆੜਤੀ ਹੈ ਸ਼ੋਸ਼ਣ ਨਹੀਂ ਕਰ ਸਕਦਾ, ਇਹ ਤੋਂ ਘੱਟ ਜੇ ਉਹ ਖਰੀਦੇਗਾ ਤਾਂ ਉਹਨੂੰ ਸਜ਼ਾ ਹੋਏਗੀ, ਅਤੇ ਆਪੇ ਹੀ ਜਿਹੜਾ ਆ ਉਹਦੇ ਖਰਚੇ ਤਾਂ ਕਮ ਸੇ ਕਮ ਪੂਰੇ ਹੋਣਗੇ ਨਾ ਫਿਰ ਕਿਸਾਨ ਦੇ, ਜੇ ਉਹ ਮਤਲਬ ਹੁਣ ਤਾਂ ਉਹ ਸੁੱਟਣਾ ਪੈਂਦਾ ਉਹਨੂੰ ਸਾਰਾ ਕੁਛ।
ਬਿਲਕੁਲ ਉਹੀ ਹੈ ਨਾ ਜੀ, ਹੁਣ ਇਹ ਇਹਨਾਂ ਨੂੰ ਇਸ ਗੱਲ ਦੀ ਸਰਕਾਰ ਇਹਦੇ ਵਿੱਚ ਕਿਉਂ ਨਹੀਂ ਇਨਵੋਲਵ ਹੋਣਾ ਚਾਹੁੰਦੀ, ਕਿਉਂਕਿ ਤੁਸੀਂ ਦੇਖੋ ਵੀ 98% ਕਿਸਾਨੀ ਹੈ ਜਿਹੜੀ ਉਹ 5 ਹੈਕਟੇਅਰ ਤੋਂ ਘੱਟ ਹੈ। ਕੁਛ ਪੁਆਇੰਟ ਨੇ ਜਿਹੜੇ ਕਿ ਵੱਡੇ ਫਾਰਮਰ ਨੇ ਜਿਹਨਾਂ ਕੋਲ 10 ਹੈਕਟੇਅਰ ਤੋਂ ਵੱਧ ਜ਼ਮੀਨ ਹੈ, ਕੁਛ ਪੁਆਇੰਟ, ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਉਹ 1% ਤੋਂ ਵੀ ਘੱਟ ਨੇ। ਲੇਕਿਨ ਇਹ ਹੁਣ ਬਦਨਾਮ ਕਰਨ ਦੀ ਕੋਸ਼ਿਸ਼ ਕੀ ਕਰਦੇ ਆ ਕਿ ਇਹ ਵੱਡੇ ਕਿਸਾਨਾਂ ਦਾ ਫਾਰਮਰ, ਵੱਡੇ ਕਿਸਾਨਾਂ ਦਾ ਅੰਦੋਲਨ ਹੈਗਾ, ਔਰ ਪਹਿਲਾਂ ਇਹਨਾਂ ਨੇ ਨਕਸਲਾਈਟਾਂ ਦੀ ਗੱਲ ਕੀਤੀ, ਖਾਲਿਸਤਾਨ ਦੀ ਗੱਲ ਕੀਤੀ, ਵੱਖਵਾਦ ਦੀ ਗੱਲ ਕੀਤੀ, ਹੁਣ ਇਹ ਨਵੇਂ ਤਰੀਕੇ ਨਾਲ ਗੱਲ ਕਰਨ ਲੱਗ ਪਏ, ਹੁਣ ਇਹ ਕਹਿੰਦੇ ਨਹੀਂ ਜੀ ਇਹ ਤਾਂ ਸਿੱਖਾਂ ਦਾ ਅੰਦੋਲਨ ਹੈ। ਕੱਲ ਅਰਨ ਸ਼ੋਰੀ ਨੇ ਜਿਹੜੀ ਇਹਨਾਂ ਦੀ ਬੇਇੱਜ਼ਤੀ ਕੀਤੀ ਹੈ, ਜਿਹੜੇ ਇਹਨਾਂ ਦੇ ਮੰਤਰੀ ਰਹੇ ਨੇ, ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਇਹ ਸਿੱਖਾਂ ਦਾ ਅੰਦੋਲਨ ਨਹੀਂ, ਇੱਕ ਫਾਰਮਰ ਦਾ ਅੰਦੋਲਨ ਹੈ, ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ। ਹੁਣ ਸਰਕਾਰ ਬਦਨਾਮ ਕਰਨ ਤੇ ਆ ਗਈ। ਦੂਜੀ ਗੱਲ ਇਹ ਹੈ, ਤੁਸੀਂ ਇਹ ਦੇਖੋ ਕਿ ਐਗਰੀ ਬਿਜ਼ਨਸ ਵੱਧ ਰਿਹਾ ਹੈ, ਐਕਸਪੋਰਟ ਵੱਧ ਰਹੀ ਹੈ ਇੰਡੀਆ ਦੀ ਬਿਜ਼ਨਸ, ਐਗਰੀ ਬਿਜ਼ਨਸ ਦੀ, ਲੇਕਿਨ ਕਿਸਾਨ ਦੀ ਆਮਦਨ ਘੱਟ ਰਹੀ ਹੈ। ਹੁਣ ਮੋਦੀ ਸਰਕਾਰ ਨੇ ਕੀ ਕੀਤਾ, ਇੱਕ ਨਵੀਂ ਗੱਲ ਕੀਤੀ ਹੈ, ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਸੂਬੇ ਕਿਸੇ ਵੀ ਫਸਲ ਦੀ ਤੇ ਬੋਨਸ ਦੇਣਗੇ, ਮੰਨ ਲਓ ਹੁਣ ਕਣਕ ਤੇ 100 ਰੁਪਏ ਬੋਨਸ ਮਿਲਦਾ, ਝੋਨੇ ਤੇ 100 ਰੁਪਏ ਬੋਨਸ ਮਿਲਦਾ, ਤੇ ਅਸੀਂ ਉੱਥੇ FPI ਖਰੀਦ ਨਹੀਂ ਕਰੂਗੀ। ਇਹ ਬਹੁਤ ਬਹੁਤ ਮੇਜਰ ਗੱਲ ਹੋਈ ਹੈ ਔਰ ਬਹੁਤ ਖਤਰਨਾਕ ਗੱਲ ਹੋਈ ਹੈ। ਸ਼ਾਂਤਾ ਕੁਮਾਰ ਦੀ ਰਿਪੋਰਟ ਨੇ ਇਹ ਗੱਲ ਦੱਸ ਦਿੱਤੀ ਹੈ, ਕਹਿ ਦਿੱਤੀ ਹੈ। ਹੁਣ ਪੰਜਾਬ ਸਰਕਾਰ ਜੇ 100 ਰੁਪਏ ਬੋਨਸ ਜਾਂ 200 ਰੁਪਏ ਬੋਨਸ ਦਿੰਦੀ ਹੈ, ਪਹਿਲੀ ਗੱਲ ਤਾਂ ਇਹ ਸਟੇਟ ਸਬਜੈਕਟ ਹੈਗਾ, ਸਟੇਟ ਸਬਜੈਕਟ ਦੇ ਵਿੱਚ ਸੈਂਟਰ ਨੇ ਇੰਟਰਫੇਰੈਂਸ ਕੀਤਾ, ਇਹਨਾਂ ਨੇ ਆਪਣੇ ਮਰਜ਼ੀ ਨਾਲ ਇਹ ਬਿੱਲ ਬਣਾ ਦਿੱਤਾ, ਔਰ ਬਿੱਲ ਵੀ ਉਸ ਸਮੇਂ ਬਣਾਇਆ ਜਦੋਂ ਕੋਰੋਨਾ ਕਾਲ ਚੱਲ ਰਿਹਾ ਸੀ, ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਬਿੱਲ ਬਣ ਗਿਆ, ਬਿੱਲ ਪਾਸ ਕਰ ਲਿਆ। ਰਾਜ ਸਭਾ ਦੇ ਵਿੱਚ ਮੁਹੰਮਦ ਅਦੀਬ ਰਾਜ ਸਭਾ ਦੇ ਮੈਂਬਰ ਰਹੇ ਨੇ, ਉਹਨਾਂ ਨੇ ਆਖਿਆ ਕਿ ਸਾਡੇ ਵਾਰੀ ਕੀ ਹੁੰਦਾ ਸੀ, ਸ਼ਿਸ਼ਟਾਚਾਰ ਹੁੰਦਾ ਸੀ, ਇੱਕ ਵੀ ਰਾਜ ਸਭਾ ਦਾ ਮੈਂਬਰ ਉੱਠ ਕੇ ਖਲੋ ਕੇ ਇਤਰਾਜ ਕਰਦਾ ਸੀ, ਉਹਦਾ ਇਤਰਾਜ ਸੁਣਿਆ ਜਾਂਦਾ ਸੀ, ਬਿੱਲ ਰੋਕ ਦਿੱਤਾ ਜਾਂਦਾ ਸੀ, ਡਿਵੀਜ਼ਨ ਹੁੰਦੀ ਸੀ, ਵੋਟਾਂ ਪੈਂਦੀਆਂ ਸੀ, ਇੱਥੇ ਉਹ ਵੀ ਨਹੀਂ ਹੋਇਆ। ਰਾਤੋਂ ਰਾਤ ਰਾਸ਼ਟਰਪਤੀ ਸਾਹਿਬ ਕੋਲ ਬਿੱਲ ਭੇਜ ਦਿੱਤਾ ਗਿਆ ਤੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਮਰਿਆਦਾ ਕੀ ਹੁੰਦੀ ਸੀ, ਮਰਿਆਦਾ ਹੁੰਦੀ ਸੀ ਸੁਪਰੀਮ ਕੋਰਟ ਦੀ ਮਰਿਆਦਾ ਹੁੰਦੀ ਸੀ, ਚੋਣ ਕਮਿਸ਼ਨ ਦੀ ਮਰਿਆਦਾ ਹੁੰਦੀ ਸੀ, CBI ਦੀ ਮਰਿਆਦਾ ਹੁੰਦੀ ਸੀ, ਲੋਕ ਡਰਦੇ ਸੀ, ਬੋਲਦੇ ਨਹੀਂ ਸੀਗੇ। ਹੁਣ ਤੁਸੀਂ ਦੇਖੋ ਇੱਕ ਪਾਸੇ ਤਾਂ ਖਾਲਸਾ ਏਡ ਨੂੰ ਨੋਬਲ ਅਵਾਰਡ ਮਿਲ ਰਿਹਾ, ਰਿਕਮੈਂਡੇਸ਼ਨ ਜਾ ਰਹੀ ਹੈ ਔਰ ਬੱਲੇ ਬੱਲੇ ਹੋ ਰਹੀ ਹੈ, ਮਾਨਵਤਾ ਦੀ ਸੇਵਾ ਦੇ ਵਿੱਚ ਨਾਮ ਵੱਡਾ ਹੋ ਰਿਹਾ। ਦੂਜੇ ਪਾਸੇ ਐਨ ਆਈ ਏ ਭਾਰਤ ਦੀ ਸਭ ਤੋਂ ਵੱਡੀ ਸੁਪਰੀਮ ਜਿਹੜੀ ਹੈ ਇਨਵੈਸਟੀਗੇਸ਼ਨ ਏਜੰਸੀ, ਉਹਨੂੰ ਨੋਟਿਸ ਕੱਢੀ ਜਾਂਦੀ ਹੈ ਕਿ ਤੁਸੀਂ ਦੱਸੋ ਜੀ ਇਹ ਲੰਗਰਾਂ ਦੇ ਪੈਸੇ ਕਿੱਥੋਂ ਆਏ। ਤੁਸੀਂ ਹੈਰਾਨੀ ਦੀ ਗੱਲ ਦੇਖੋ, ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਜੇ ਤੁਸੀਂ ਫੋਰਨ ਦਾ ਤੇ ਇੰਡੀਆ ਦਾ ਮੁਲਾਂਕਣ ਕਰਨਾ ਹੋਵੇ ਤਾਂ ਤੁਸੀਂ ਫੋਰਨ ਦਾ ਇੰਡੀਆ ਦਾ ਮੁਲਾਂਕਣ ਇਸ ਗੱਲ ਤੋਂ ਕਰ ਲਓ, ਇੰਡੀਆ ਦੀ ਕੋਈ ਛੋਟੀ ਤੋਂ ਛੋਟੀ ਚੀਜ਼ ਦੇਖ ਲਓ ਜਿਹੜੀ ਜਿਹਦੀ ਇੱਥੇ ਇਗਨੋਰੈਂਸ ਹੋਵੇ, ਜਿਹਦੀ ਅਣਦੇਖੀ ਹੋਵੇ। ਮੈਂ ਕਹਿੰਦਾ ਹੁੰਦਾ ਕਿ ਰੇਡੀਓ ਨੂੰ ਇੰਡੀਆ ਦੇ ਵਿੱਚ ਕੋਈ ਨਹੀਂ ਸੁਣਦਾ ਤੇ ਤੁਸੀਂ ਬਾਹਰਲੇ ਮੁਲਕਾਂ 'ਚ ਤੁਹਾਡੇ, ਅਸੀਂ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ ਤਾਂ ਰੇਡੀਓ ਦੀ ਕਿੰਨੀ ਇੰਪੋਰਟੈਂਸ ਹੈਗੀ ਹੈ। ਟਰੱਕ ਡਰਾਈਵਰ ਦੀ ਇੱਥੇ ਕੋਈ ਇੱਜ਼ਤ ਨਹੀਂ, ਟਰੱਕ ਡਰਾਈਵਰ ਦੀ ਆਸਟ੍ਰੇਲੀਆ 'ਚ ਕਿੰਨੀ ਇੱਜ਼ਤ ਹੈਗੀ ਹੈ, ਫਾਇਰ ਬ੍ਰਿਗੇਡ ਵਾਲੇ ਨੂੰ ਇੱਥੇ ਕੋਈ ਨਹੀਂ ਪੁੱਛਦਾ ਫਾਇਰ ਬ੍ਰਿਗੇਡ ਦੀ ਤੁਹਾਡੇ ਕਿੰਨੀ ਇੱਜ਼ਤ ਹੈਗੀ ਹੈ, ਕੈਨੇਡਾ 'ਚ ਕਿੰਨੀ ਇੱਜ਼ਤ ਹੈਗੀ ਹੈ। ਸੋ ਜਿਹੜੀਆਂ ਗੱਲਾਂ ਸਾਡੇ ਹੋ ਰਹੀਆਂ ਨੇ ਉਹਦੇ ਉਲਟ ਦੂਜੇ ਪਾਸੇ ਤੁਸੀਂ ਫੋਰਨ ਨਾਲ ਕੰਪੇਅਰ ਕਰੋ ਤਾਂ ਉਹਦੀ ਰਿਸਪੈਕਟੇਬਲ ਜੋਬ ਹੈਗੀ, ਕੋਈ ਵੀ ਚੀਜ਼ ਲੈ ਲਓ ਤੁਸੀਂ। ਪਰ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਨੋਬਲ ਪ੍ਰਾਈਜ਼ ਮਿਲਣਾ ਮਾਨਵਤਾ ਦੀ ਭਲਾਈ ਦੇ ਲਈ ਤੇ ਦੂਜੇ ਪਾਸੇ ਐਨ ਆਈ ਏ ਕਹਿੰਦੀ ਹੈ ਸੰਮਣ ਦੇ ਕੇ ਇੱਕ ਥਾਣੇਦਾਰ ਕਹੀ ਜਾਂਦਾ ਵਟਸਐਪ ਤੇ ਵੀ ਤੁਸੀਂ ਇੰਨੇ ਦਿਨ ਬੰਦੇ ਬਣ ਕੇ ਇਸ ਤਰੀਕ ਨੂੰ ਸਾਡੇ ਕੋਲ ਪੇਸ਼ ਹੋਵੋ, ਪੇਸ਼ ਹੋਵੋ, ਪੇਸ਼ ਹੀ ਭਰੋ।
ਮਤਲਬ ਮੈਨੂੰ ਸਮਝ ਨਹੀਂ ਆਉਂਦੀ, ਵਟਸਐਪ ਤੇ ਨੋਟਿਸ ਭੇਜੇ ਜਾ ਰਹੇ ਨੇ, ਥਾਣੇਦਾਰ ਧਮਕੀਆਂ ਦੇ ਜਾ ਰਹੇ, ਮਤਲਬ ਏਜੰਸੀਆਂ ਇੱਦਾਂ ਕੰਮ ਕਰਦੀਆਂ ਜਿਹੜੀਆਂ ਪ੍ਰੋਫੈਸ਼ਨਲ ਏਜੰਸੀਆਂ, ਮਤਲਬ ਉਹ ਤਾਂ ਪ੍ਰੋਪੋਗੈਂਡਾ ਪ੍ਰੋਪੋਗੈਂਡਾ ਚੱਲ ਰਿਹਾ ਬੇਟਾ ਸਾਹਿਬ। ਗੱਲ ਆਪਾਂ ਉੱਥੇ ਆਪਾਂ ਕਰਦੇ ਹਾਂ, ਜਿਹੜਾ ਉਹ ਨੌਜਵਾਨ ਫਿਰ ਫੜਿਆ, ਫੜ ਕੇ ਉਹਦੀ ਇੰਟਰਵਿਊ ਉਹਨਾਂ ਨੇ ਕੀਤੀ ਆ, ਮੈਂ ਥੋੜ੍ਹੀ ਜਿਹੀ ਦੇਖੀ, ਸਾਰੀ ਨਹੀਂ ਦੇਖ ਪਾਇਆ, ਅਤੇ ਉਹਨੇ ਕਿਹਾ ਵੀ ਚਲੋ ਇੱਦਾਂ ਗੋਲੀ ਚਲਾਉਣੀ ਸੀ, ਚਾਰ ਕਿਸਾਨ ਨੇਤਾ ਵੀ ਮਾਰਨੇ ਸੀ, ਪਰ ਹੁਣ ਕੱਲ੍ਹ ਦੀ ਖਬਰ ਇਹ ਆ ਰਹੀ ਹੈ ਕਿ ਉਹ ਮੁੱਕਰ ਗਿਆ ਆ, ਇਹ ਵੀ ਗੱਲ ਸੱਚੀ ਆ? ਉਹਦਾ ਕੋਈ ਅਤਾ ਪਤਾ ਲੱਗਿਆ ਲੱਭਿਆ ਕੀ ਹੋਇਆ? ਉਹ ਜਿਹੜਾ ਥਾਣੇਦਾਰ ਦੀ ਗੱਲ ਕਰ ਰਿਹਾ ਜਾਂ ਐਸ ਐਚ ਓ ਦੀ ਗੱਲ ਕਰ ਰਿਹਾ ਪ੍ਰਦੀਪ ਦੀ, ਉਹਦੀ ਪੁਸ਼ਟੀ ਹੋਈ ਕਿ ਵਾਕਿਆ ਉਹ ਹੈਗਾ ਆ ਇੰਪਲੋਈ ਉਸ ਥਾਣੇ ਦਾ ਜਾਂ ਨਹੀਂ, ਪੁਲਿਸ ਇੰਪਲੋਈ ਹੈਗਾ ਹਰਿਆਣੇ ਦਾ ਜਾਂ ਨਹੀਂ, ਇਹ ਵੀ ਤੇ ਕੱਢੀ ਜਾ ਸਕਦੀ ਹੈ ਖੋਜ?
ਹਾਂ ਉਹ ਨਹੀਂ, ਹੁਣ ਪ੍ਰਦੀਪ ਨੀ, ਉਹ ਨਾਮ ਉਹਦਾ ਹੋਰ ਹੈ ਜਿਹੜਾ ਉਹ ਦੱਸ ਰਿਹਾ, ਜਿਹੜਾ ਹਵਾਲਾ ਦੇ ਰਿਹਾ ਉਸ ਰਾਈ ਥਾਣੇ ਦੇ ਐਸ ਐਚ ਓ ਪ੍ਰਦੀਪ ਨੀ, ਉੱਥੇ ਕੁਛ ਹੋਰ ਨਾਮ ਆ ਰਿਹਾ। ਪਰ ਜ਼ਰੂਰੀ ਥੋੜੀ ਹੈ ਕਿ ਜਿਹੜਾ ਉਹ ਪ੍ਰਦੀਪ ਉਹਨੇ ਆਪਣਾ ਨਾਮ ਸਹੀ ਦੱਸਿਆ ਹੋਏਗਾ।
ਦੇਖੋ
ਹੁਣ ਜਦੋਂ ਪਹਿਲੀ ਗੱਲ ਤਾਂ ਇਹ ਸੀ ਕਿਸਾਨ ਜਥੇਬੰਦੀਆਂ ਉਹਨੂੰ ਆਪਣੇ ਕੋਲੇ ਨਹੀਂ ਰੱਖ ਸਕਦੀਆਂ ਸੀ, ਕਿਸਾਨ ਜਥੇਬੰਦੀਆਂ ਤੇ ਇਹ ਪ੍ਰੈਸ਼ਰ ਪੈਣਾ ਸੀਗਾ ਕਿ ਤੁਸੀਂ ਇਹ ਬੰਦੇ ਨੂੰ ਗੈਰ ਕਾਨੂੰਨੀ ਤੌਰ ਤੇ
ਉਹਨਾਂ ਕੋਲ ਜੇਲ ਜਾਂ ਅਥਾਰਟੀ ਆ ਰੱਖਣ ਦੀ।
ਹਾਂਜੀ ਹਾਂਜੀ, ਔਰ ਹੁਣ ਉਹ ਕਹੀ ਜਾਂਦਾ ਜੀ ਮੈਨੂੰ ਟਰਾਲੀ ਚ ਪਾ ਕੇ ਕੁੱਟਿਆ, ਮੈਨੂੰ ਟਰਾਲੀ ਦੇ ਵਿੱਚ ਬੁੱਠਾ ਟੰਗ ਲਿਆ। ਟਰਾਲੀ ਦੇ ਵਿੱਚ ਤੁਸੀਂ ਮੈਨੂੰ ਦਿਖਾਓ ਵੀ ਕਿੱਥੇ ਬੁੱਠਾ ਟੰਗਣ ਦੀ ਕੋਈ ਨੌਬਤ ਕਿਸ ਤਰ੍ਹਾਂ ਆ ਸਕਦੀ ਹੈ?
ਉੱਥੇ ਤਾਂ ਬੰਦਾ ਖੜ ਨਹੀਂ ਹੁੰਦਾ, ਉਹ ਤੇ ਸਿੱਧਾ ਖੜ ਨਹੀਂ ਸਕਦਾ ਬੰਦਾ।
ਬਿਲਕੁਲ, ਜਦੋਂ ਪੁਲਿਸ ਕੋਲੇ ਜਦੋਂ ਬੰਦਾ ਚਲਾ ਗਿਆ ਤਾਂ ਉਹਨੇ ਇੱਕ ਨਵੀਂ ਤਰ੍ਹਾਂ ਦੀ ਇੱਕ ਵੀਡੀਓ ਪੁਲਿਸ ਨੇ ਜਿਹੜੀ ਜਾਰੀ ਕੀਤੀ ਹੈ, ਉਹਨਾਂ ਨੇ ਆਖਿਆ ਕਿ ਨਹੀਂ ਜੀ ਇਹ ਤਾਂ ਜੀ ਇਹਨਾਂ ਨੇ ਧਮਕਾ ਲਿਆ, ਡਰਾ ਲਿਆ ਤੇ ਇਹਨਾਂ ਨੂੰ ਪਹਿਲਾਂ ਖਰਾਬ ਕੀਤਾ, ਇਸ ਕਰਕੇ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਚਲਾ ਰਹੇ ਨੇ। ਪਰ ਹੁਣ ਤੁਸੀਂ ਦੇਖੋ ਕਿ ਇਹ ਗੱਲਾਂ ਕਿੱਧਰ ਨੂੰ ਜਾ ਰਹੀਆਂ। ਪੁਲਿਸ ਹੁਣ ਇਹ ਕਹਿ ਰਹੀ ਹੈ ਕਿ ਨੌਜਵਾਨ ਜਿਹੜਾ ਉਹ ਡਰ ਦੀ ਵਜ੍ਹਾ ਨਾਲ ਉਹਨੇ ਇਸ ਤਰ੍ਹਾਂ ਦੀ ਜਿਹੜੇ ਦਾਅਵੇ ਕਰ ਦਿੱਤੇ। ਸੋਨੀਪਤ ਜਿਹੜੇ ਪੁਲਿਸ ਦੇ ਐਸ ਪੀ ਨੇ ਜਸ਼ਨਦੀਪ ਰੰਧਾਵਾ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਕਾਊਂਟਰ ਅਟੈਕ ਕੀਤਾ ਤੇ ਉਹਨਾਂ ਨੇ ਆਖਿਆ ਕਿ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਇਹਦਾ ਕੋਈ ਸਬੂਤ ਨਹੀਂ ਮਿਲਿਆ, ਕਿਸਾਨ ਨੇਤਾਵਾਂ ਨੂੰ ਅਸੀਂ ਨਿਸ਼ਾਨਾ ਇਹ ਬਣਾ ਰਿਹਾ ਸੀਗਾ। ਔਰ ਨਾਲ ਹੀ ਉਹਨਾਂ ਨੇ ਇਹ ਸੰਬੰਧੀ ਇਸੇ ਸੰਬੰਧੀ ਜਿਹੜੀ ਆਪਣੀ ਸਫਾਈ ਦਿੱਤੀ ਹੈ ਕਿ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਹ ਤਾਂ ਜੀ ਜੋਗਿੰਦਰ ਰਾਵਤ ਇਹਦਾ ਨਾਂ ਹੈਗਾ, ਬੇਰੁਜ਼ਗਾਰ ਹੈਗਾ ਔਰ ਇਹ ਜਿਹੜਾ ਟਰੈਕਟਰ ਪਰੇਡ ਦੌਰਾਨ ਜਿਹੜਾ ਇਹਨੇ ਗੜਬੜ ਕਰਨ ਦੀ ਜਿਹੜੀ ਸਾਜਿਸ਼ ਰਚੀ ਹੈ ਇਹਦੇ ਸੰਬੰਧੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਬੜੀ ਛੇਤੀ ਅਸੀਂ ਤੁਹਾਨੂੰ ਇਹਦੇ ਬਾਰੇ ਚ ਦੱਸ ਦਿਆਂਗੇ। ਨਾ ਹੀ ਉਹਨਾਂ ਨੇ ਕਿਸਾਨ ਜਥੇਬੰਦੀਆਂ ਦੀ ਗੱਲ ਨੂੰ ਝੁਟਲਾਇਆ ਤੇ ਨਾ ਹੀ ਉਹਨਾਂ ਨੇ ਇਸ ਗੱਲ ਤੇ ਥੋੜਾ ਜਿਹਾ ਇਤਰਾਜ਼ ਕੀਤਾ ਵੀ ਸਾਡੇ ਕੋਲੇ ਕੋਈ ਸਬੂਤ ਨਹੀਂ, ਇਹ ਕਿਸੇ ਸਾਜਿਸ਼ ਦੇ ਵੱਲ ਇਸ਼ਾਰਾ ਕਰਦਾ ਤੇ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ। ਹੁਣ
ਬਿੱਟਾ ਸਾਹਿਬ ਹੋ ਵੀ ਸਕਦਾ ਆ, ਬਿੱਟਾ ਸਾਹਿਬ ਆਪਾਂ ਇਸ ਐਂਗਲ ਤੋਂ ਵੀ ਵਾਚ ਸਕਦੇ ਹਾਂ ਕਿ ਹੋ ਵੀ ਸਕਦਾ ਹੈ ਕਿ ਰਿਲੇਸ਼ਨ ਜਿਹੜੇ ਆ ਪੁਲਿਸ ਦੇ ਨਾਲ ਗੱਲਬਾਤ ਚੱਲ ਰਹੀ ਉਸ ਦੇ ਵਿੱਚ ਦਰਾੜ ਪਾਉਣ ਦੇ ਲਈ ਵੀ ਟਰੈਕਟਰ ਰੈਲੀ ਹੋਣੀ ਆ, ਵੀ ਹੋ ਸਕਦਾ ਕਿ ਵਿੱਚ ਵਿਚਾਲੇ ਬੰਦਾ ਜਿਹੜਾ ਪੁਲਿਸ ਤੇ ਕਿਸਾਨੀ ਲੀਡਰਸ਼ਿਪ ਦੇ ਵਿਚਾਲੇ ਦਰਾੜ ਪਾਉਣ ਦੀ ਵੀ ਕੋਸ਼ਿਸ਼ ਕਰ ਸਕਦਾ ਇਹੋ ਜਿਹੀਆਂ ਮਨ ਘੜੰਤ ਗੱਲਾਂ ਕਰਕੇ। ਇਹ ਵੀ ਜਦੋਂ ਬੰਦਾ ਹੈ ਹੀ ਸ਼ੱਕੀ ਤਾਂ ਹਰ ਤਰ੍ਹਾਂ ਦੀ ਸ਼ੱਕ ਕਰਨੀ ਚਾਹੀਦੀ ਆ ਉਹਦੇ ਤੇ।
ਬਿਲਕੁਲ ਬਿਲਕੁਲ, ਕਿਉਂਕਿ ਸਰਕਾਰ ਦੀਆਂ ਬਹੁਤ ਸਾਰੀਆਂ ਏਜੰਸੀਆਂ ਇਸ ਗੱਲ ਤੇ ਵੀ ਲੱਗੀਆਂ ਕਿ ਕਿਵੇਂ ਨਾ ਕਿਸੇ ਇਸ ਮਾਹੌਲ ਨੂੰ ਤਾਰਪੀਡੋ ਕੀਤਾ ਜਾਵੇ। ਹੁਣ ਪਿੱਛੇ ਕੀ ਹੋਇਆ, ਪਰਸੋਂ ਕੀ ਹੋਇਆ, ਟਿੱਕਰੀ ਨੀ ਸਿੰਘੂ ਬਾਰਡਰ ਤੇ ਹੀ ਹੈ, ਸਿੰਘੂ ਬਾਰਡਰ ਦੇ ਉੱਤੇ ਇੱਕ ਟਰਾਲੀ ਦੇ ਵਿੱਚ ਇੱਕ ਬਾਅਦ ਚ ਪਤਾ ਲੱਗਿਆ ਕਿ ਉਹ ਬੰਦੇ ਦੇ ਮਾਨਸਿਕ ਤੌਰ ਤੇ ਠੀਕ ਨੀ, ਉਹਨੇ ਸਿਲੰਡਰ ਦੀ ਪਾਈਪ ਖੋਲ ਕੇ ਉੱਥੇ ਅੱਗ ਲਾ ਦਿੱਤੀ, ਟਰਾਲੀ ਨੂੰ ਅੱਗ ਲੱਗ ਗਈ। ਉਹ ਕੁਦਰਤੀ ਬਚਾਅ ਇਹ ਹੋ ਗਿਆ ਕਿ ਉੱਥੇ ਟਰਾਲੀ ਚ ਕੋਈ ਨੀ ਸੀਗਾ, ਉਹ ਆਪਣੇ ਜਿਹੜੀ ਆ ਅੱਗ ਬੁਝਾਊ ਯੰਤਰ ਜਿਹੜੇ ਖਾਲਸਾ ਏਡ ਨੇ ਵੰਡੇ ਸੀ ਉਹ ਉਹ ਮੌਕੇ ਤੇ ਕੰਮ ਆ ਗਏ। ਸੋ ਇਸ ਤਰ੍ਹਾਂ ਦੀ ਹਾਦਸਾ ਵਾਪਰਨ ਤੋਂ ਬਚ ਗਿਆ। ਦੇਖੋ ਵਰਤ ਰਹੀ ਹੈ ਗੁਰੂ ਗੁਰੂ ਮਹਾਰਾਜ ਦੀ ਕਿਰਪਾ ਵਰਤ ਰਹੀ ਹੈ, ਉਹ ਆਪ ਅੰਗ ਸੰਗ ਹੋ ਕੇ ਇਸ ਦੇ ਸਹਾਈ ਹੋ ਰਿਹਾ ਵੀ ਕੋਈ ਅਣਸੁਖਾਵੀ ਘਟਨਾ ਨੀ ਵਾਪਰ ਰਹੀ, ਕਿਸੇ ਦੇ ਫੁੱਲ ਵੀ ਨੀ ਮਾਰਿਆ। 26 ਨਵੰਬਰ ਤੋਂ ਲੈ ਕੇ ਤੁਸੀਂ ਦੇਖ ਲਓ 26 ਜਨਵਰੀ, ਅੱਜ 23-24 ਹੋ ਗਈ, ਅੱਜ ਔਰ 23 ਹੋ ਗਈ, ਅੱਜ 24 ਹੋ ਗਈ, ਤਾਂ ਤੁਸੀਂ ਆਪੇ ਦੇਖ ਲਓ ਕਿ 2 ਮਹੀਨੇ ਹੋਣ ਦੇ ਨੇੜੇ ਹੈ। ਇਹ ਹੁਣ ਤੱਕ ਜੇ ਅਸੀਂ ਪੂਰੇ ਪੰਜਾਬ ਦੇ ਨਾਲ ਵੀ ਜੋੜ ਲਈਏ ਅੰਕੜਾ, ਤੇ ਕੱਲ ਵੀ ਇੱਕ ਟਿੱਕਰੀ ਬਾਰਡਰ ਤੇ ਕੱਲ ਵੀ ਇੱਕ ਮੌਤ ਹੋਈ, 170 ਮੌਤਾਂ ਜਾਨਾਂ ਜਾ ਚੁੱਕੀਆਂ, ਪਰ ਹਾਲੇ ਤੱਕ ਸਰਕਾਰ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਅਫਸੋਸ ਦਾ। ਹਾਂ ਇੰਨਾ ਜ਼ਰੂਰ ਹੈ ਜਦੋਂ ਮੰਤਰੀਆਂ ਦੀ ਮੀਟਿੰਗ ਹੁੰਦੀ ਹੈ ਉਦੋਂ ਉੱਥੇ 2 ਸ਼ਬਦ ਜਦੋਂ ਦੱਸਦੇ ਨੇ ਉੱਥੇ ਸ਼ਰਧਾਂਜਲੀ ਉਹ ਜ਼ਰੂਰ ਪਹਿਲੇ ਪਿੰਟ ਚ ਦੇ ਦਿੰਦੇ ਆ, ਦੂਜੇ ਮਿੰਟ ਚ ਵੀ ਹਾਂਜੀ ਬਹੁਤ ਅਫਸੋਸ ਹੈ। ਪਰ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਦੇਖ ਲਓ ਅਮੈਰੀਕਾ ਦੇ ਵਿੱਚ ਕੈਪੀਟੋਲ ਹਿੰਸਾ ਹੁੰਦੀ ਹੈ, 4 ਬੰਦੇ ਮਰਦੇ ਆ,
ਜਗਤਾਰ ਜੌਲ ਸਾਹਿਬ ਸਾਡੇ ਨਾਲ ਮਨੀਲਾ ਤੋਂ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ। ਤੇ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਸਰੋਤੇ ਬੜੇ ਟਿਕਾਅ ਦੇ ਨਾਲ ਪ੍ਰੋਗਰਾਮ ਸੁਣ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਣਾ ਯੋਗਦਾਨ ਇਸ ਗੱਲਬਾਤ ਦੇ ਵਿੱਚ ਪਾ ਸਕਦੇ ਨੇ। ਕੋਈ ਸਵਾਲ ਪੁੱਛਣਾ ਚਾਹੁੰਦੇ ਨੇ ਬਿੱਟਾ ਸਾਹਿਬ ਨੂੰ ਉਹ ਵੀ ਪੁੱਛ ਸਕਦੇ ਨੇ, ਕੋਈ ਟਿੱਪਣੀ ਕਰਨਾ ਚਾਹੁੰਦੇ ਨੇ ਤਾਂ ਜ਼ਰੂਰ ਇਸ ਗੱਲਬਾਤ ਦੇ ਵਿੱਚ ਵਾਧਾ ਕਰਨ। ਇਹ ਲਾਈਵ ਗੱਲਬਾਤ ਜਿਹੜੀ ਅਸੀਂ ਕਰ ਰਹੇ ਹਾਂ, ਗਰਾਊਂਡ ਲੈਵਲ ਦੀਆਂ ਗੱਲਾਂ ਜਿਹੜੀਆਂ ਕਰ ਰਹੇ ਹਾਂ, ਇਹ ਮੈਨੂੰ ਲੱਗਦਾ ਹਫ਼ਤੇ ਭਰ ਦਾ ਜਿਹੜਾ ਸਾਰਾ ਸਮੀਕਰਨ ਅਸੀਂ ਕਰ ਲਈਦਾ ਆ। ਸਾਡੇ ਸਰੋਤੇ ਜਿਹੜੇ ਅਸੀਂ ਮਿਲਦੇ ਹਾਂ ਉਹਨਾਂ ਨੂੰ ਬੜਾ, ਉਹ ਕਹਿੰਦੇ ਬਹੁਤ ਵਧੀਆ ਸਮਰੀ ਹੁੰਦੀ ਆ ਅਤੇ ਚੰਗਾ ਲੱਗਦਾ। ਬਿੱਟਾ ਸਾਹਿਬ ਕੁਛ ਮੌਤਾਂ ਇੱਥੇ ਵੀ ਹੋਈਆਂ ਨੇ ਸਾਡੇ ਕੋਫ ਸਾਰਬਰ, ਪਰਸੋਂ ਬੀਚ 'ਤੇ ਨਹਾਉਂਦੇ ਹੋਏ ਇੱਕ ਪ੍ਰਵਾਸੀ, ਭਾਰਤੀ ਤਾਂ ਨਹੀਂ ਸੀ ਪਰ ਮਿਡਲ ਈਸਟ ਤੋਂ ਸੀ, ਉਹ 20 ਸਾਲ ਦਾ ਨੌਜਵਾਨ ਜਿਹੜਾ ਸਮੁੰਦਰ ਦੀਆਂ ਛੱਲਾਂ ਦੀ ਭੇਟ ਚੜ੍ਹ ਗਿਆ। ਸਮੁੰਦਰ ਜਦੋਂ ਫਿਰ ਤੁਹਾਨੂੰ ਪਤਾ ਉੱਠਦਾ ਤਾਂ ਇੱਕਦਮ ਉੱਠਦਾ ਅਤੇ ਪਰਿਵਾਰ ਨੂੰ ਬੜਾ ਸਦਮਾ ਲੱਗਿਆ। 3 ਨੌਜਵਾਨ ਜਿਹੜੇ ਨੇ ਉਹ ਵਿਕਟੋਰੀਆ ਦੇ ਵਿੱਚ ਸਮੁੰਦਰ ਦੀ ਭੇਟ ਚੜ੍ਹੇ ਨੇ। ਇੱਥੇ ਵੀ ਕਈ ਹੋਰ ਹਰੇਕ ਸਾਲ ਇੱਦਾਂ ਆ ਕੇ ਪ੍ਰਵਾਸੀ ਸਮੁੰਦਰ ਦੇ ਵਿੱਚ ਡੁੱਬ ਜਾਂਦੇ ਨੇ ਅਤੇ ਬੜੀ ਮਾੜੀ ਗੱਲ ਹੈ ਵੈਸੇ ਤਾਂ, ਕਿਉਂਕਿ ਅਸੀਂ ਸਮੁੰਦਰ ਨੂੰ ਬੜਾ ਟੇਕ ਇਟ ਈਜ਼ੀ ਲੈ ਲਈਦਾ ਵੀ ਲੈ ਤਾਂ ਕੋਈ ਗੱਲੇ ਕੋਈ ਨਹੀਂ ਪਾਣੀ ਹੈ, ਪਰ ਸਮੁੰਦਰ ਦਾ ਜਿਹੜਾ ਬਹਾਵ ਹੈ, ਸਮੁੰਦਰ ਦਾ ਜਿਹੜੀ ਤਸੀਰ ਹੈ ਉਹਦਾ ਕੋਈ ਪਤਾ ਨਹੀਂ ਹੁੰਦਾ ਕਿੱਧਰ ਨੂੰ ਤੁਰ ਪੈਣਾ। ਸੋ ਇੱਧਰ ਵੀ ਕਾਫੀ ਮੌਤਾਂ ਹੋ ਰਹੀਆਂ ਨੇ, ਸਾਡੇ ਏਰੀਏ ਦੀ ਗੱਲ ਹੈ ਕਿ ਪਰਸੋਂ ਇੱਕ ਨੌਜਵਾਨ ਦੀ ਇੱਥੇ ਮੌਤ ਹੋਈ ਹੈ। ਅਤੇ ਇੱਕ ਬਿੱਟਾ ਸਾਹਿਬ ਜਰਨਲਿਜ਼ਮ ਨਾਲ ਰਿਲੇਟਡ ਗੱਲ ਹੈ ਕਿ ਲੈਰੀ ਡੇਵਿਡਸ ਬੜਾ ਹੀ ਮਕਬੂਲ ਟੀ ਵੀ ਪ੍ਰਜੈਂਟਰ ਰਹੇ ਨੇ, ਉਹਨਾਂ ਦੀ ਵੀ ਮੌਤ ਹੋਈ ਆ ਅਤੇ ਕੱਲ੍ਹ ਕਰੋਨਾ ਵਾਇਰਸ ਦੀ ਭੇਂਟ ਚੜ੍ਹੇ ਨੇ, ਪਰ ਉਹਨਾਂ ਦੀ ਉਮਰ 83 ਸਾਲ ਦੀ ਸੀ, ਦਸੰਬਰ ਤੋਂ ਪ੍ਰਭਾਵਿਤ ਸਨ, ਹਸਪਤਾਲ ਸਨ। ਔਰ ਸਾਡੇ ਰੇਡੀਓ ਪ੍ਰਜੈਂਟਰ ਬੌਬੀ ਸਿੱਧੂ ਬ੍ਰਿਸਬਨ ਤੋਂ, ਉਹਨਾਂ ਦੇ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ ਨੇ ਭਾਰਤ ਦੇ ਵਿੱਚ। ਸੋ ਸਾਡੀ ਜਿਹੜੀ ਸ਼ਰਧਾਂਜਲੀ ਆ ਉਹਨਾਂ ਨੂੰ ਸਾਰਿਆਂ ਨੂੰ। ਅਤੇ ਆਪਾਂ ਗੱਲ ਕੰਟੀਨਿਊ ਰੱਖਦੇ ਹਾਂ ਅਤੇ ਹੁਣ ਗੱਲ ਕਰਦੇ ਹਾਂ ਟਿੱਕਰੀ ਬਾਰਡਰ ਦੀ, ਜਿਹੜਾ ਤੁਸੀਂ ਜਿੱਥੋਂ ਇਹ ਟੂਰ ਚੱਲਣਾ ਸਾਰਾ, ਇਹ ਟੂਰ ਦੀ ਗੱਲ ਕਰਦੇ ਹਾਂ, ਮਾਫ਼ ਕਰਨਾ, ਇਹ ਟੂਰ ਜਿਹੜਾ ਆ ਜਿਹੜਾ ਆਪਣੇ ਟਰੈਕਟਰ ਮਾਰਚ ਹੈ, ਇਹਦੇ ਕੀ ਰਿਕੁਆਇਰਮੈਂਟਸ ਦੱਸੀਆਂ ਪਲੀਜ਼, 3 ਸਟੇਟਾਂ ਦੀ ਕਿੱਦਾਂ ਅਗਰੀ ਹੋਈ ਹੈ, ਕਦੋਂ ਚੱਲੇਗਾ, ਕਦੋਂ ਖਤਮ ਹੋਏਗਾ, ਇਹਦੇ ਬਾਰੇ ਥੋੜ੍ਹੀ ਦਿਓ ਜਾਣਕਾਰੀ।
ਹਾਂਜੀ ਬਿਲਕੁਲ, ਪਹਿਲੀ ਗੱਲ ਤਾਂ ਇਹ ਹੈ ਕਿ ਸਿੰਘੂ, ਟਿੱਕਰੀ ਤੇ ਗਾਜੀਪੁਰ
ਜੀ,
ਇਹ ਤਿੰਨਾਂ ਦੇ ਉੱਤੇ ਜਿਹੜਾ ਰੋਡ ਮੈਪ ਤਿਆਰ ਹੋਇਆ ਹੈ, ਇਹਦੇ ਵਿੱਚ ਇਹ ਗੱਲ ਹੋਈ ਹੈ ਕਿ ਜਿਹੜੇ ਸ਼ਾਹਜਹਾਂਪੁਰ ਬਾਰਡਰ ਤੇ ਪਲਵਲ ਦੇ ਵਿੱਚ ਬੈਠੇ ਹੈ ਉਹ ਟਰੈਕਟਰ ਪਰੇਡ ਨੂੰ ਲੈ ਕੇ ਉਹਦਾ ਮੈਪ ਜਿਹੜਾ ਉਹ ਅੱਜ ਬਣਨਾ ਹੈ।
ਅੱਛਾ,
ਜਿਹੜੇ ਸਿੰਘੂ ਬਾਰਡਰ ਵਾਲੇ ਕਿਸਾਨ ਹੈ, ਸਿੰਘੂ ਬਾਰਡਰ ਤੋਂ ਸੰਜੇ ਗਾਂਧੀ ਟਰਾਂਸਪੋਰਟ ਔਰ ਇੱਕ ਬਵਾਨਾ ਤੋਂ ਵਾਪਸ ਸਿੰਘੂ ਬਾਰਡਰ ਤੱਕ ਟਰੈਕਟਰ ਪਰੇਡ ਜਾਏਗੀ। ਪਹਿਲਾਂ ਹੀ ਕਹਿ ਰਹੇ ਸੀਗੇ ਕਿ ਜਿਹੜਾ KMP ਕੁੰਡਲੀ ਮਾਨੇਸਰ ਪਲਵਲ ਰੋਡ ਹੈਗਾ ਵੀ ਤੁਸੀਂ ਉਸ ਸੜਕ ਤੇ ਚਲੇ ਜਾਓ
ਜੀ।
ਹੁਣ ਜਿੱਥੇ ਜਿੱਥੇ ਹੁਣ ਜਿਵੇਂ ਟਿੱਕਰੀ ਬਾਰਡਰ ਹੈਗਾ ਜਿੱਥੇ ਸਿੰਘੂ ਬਾਰਡਰ ਹੈਗਾ
ਜੀ
ਤੇ ਜਾਂ ਜਿੱਥੇ ਸ਼ਾਹਜਹਾਂਪੁਰ ਬਾਰਡਰ ਹੈਗਾ ਉਹਦੇ ਅੱਗੇ ਨਾ ਜੀ ਰੋਕਾਂ ਲਾਈਆਂ ਹੋਈਆਂ
ਜੀ।
ਮੈਂ ਕੱਲ ਕਿਹਾ ਵੀ ਸੀਗਾ ਕਿ ਕਈ ਵਾਰੀ ਨਾ ਹੱਥ ਨਾਲ ਗੰਢਾ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ।
ਹਾਂਜੀ
ਹੁਣ ਉਹਦੇ ਚ ਕੀ ਹੈ ਵੀ ਕੁੰਡਲੀ ਹੈ ਟਿੱਕਰੀ ਹੈ ਸ਼ਾਹਜਹਾਂਪੁਰ ਹੈ
ਜੀ
ਇੱਥੇ ਸੱਤ ਸੱਤ ਲੇਅਰ ਦੀ ਬੈਰੀਕੇਡ ਕੀਤੀ ਹੋਈ ਹੈ ਕੰਡਿਆਲੀ ਤਾਰ ਉੱਤੇ ਲਾਈ ਹੋਈ ਹੈ ਉੱਤੇ ਅੱਗੇ ਜਿਹੜੇ ਹੈ ਸੀਮੈਂਟ ਦੇ ਵੱਡੇ ਵੱਡੇ ਬੈਰੀਕੇਡ ਰੱਖੇ ਨੇ ਪਿੱਛੇ ਜਿਹੜੇ ਟਿੱਪਰ ਜਾਂ ਟਰਾਲੇ ਮਿੱਟੀ ਦੇ ਭਰ ਕੇ ਲਾਏ ਹੋਏ ਨੇ
ਜੀ।
ਔਰ ਉੱਥੇ ਜਦੋਂ ਤੁਸੀਂ ਖੜਦੇ ਹੋ ਨਾ ਤੁਸੀਂ ਤੁਹਾਨੂੰ ਐਂ ਲੱਗਦਾ ਹੈ ਕਿ ਦੂਜੇ ਪਾਸੇ ਰੈਪਿਡ ਐਕਸ਼ਨ ਫੋਰਸ ਖੜੀ ਹੈ
ਜੀ।
ਤੁਸੀਂ ਜਦੋਂ ਪੈਦਲ ਤਾਂ ਤੁਸੀਂ ਲੰਘ ਸਕਦੇ ਹੋ ਲੇਕਿਨ ਉੱਥੇ ਕੋਈ ਵਹੀਕਲ ਨਹੀਂ ਜਾ ਸਕਦਾ ਸਾਈਕਲ ਵੀ ਨਹੀਂ ਜਾ ਸਕਦਾ
ਜੀ।
ਤਾਂ ਜਦੋਂ ਸ਼ਾਮ ਨੂੰ ਉਹ ਥੱਕ ਟੁੱਟ ਜਾਂਦੇ ਹੈ ਜਦੋਂ ਲੰਗਰ ਪ੍ਰਸ਼ਾਦਾ ਛਕਦੇ ਹੈ ਤੇ ਫਿਰ ਉਹਨਾਂ ਦੀਆਂ ਜਿਹੜੀਆਂ ਅੱਖਾਂ ਦੇ ਵਿੱਚ ਨਾ ਇੱਕ ਸਤਿਕਾਰ ਵੀ ਹੁੰਦਾ ਹੈ ਨਾਲ ਉਹ ਕਹਿੰਦੇ ਕੀ ਕਰੀਏ ਜੀ ਨੌਕਰੀ ਹੈ ਸਰਕਾਰੀ ਨੌਕਰੀ ਹੈ ਅਸੀਂ ਕੁਛ ਕਰ ਵੀ ਨਹੀਂ ਸਕਦੇ ਪਰ ਇੰਨਾ ਜ਼ਰੂਰ ਹੈ ਵੀ ਤੁਹਾਡੇ ਤੇ ਅਸੀਂ ਕੋਈ ਵਾਧਾ ਨਹੀਂ ਕਰਾਂਗੇ। ਔਰ ਹੁਣ ਜਦੋਂ ਇਹ ਸਹਿਮਤੀ ਬਣ ਗਈ ਹੈ ਕਿ 100 ਕਿਲੋਮੀਟਰ ਦਾ ਰੂਟ ਹੋਏਗਾ ਦਿੱਲੀ ਦੇ ਅੰਦਰ ਇਹ ਸੜਕਾਂ ਜਿਹੜੀਆਂ ਹੈਗੀਆਂ ਉੱਥੋਂ ਦੀ ਇਹ ਰੂਟ ਲੰਘੇਗਾ ਜਿਹੜੇ ਪੁਰਾਣਾ ਜਦੋਂ ਕਹੀ ਨਾ ਪੀਰਾਗੜੀ ਇਲਾਕਾ ਇੱਕ ਵੱਜਦਾ ਹੈ ਜਿੱਥੇ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਟੂਰਿਸਟ ਬੱਸਾਂ ਉੱਥੋਂ ਚੱਲਦੀਆਂ ਪੰਜਾਬ ਹਰਿਆਣਾ ਬਿਹਾਰ ਹਿਮਾਚਲ ਜਿੱਥੇ ਵੀ ਜਾਣਾ ਹੈ ਟੂਰਿਸਟ ਬੱਸਾਂ ਉੱਥੋਂ ਚੱਲਦੀਆਂ ਜਿਵੇਂ ਆਪਾਂ ਆਊਟਰ ਕਹਿ ਸਕਦੇ ਹਾਂ ਜਿਵੇਂ ਚੰਡੀਗੜ੍ਹ ਦੇ ਵਿੱਚ ਵੀ ਤੁਹਾਨੂੰ ਯਾਦ ਹੋਣਾ ਸਨਬੀਮ ਹੋਟਲ ਦੇ ਪਿਛਲੇ ਪਾਸੇ ਟੂਰਿਸਟ ਬੱਸਾਂ ਚੱਲਦੀਆਂ ਹੁੰਦੀਆਂ ਸੀ ਤੇ ਹੁਣ ਤਾਂ ਚਲੋ 43 ਸੈਕਟਰ ਉਹਨਾਂ ਨੇ ਨਵਾਂ ਬਣਾਤਾ ਬੱਸ ਸਟੈਂਡ ਤਾਂ ਉਹ ਇੱਕ ਖੁੱਲਾ ਜਿਹਾ ਏਰੀਆ ਸੀਗਾ ਇਹ 100 ਕਿਲੋਮੀਟਰ ਦੇ ਅੰਦਰ ਜਾਣਾ ਹੈ ਜੀ ਰੂਟ ਉਹ ਰੂਟ ਅੱਜ ਤੈਅ ਹੋ ਜਾਊਗਾ ਔਰ ਹਰੇਕ ਐਂਟਰੀ ਪੁਆਇੰਟ ਹੈ ਜਿਵੇਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਸੀਗਾ ਵੀ ਇੱਕ ਜਗ੍ਹਾ ਇਕੱਠੇ ਕਰ ਲਓ ਟਰੈਕਟਰ ਲੇਕਿਨ ਹੁਣ ਟਿੱਕਰੀ ਤੋਂ ਵੱਖਰੇ ਜਗ੍ਹਾ ਚੱਲਣਾ ਸਿੰਘੂ ਤੋਂ ਵੱਖਰਾ ਚੱਲਣਾ ਸ਼ਾਹਜਹਾਂਪੁਰ ਤੋਂ ਵੱਖਰਾ ਚੱਲਣਾ ਗਾਜੀਪੁਰ ਬਾਰਡਰ ਤੋਂ ਵੱਖਰਾ ਚੱਲਣਾ ਕੋਈ ਵੀ ਵਿਅਕਤੀ ਇਹ ਸਾਰੇ ਰੂਟ ਦੇ ਵਿੱਚ ਕਿਤੋਂ ਵੀ ਆਪਣੇ ਟਰੈਕਟਰ ਦੀ ਐਂਟਰੀ ਜਿੱਥੋਂ ਉਹਨੂੰ ਠੀਕ ਲੱਗਦੀ ਹੈ ਉੱਥੇ ਉਹਨੂੰ ਉਹਦੇ ਚ ਐਂਟਰ ਕਰ ਸਕਦਾ ਔਰ ਵਲੰਟੀਅਰ ਦੀਆਂ ਡਿਊਟੀਆਂ ਲਾਈਆਂ ਹੋਈਆਂ ਵਲੰਟੀਅਰ ਨੂੰ ਇੱਕ ਖਾਸ ਕਿਸਮ ਦੀ ਜਿਹੜੀ ਹੈਗੀ ਹੈ ਇੱਕ ਜੈਕਟ ਦਿੱਤੀ ਹੈ ਇੱਕ ਵਾਇਰਲੈਸ ਸੈੱਟ ਦਿੱਤਾ ਵਲੰਟੀਅਰ ਪਹਿਲਾਂ ਇਨਰੋਲਮੈਂਟ ਕੀਤੀ ਸੀ ਵਲੰਟੀਅਰ ਦੀ ਵੀ ਕਿਹੜੇ ਕਿਹੜੇ ਬੰਦੇ ਕਿੱਥੇ ਕਿੱਥੇ ਲਾਉਣੇ ਆ ਜਿਹੜੇ ਟ੍ਰੈਫਿਕ ਨੂੰ ਕੰਟਰੋਲ ਕਰਨਗੇ ਪੂਰੀ ਤਰ੍ਹਾਂ ਔਰ ਹੁੱਲੜਬਾਜ਼ੀ ਕਰਨ ਤੋਂ ਜਿਹੜੇ ਇੱਕ ਦੂਜੇ ਨੂੰ ਰੋਕਣਗੇ ਵੀ ਜੇ ਕੋਈ ਬੰਦਾ ਵਿੱਚ ਐਂਟਰ ਹੁੰਦਾ ਤਾਂ ਉਹ ਪਹਿਚਾਣ ਹੋਊਗੀ ਕਿ ਉਹ ਨੰਬਰ ਵੀ ਲੱਗਣਗੇ ਟਰੈਕਟਰਾਂ ਦੇ ਇੰਨਾ ਨੰਬਰ ਟਰੈਕਟਰ ਇਸ ਜਗ੍ਹਾ ਤੇ ਜਾਏਗਾ ਉਹਦੀਆਂ 4 ਲਾਈਨਾਂ ਬਣਨੀਆਂ 3 ਲਾਈਨਾਂ ਬਣਨੀਆਂ ਉਹ ਅੱਜ ਰੂਟ ਤੈਅ ਹੋ ਜਾਣਾ ਪਰ ਦੂਜਾ ਜਿਹੜੀਆਂ ਪਰੇਡ ਟਰੈਕਟਰ ਪਰੇਡ ਇਹ ਨਹੀਂ ਕਿ ਵੀ ਇੱਕ ਪਾਸੇ ਤੁਸੀਂ ਟਰੈਕਟਰ ਕੱਢ ਲਏ ਤੇ ਦੂਜੇ ਪਾਸੇ ਚਲੇ ਗਏ ਉਹਦੇ ਚ ਜਿਵੇਂ ਝਾਕੀਆਂ ਕੱਢੀਆਂ ਜਾਣੀਆਂ ਫਲੈਕਸ ਬੋਰਡ ਜਾਂ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਖੇਤੀ ਦੀ ਦਸ਼ਾ ਦੇ ਦਿਸ਼ਾ ਦੇ ਸੰਬੰਧੀ ਕੋਈ ਬਹੁਤ ਅਹਿਮ ਜਾਣਕਾਰੀਆਂ ਨੇ ਸੂਚਨਾਵਾਂ ਨੇ ਜਾਂ ਕੋਈ ਪ੍ਰਾਪਤੀਆਂ ਨੇ ਔਰ ਖਾਸ ਤੌਰ ਤੇ ਜੇ ਕਿਸਾਨੀ ਦੇ ਸੰਬੰਧੀ ਜਿਵੇਂ ਹਰਿਆਣੇ ਦੀਆਂ ਬੜੀਆਂ ਕੁੜੀਆਂ ਨੇ ਮੱਲਾਂ ਮਾਰੀਆਂ ਨੇ ਚਾਹੇ ਉਹ ਖੇਡਾਂ ਦੇ ਖੇਤਰ ਚ ਹੋਵੇ ਚਾਹੇ ਉਹ ਪੜ੍ਹਾਈ ਦੇ ਖੇਤਰ ਚ ਹੋਵੇ ਜਾਂ ਕਿਸੇ ਵੀ ਉਹ ਬੇਟੀਆਂ ਵੀ ਉਸ ਟਰੈਕਟਰ ਪਰੇਡ ਦੀ ਅਗਵਾਈ ਕਰਨਗੀਆਂ ਜਿਹਨਾਂ ਨੇ ਟਰੈਕਟਰ ਚਲਾਉਣੇ ਵੀ ਸਿੱਖ ਲਏ ਹੈ ਤੇ ਇੱਥੋਂ ਤੱਕ ਵੀ ਉਹਨਾਂ ਨੇ ਸਿੱਖ ਲਈ ਸੀ ਕਿ ਬੈਰੀਕੇਡ ਲੱਗੇ ਹੁਣ ਤਾਂ ਕਿਵੇਂ ਕੱਢਣਾ ਹੈ ਤੇ ਹੰਪ ਆ ਜਾਣ ਤਾਂ ਉੱਥੋਂ ਕਿਵੇਂ ਸਲੋ ਟਰੈਕਟਰ ਕੱਢ ਕੇ ਕੱਢਣਾ ਹੈ ਸੋ ਇਹ ਇਸ ਤਰ੍ਹਾਂ ਦਾ ਇੱਕ ਰੂਟ ਜਿਹੜਾ ਬਣ ਗਿਆ ਸੀਗਾ ਤੇ ਤੁਸੀਂ ਦੇਖੋ ਵੀ ਦੂਜੇ ਪਾਸੇ ਜਿਹੜੀ 26 ਜਨਵਰੀ ਵਾਲੀ ਗਣਰਾਜ ਦਿਵਸ ਦੀ ਪਰੇਡ ਹੈਗੀ ਹੈ ਉਹ ਇੱਥੋਂ ਤਕਰੀਬਨ 40-45 ਕਿਲੋਮੀਟਰ ਦੂਰ ਹੈ ਜਿਹੜੀ ਇਹ ਪਰੇਡ ਸਾਡੀ ਗਣਤੰਤਰ ਦਿਵਸ ਦੀ ਜਿਹੜੀ ਟਰੈਕਟਰ ਪਰੇਡ ਨਿਕਲਣੀ ਹੈ
ਬਿੱਟਾ ਸਾਹਿਬ ਬਹੁਤ ਸਾਰੇ ਮਾਫ ਕਰਨਾ ਬਿੱਟਾ ਸਾਹਿਬ ਬਹੁਤ ਸਾਰੇ ਲੋਕ ਇੱਦਾਂ ਹੀ ਸਮਝੇ ਜਾਂਦੇ ਨੇ ਮੈਨੂੰ ਵੀ ਪਹਿਲਾਂ ਇੱਦਾਂ ਲੱਗਦਾ ਸੀਗਾ ਵੀ ਪਰੇਡ ਉੱਥੇ ਹੋਣੀ ਹੈ ਜਿੱਥੋਂ ਜਹਾਜ਼ ਲੰਘਾਉਂਦੇ ਹੁੰਦੇ ਆ ਮਿਜ਼ਾਈਲਾਂ ਲੰਘਾਉਂਦੇ ਹੁੰਦੇ ਉੱਥੇ ਉੱਤੇ ਦੀ ਗੱਲ ਚੱਲ ਰਹੀ ਹੈ ਤੇ ਕਈਆਂ ਲੋਕਾਂ ਨੂੰ ਨਾ ਇਹ ਨਮੋਸ਼ਲਾ ਉਹ ਤਾਂ ਯਾਰ 100 ਕਿਲੋਮੀਟਰ 50 ਕਿਲੋਮੀਟਰ ਬਾਹਰ ਆ ਇਹਦਾ ਕੀ ਫਾਇਦਾ ਹੋਇਆ ਉਹ ਅਸਲ 'ਚ ਚਾਹੁੰਦੇ ਸੀ ਵੀ ਉਹ ਪ੍ਰਾਈਮ ਮਿਨਿਸਟਰ ਖੜਾ ਦੇਖੇ ਤੇ ਟਰੈਕਟਰ ਉੱਥੋਂ ਜਾਣ ਇਹ 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 ਮਤਲਬ ਐਕਸਪੈਕਟੇਸ਼ਨਸ ਸੀਗੀਆਂ ਲੋਕਾਂ ਦੀਆਂ
ਉਹ ਜਿਹੜਾ ਰੂਟ ਹੈ ਜੀ ਉਹ ਜਿਹੜਾ ਰਾਜਪਥ ਵਾਲਾ ਰੂਟ ਹੈ ਜਿਹਦੇ 'ਚ ਤੁਸੀਂ ਸੰਸਦ ਮਾਰਗ ਲੈ ਲਓ ਜੰਤਰ ਮੰਤਰ ਵਾਲੀ ਸੜਕ ਲੈ ਲਓ ਟੈਲਸ ਡਰਾਈਵ ਮਾਰਗ ਵਾਲੀ ਲੈ ਲਓ ਬਾਬਾ ਮਾਨ ਸਿੰਘ ਵਾਲੀ ਸੜਕ ਲੈ ਲਓ ਜਾਂ ਤੁਸੀਂ ਇੱਧਰ ਲੈ ਲਓ ਸੱਤ ਰੇਸ ਕੋਰਸ ਜਨਪਥ ਵਾਲੀ ਸੜਕ ਹੈ, ਉਹ ਤਾਂ ਕੱਲ ਵੀ ਬੰਦ ਕੀਤੀ ਹੋਈ ਸੀ। ਕੱਲ ਇੱਥੇ ਇੱਕ ਸੈਮੀਨਾਰ ਸੀ, ਮੈਨੂੰ ਜਾਣਾ ਪਿਆ। ਉੱਥੇ ਤੁਸੀਂ ਉਹੀ ਬੰਦੇ ਜਾ ਸਕਦੇ ਸੀ ਜਿਹਨਾਂ ਕੋਲ ਗੱਡੀਆਂ ਦੇ ਐਂਟਰੀ ਪਾਸ ਸੀਗੇ, ਤੇ ਲੇਕਿਨ ਉਹ ਜਿਹੜੀ ਕੱਲ ਵੀ ਜਿਹੜੀ ਫੁੱਲ ਡਰੈਸ ਰਿਹਰਸਲ ਹੈ ਉਹ ਕੱਲ ਹੋ ਰਹੀ ਸੀ, ਤੇ ਇੱਕ ਫੁੱਲ ਡਰੈਸ ਰਿਹਰਸਲ ਹੈ ਜਿਹੜੀ ਉਹ 24 ਤਰੀਕ ਨੂੰ, ਪਰਸੋਂ 25 ਨੂੰ ਹੋਣੀ ਹੈ। ਉਹ ਰੂਟ ਉਹ ਵੈਸੇ ਉਹ ਬੰਦ ਰਹਿੰਦਾ। ਅੱਜ ਤੁਸੀਂ ਲਾਲ ਕਿਲੇ ਦੇ ਨੇੜੇ ਜਾਣਾ ਹੋਵੇ ਨਾ ਜੀ, ਲਾਲ ਕਿਲੇ ਸਾਰੀ ਘੇਰਾਬੰਦੀ ਕੀਤੀ ਹੋਈ ਹੈ, ਬੰਦਾ ਪੈਦਲ ਵੀ ਨਹੀਂ ਜਾ ਸਕਦਾ
ਉੱਥੇ,
ਇੰਨੀ ਫੋਰਸ ਉੱਥੇ ਲਾਈ ਹੋਈ ਹੈ। ਔਰ ਹੁਣ ਤਾਂ 26 ਜਨਵਰੀ ਦੇ ਮੌਕੇ ਇਸ ਮੌਕੇ ਤਾਂ ਇਸ ਤੋਂ ਵੀ ਜ਼ਿਆਦਾ, ਕਿਉਂਕਿ ਇੰਟੈਲੀਜੈਂਸ ਨੇ ਇੰਨੀ ਰਿਪੋਰਟਾਂ ਦਿੱਤੀਆਂ ਕਿ ਪਤਾ ਨਹੀਂ ਕੀ ਹੋ ਜਾਣਾ ਹੈ। ਜਿਹੜੀ ਇਹ ਜਿਹੜੀ ਹੁਣ ਤੁਸੀਂ ਇਹ ਦੇਖੋ, ਜਿਹੜੀ ਇਹ ਪਰੇਡ ਜਿੱਥੇ ਹੋਣੀ ਹੈ ਅੱਜ ਤੱਕ, ਜਦੋਂ ਅੱਜ ਤੋਂ 32 ਸਾਲ ਪਹਿਲਾਂ ਜਦੋਂ ਮਹਿੰਦਰ ਸਿੰਘ ਟਕੈਤ ਨੇ ਇੱਕ ਬਹੁਤ ਵੱਡੀ ਰੈਲੀ ਕੀਤੀ ਸੀ, ਤਾਂ ਉਦੋਂ ਦਿੱਲੀ ਸਰਕਾਰ ਨੇ, ਜਿਹੜੀ ਕੇਂਦਰ ਦੀ ਸਰਕਾਰ ਹੈ, ਉਹਨੇ ਇੱਕ ਮਤਾ ਪਾਇਆ ਸੀ ਕਿ ਦਿੱਲੀ ਦੇ ਬੋਟ ਕਲੱਬ ਦੇ ਵਿੱਚ ਕੋਈ ਰੈਲੀ ਨਹੀਂ ਹੋ ਸਕਦੀ ਤੇ ਦਿੱਲੀ 'ਚ ਕੋਈ ਟਰੈਕਟਰ ਨਹੀਂ ਐਂਟਰ ਹੋ ਸਕਦਾ।
ਅੱਛਾ,
ਪਰ 32 ਸਾਲਾਂ ਬਾਅਦ ਹੁਣ ਤੁਸੀਂ ਦੇਖੋ ਵੀ ਜਿਹੜੇ ਇਹਨਾਂ ਨੇ ਬੈਰੀਕੇਡ ਲਾਏ ਸੀ ਉਹ ਬੈਰੀਕੇਡ ਖੁਦ ਪਾਸੇ ਕਰਨਗੇ, ਪਰਮਾਤਮਾ ਦੀ ਕਿਰਪਾ ਹੀ ਹੈ ਨਾ।
ਬਿਲਕੁਲ,
ਨਿਹੰਗ ਸਿੰਘ ਜਥੇਬੰਦੀਆਂ ਜਦੋਂ ਇੱਥੇ ਆਈਆਂ ਤਾਂ ਉਹਨਾਂ ਨੇ ਆ ਕੇ ਆਖਿਆ ਕਿ ਸਾਨੂੰ ਬਸ ਤੁਸੀਂ ਹੁਕਮ ਕਰੋ
ਜੀ,
ਤੇ ਅਸੀਂ ਤਾਂ ਸਾਡੇ ਜਿਹੜੇ ਘੋੜੇ ਆ ਉਹ ਆ ਗਏ ਆ ਤੇ ਘੋੜ ਸਵਾਰ ਵੀ ਆ ਗਏ, ਤੇ ਅਸੀਂ ਤਾਂ ਇਹ ਤੁਸੀਂ ਦੇਖੋ ਕਿ ਇਹ ਪਾਣੀ ਵਾਂਗੂ ਤਰਦੇ ਨਾਲ ਦਿਖਾਈ ਦਿੱਤੇ ਆ। ਪਰ ਉਸ ਗੱਲ ਦਾ ਜਦੋਂ ਮੈਸੇਜ ਗਿਆ ਤਾਂ ਕਿਸਾਨ ਜਥੇਬੰਦੀਆਂ ਨੂੰ ਵੀ ਹੋ ਗਿਆ ਕਿ ਕਿਤੇ ਨਾ ਹੋਵੇ ਸਾਡਾ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਕੋਈ ਥੱਲਰ ਪੈ ਜਾਵੇ, ਉਹਨਾਂ ਨੂੰ ਵੀ ਫਿਕਰ ਪੈ ਗਿਆ। ਰਾਜੀਵਾਲ ਸਾਹਿਬ ਨੇ ਜਿਵੇਂ ਕਿਹਾ ਵੀ ਇੱਥੋਂ ਜੀ ਨਿਸ਼ਾਦ ਸਾਹਿਬ ਤੁਸੀਂ ਲਾ ਲਓ ਜਾਂ ਇੱਥੋਂ ਤੁਸੀਂ ਪਿੱਛੇ ਕਰ ਲਓ ਜੀ, ਫੌਜਾਂ ਇੱਥੇ ਪਿੱਛੇ ਕਰ ਲਓ, ਪਰ ਉਹ ਨਹੀਂ ਹੋਇਆ। ਪਰ ਅੱਜ ਤੁਸੀਂ ਦੇਖੋ ਪਰਮਾਤਮਾ ਦੀ ਕਿਰਪਾ ਇਹ ਵਰਤ ਰਹੀ ਹੈ ਕਿ ਉਹੀ ਜਿਹੜੇ ਬੈਰੀਕੇਡ ਜਿਹੜੇ 7-7, 8-8 ਲੇਅਰ ਦੇ ਲਾਏ ਹੈ, ਜਦੋਂ ਪੁਲਿਸ ਉਹਨੂੰ ਚੱਕੂਗੀ ਤੇ ਇੱਧਰੋਂ ਕਿੱਡੇ ਕਿੱਡੇ ਵੱਡੇ ਉੱਥੋਂ ਜਕਾਰੇ ਗੂੰਜਣਗੇ। ਹੁਣ ਤੁਸੀਂ ਉਹ ਮਾਹੌਲ ਦੇਖੋ
ਤੇ ਉਹਨਾਂ ਤੇ ਕੀ ਬੀਤੇਗੀ ਦਿਲ ਤੇ, ਤੇ ਇੱਧਰੋਂ ਰਾਜੇਵਾਲ ਸਾਹਿਬ ਤੇ ਵੀ ਕੀ ਬੀਤੇਗੀ ਕਿ ਪਹਿਲਾਂ ਤਾਂ ਆਪਣੇ ਬੰਦਿਆਂ ਨੇ ਟਰੈਕਟਰਾਂ ਨਾਲ ਬੈਰੀਕੇਡ ਚੱਕੇ ਤੇ ਹੁਣ ਜਕਾਰੇ ਇਹ ਛੱਡਣਗੇ ਤੇ ਚੱਕਣਗੇ ਉਹ। ਤੁਸੀਂ ਹਾਲਾਤ ਦੇਖੋ ਕੀ ਹੋਣਗੇ, ਗੁਰੂ ਸਾਹਿਬ ਦੀ ਕਿਰਪਾ ਦੇਖੋ ਕਿੱਦਾਂ ਹੋਏਗੀ।
ਉਹ ਸੀਨ ਤੁਸੀਂ ਇਮੇਜਿਨ ਕਰੋ ਵੀ ਤੁਸੀਂ 2 ਮਹੀਨਿਆਂ ਤੋਂ ਤੁਸੀਂ ਉੱਥੇ ਬੈਠੇ ਹੋ, ਦੂਜੇ ਪਾਸੇ ਉਹ ਤੁਹਾਡੇ ਤੇ ਰੈਪਿਡ ਐਕਸ਼ਨ ਫੋਰਸ ਵਾਲੇ ਖੜੇ ਆ, ਤੁਹਾਨੂੰ ਦੇਖ ਰਹੇ ਨੇ, ਏਦਾਂ ਦੇਖ ਰਹੇ ਆ ਜਿਵੇਂ ਭਾਰਤ ਪਾਕਿਸਤਾਨ ਦਾ ਬਾਰਡਰ ਹੋਵੇ। ਤੁਹਾਨੂੰ ਵੀ ਉਤਸੁਕਤਾ ਵੀ ਪਰਲੇ ਪਾਸੇ ਪਤਾ ਨੀ ਕੀ ਹੈ, ਤੇ ਜਦੋਂ ਉਹ ਬੈਰੀਕੇਡ ਚੱਕ ਕੇ ਤੁਹਾਨੂੰ ਸਿੱਧੀ ਸੜਕ ਦਿਸੂਗੀ, ਉਹ ਤੁਸੀਂ ਸੀਨ ਆਪਦੇ ਦਿਮਾਗ ਚ ਇੱਕ ਬਣਾਓ, ਪਿਕਚਰ ਬਣਾਓ, ਤੇ ਤੁਹਾਨੂੰ ਅੰਦਾਜ਼ਾ ਲੱਗੂਗਾ ਕਿ ਹੈ ਕੀ ਹੋ ਰਿਹਾ।
ਬਿੱਟਾ ਸਾਹਿਬ, ਗੁਰਬਾਣੀ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਕਿ ਇੱਕ ਸ਼ਬਦ ਵੀ ਹੈ ਵੀ ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਕਲੇ ਚਿੱਤ ਆਵੇ ਉਸ ਪਾਰ ਬ੍ਰਹਮ, ਹੈ ਨਾ। ਸੋ ਜਦੋਂ ਉਹ ਕਹਿੰਦੇ ਵੀ ਜਦੋਂ ਸਾਰਾ ਕੁਛ ਲਾਗੂ ਹੋ ਜਾਂਦੇ, ਤੁਹਾਡੇ ਦੁਸ਼ਮਣ ਸਾਰੇ ਲਾਗੂ ਹੋ ਜਾਂਦੇ ਨੇ, ਫਿਰ ਉਸ ਵੇਲੇ ਪਰਮਾਤਮਾ ਤੁਹਾਡੇ ਨੂੰ ਤੁਸੀਂ ਚੇਤੇ ਕਰ ਲਓ, ਤੁਹਾਡੇ ਚਿੱਤ 'ਚ ਆ ਜਾਵੇ, ਤਾਂ ਸਾਰਾ ਕੁਛ ਫਿਰ ਉਹ ਖਤਮ ਹੋ ਜਾਂਦਾ, ਉੱਡ ਜਾਂਦਾ, ਮਤਲਬ ਕਲੀਅਰ ਹੋ ਜਾਂਦਾ ਹੈ। ਸੋ ਉਹੀ ਵਰਤਾਰਾ ਜਿਹੜਾ ਹੋਣਾ ਕਿ ਪਹਿਲਾਂ ਤਾਂ ਹਰਿਆਣੇ ਦੇ ਬਾਰਡਰ 'ਤੇ ਨੌਜਵਾਨਾਂ ਨੇ ਧੱਕੇ ਨਾਲ ਪਾਣੀ ਦੀਆਂ ਬਿਸ਼ਾਰਾਂ ਦੇ ਵਿੱਚ ਅਥਰੂ ਗੈਸ ਦੇ ਵਿੱਚ ਆਪ ਬੈਰੀਕੇਡ ਤੋੜੇ ਅਤੇ ਜਕਾਰੇ ਛੱਡ ਛੱਡ ਕੇ ਤੋੜੇ, ਅਤੇ ਹੁਣ ਜਕਾਰੇ ਇੱਧਰੋਂ ਛੱਡਣਗੇ ਅਤੇ ਚੱਕਣਗੇ ਉਹ ਆਪ। ਮਤਲਬ ਦੈਟਸ, ਤੁਸੀਂ ਇਹਦਾ ਵੀਡੀਓ ਜ਼ਰੂਰ ਬਣਾਇਓ ਜੇ ਕਿਤੇ ਤੁਹਾਡਾ ਮੌਕਾ ਮਿਲਿਆ ਨਾ, ਇਹਨੂੰ ਜ਼ਰੂਰ ਆਪਣੇ ਆਪਣੇ ਕੈਮਰੇ 'ਚ ਕੈਦ ਕਰਿਓ। ਖੈਰ, ਹੁਣ ਟਰੈਕਟਰ ਰੈਲੀ ਜੀ ਜੀ ਟਰੈਕਟਰ ਰੈਲੀ ਦੀ ਗੱਲ ਕਰੀਏ ਤੇ ਇਸ ਦੀ ਜਿਹੜੀ ਆਊਟਕਮ ਹੈ, ਚਲੋ ਇਹ ਦਿੱਲੀ ਦੇ ਬਾਹਰ ਬਾਹਰ ਇਹ ਚੱਲੇਗੀ, ਮੈਨੂੰ ਲੱਗਦਾ ਇਹ ਸਿੰਬੋਲਿਕ, ਮੈਂ ਇਹਦੇ ਨਾਲ ਸਹਿਮਤ ਹਾਂ। ਦਿੱਲੀ ਦੇ ਅੰਦਰ ਨਹੀਂ ਜਾਣਾ ਚਾਹੀਦਾ, ਜਾਨੀ ਮਾਲੀ ਨੁਕਸਾਨ ਦੋਨਾਂ ਤਰ੍ਹਾਂ ਦਾ ਹੋ ਸਕਦਾ ਆ। ਅਸਲ 'ਚ ਕੀ ਆ, ਇਹ ਟਰੈਕਟਰ ਮਾਰਚ ਕੱਢਣ ਨਾਲ, ਅਪਰੂਵਲ ਲੈਣ ਨਾਲ, ਇਹ ਬਹੁਤ ਵੱਡੀ ਜਿੱਤ ਹੈ, ਇੱਕ ਵੈਸੇ ਹੀ ਜਿੱਤ ਹੈ, ਅਤੇ ਦੂਜੀ ਇਹ ਆ ਵੀ ਜਦੋਂ ਫਿਰਨੀ ਕੱਢ ਲਈ, ਆਲੇ ਦੁਆਲੇ ਚੱਕਰ ਕੱਢ ਦਿੱਤਾ ਅਤੇ ਦਿੱਲੀ ਦਾ, ਅਤੇ ਦਿੱਲੀ ਨੂੰ ਇੱਕ ਮੈਸੇਜ ਵੀ ਜਾਏਗਾ। ਦਿੱਲੀ ਦਾ ਮਤਲਬ ਇੱਥੇ ਦਿੱਲੀ ਦੇ ਲੋਕਾਂ ਨੂੰ ਨਹੀਂ, ਦਿੱਲੀ ਦੇ ਹੁਕਮਰਾਨਾਂ ਨੂੰ ਇਹ ਮੈਸੇਜ ਆਏਗਾ ਕਿ ਉਹ ਘੇਰਾਬੰਦੀ ਉਹਨਾਂ ਦੀ ਹੋ ਚੁੱਕੀ ਆ, ਘੇਰਾਬੰਦੀ ਹੋਈ ਪਈ ਆ, ਇਹ ਕੋਈ ਹੁਣ ਖਾਲਾ ਜੀ ਦਾ ਬਾੜਾ ਨਹੀਂ ਹੈਗਾ। ਸੋ ਇਸ ਕਰਕੇ ਇੱਕ ਬਹੁਤ ਤਕੜਾ ਮੈਸੇਜ ਜਾਏਗਾ ਦਿੱਲੀ ਦੇ ਅੰਦਰ ਜਾਣ ਦਾ। ਕੋਈ ਰਾਜਪਥ 'ਤੇ ਵੀ ਪਰੇਡ ਕਰਨ ਦਾ ਕੋਈ ਬਹੁਤਾ ਇਹੀ ਨਤੀਜਾ ਨਿਕਲਣਾ ਸੀ ਜਿੰਨਾ ਬਾਹਰ ਹੈ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਬਿਲਕੁਲ, ਰਕੇਸ਼ ਟਕੈਤ ਜਿਹੜੇ ਆ ਉਹਨਾਂ ਨਾਲ ਮੇਰੀ ਕਾਫੀ ਲੰਬੀ ਥੋੜੀ ਗੱਲਬਾਤ ਹੋਈ
ਜੀ,
ਤਾਂ ਉਹਦੀ ਇੰਟਰਵਿਊ ਮੈਂ ਤੁਹਾਨੂੰ, ਸ਼ਾਇਦ ਮੈਨੂੰ ਲੱਗਦਾ ਕਿ ਅੱਜ ਮੈਂ ਤੁਹਾਨੂੰ ਭੇਜ ਦਾਂਗਾ
ਜੀ।
ਉਹ ਆਡੀਓ ਦੀ ਮੈਨੂੰ ਦਿੱਕਤ ਲੱਗ ਰਹੀ ਸੀ ਵੀ ਆਡੀਓ ਲੰਬੀ ਸੀ ਜ਼ਿਆਦਾ, ਉਹ ਜੀਮੇਲ ਤੇ ਜਾ ਨਹੀਂ ਰਹੀ ਸੀ
ਜੀ।
ਔਰ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਉਹਨਾਂ ਨੇ ਪਹਿਲਾਂ ਪ੍ਰਪੋਜ਼ਲ ਦਿੱਤੀ ਸੀ ਵੀ ਤੁਸੀਂ ਏਦਾਂ ਕਰੋ, ਅਸੀਂ ਟਰੈਕਟਰ ਲੈ ਲਈ ਜਿਹੜੀ 100 ਕਿਲੋਮੀਟਰ ਵਾਲੀ ਨਹੀਂ ਕੱਢਦੇ, ਤੁਸੀਂ ਸਾਨੂੰ ਸਿਰਫ 4 ਟਰੈਕਟਰਾਂ ਦੀ ਪਰਮਿਸ਼ਨ ਦੇ ਦਿਓ ਜਿਹਦੇ ਤਿਰੰਗੇ ਝੰਡੇ ਲੱਗੇ ਹੋਣਗੇ, ਤੇ 4 ਟਰੈਕਟਰ ਸਾਡੇ ਰਾਜਪਥ ਵਾਲੀ ਪਰੇਡ ਦੇ ਵਿੱਚ ਐਂਟਰ ਕਰਾ ਦਿਓ।
ਅੱਛਾ,
ਸਾਨੂੰ ਅਸੀਂ ਬਿਲਕੁਲ ਨੀ ਤੁਹਾਨੂੰ ਮੰਗਦੇ, ਅਸੀਂ ਨਾ 100 ਕਿਲੋਮੀਟਰ ਮੰਗਦੇ, ਹੁਣ 63 ਕਿਲੋਮੀਟਰ ਦੀ ਜਿਹੜੀ ਸਹਿਮਤੀ ਹੋਈ ਹੈ ਜਿਹੜੀ ਮੇਰੇ ਕੋਲ ਹੁਣ ਜਾਣਕਾਰੀ ਆਈ ਹੈ, ਔਰ ਖਰਗੋਦਾ ਟੋਲ ਪਲਾਜ਼ੇ ਤੱਕ ਪਰੇਡ ਕੱਢਣ ਦਾ ਰੂਟ ਆਫਰ ਕੀਤਾ, ਰੂਟ ਵੀ ਆ ਗਿਆ ਮੇਰੇ ਕੋਲ, ਉਹਦੀ ਫੋਟੋ ਮੈਂ ਤੁਹਾਨੂੰ ਕੋਸ਼ਿਸ਼ ਕਰਦਾ, ਮੈਂ ਤੁਹਾਨੂੰ ਭੇਜ ਹੀ ਦਿੰਦਾ।
ਹਾਂਜੀ, ਮੈਂ ਸ਼ੇਅਰ ਕਰ ਦਿੰਦਾ। ਹਾਂਜੀ ਹਾਂਜੀ
ਹਾਂਜੀ,
ਤੇ
ਪੁਲਿਸ ਨੇ ਜਿਹੜਾ ਰੂਟ ਆਫਰ ਕੀਤਾ।
ਹਾਂਜੀ, ਇਨ ਦਾ ਮੀਨ ਟਾਈਮ ਸਾਡੇ ਨਾਲ ਜਗਤਾਰ ਗਿੱਲ ਭਾਜੀ ਜੁੜੇ ਨੇ, ਮੈਸੇਜ ਭੇਜ ਰਹੇ ਨੇ, ਬਹੁਤ ਸੋਹਣਾ ਵਿਚਾਰ ਫੋਟੋ ਦੇ ਉੱਤੇ ਸ਼ੇਅਰ ਕਰਤਾ ਮੈਂ। ਕਹਿੰਦੇ ਪੰਧ ਬਹੁਤ ਲੰਬਾ, ਮਿੱਟੀ 'ਚ ਰੋਲ ਦਿਆਂਗੇ, ਇੱਕ ਦਾਵਾ, ਅਸੀਂ ਤਾਂ ਉੱਗੇ ਹੀ ਮਿੱਟੀ 'ਚੋਂ ਹਾਂ, ਇਸੇ ਮਿੱਟੀ ਦੇ ਹੀ ਪੁੱਤ ਹਾਂ, ਚੁਣੌਤੀ ਕਬੂਲ। ਸ਼ੁਭ ਸਵੇਰ ਦੋਸਤੋ, ਟੁੱਟ ਗਏ, ਬਹੁਤ ਵਧੀਆ ਵਿਚਾਰ ਜੀ। ਮਹਿੰਦਰ ਸਿੰਘ ਹੰਸ ਸਾਡੇ ਨਾਲ ਕੈਨੇਡਾ ਤੋਂ ਜੁੜਦੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਆਮ ਲਿਸਨਿੰਗ ਐਜ਼ ਯੂਜੂਅਲ ਐਜ਼ ਗੁੱਡ, ਥੈਂਕ ਯੂ, ਕਹਿੰਦੇ ਤੁਸੀਂ ਕਿਸਾਨ ਅੰਦੋਲਨ ਬਾਰੇ ਗੱਲ ਕਰ ਰਹੇ ਹੋ ਜੀ। ਪਰਮਜੀਤ ਸਿੰਘ ਧਾਲੀਵਾਲ ਆਸਟ੍ਰੇਲੀਆ ਤੋਂ ਬ੍ਰਿਸਬਨ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਬਿੱਟਾ ਜੀ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਜਾਣਕਾਰੀ ਦੇ ਰਹੇ ਨੇ ਬਿੱਟਾ ਜੀ। ਅਤੇ ਜਸਪ੍ਰੀਤ ਸਿੰਘ ਨਿਊਜ਼ੀਲੈਂਡ ਤੋਂ ਜੁੜੇ ਨੇ, ਕਹਿੰਦੇ ਭਾਅ ਜੀ 26 ਤਰੀਕ ਦੀ ਟਰੈਕਟਰ ਪਰੇਡ ਅਤੇ ਰੋਡ ਮੈਪ ਬਾਰੇ ਕਾਫ਼ੀ ਕੌਨਫਲਿਕਟ ਸਾਹਮਣੇ ਆ ਰਹੇ ਨੇ। ਹਾਂਜੀ, ਇਹਦੇ ਬਾਰੇ ਅਸੀਂ ਪੁਸ਼ਟੀ ਕਰ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਮੈਪ ਵੀ ਬਸ ਚੰਦ ਮਿੰਟਾਂ 'ਚ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਅਤੇ ਸਾਡੇ ਨਾਲ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ ਬਿੱਟਾ ਜੀ ਨੂੰ ਵੀ, ਅਤੇ ਲਿਸਨਿੰਗ ਵੈਰੀ ਸੀਰੀਅਸਲੀ, ਕੀਪ ਇਟ ਅਪ, ਥੈਂਕ ਯੂ ਜੀ। ਤਾਂ ਰਾਜ ਬੇਕਰਫੀਲਡਸ ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ ਨੇ, ਅਤੇ ਬੋਬੀ ਜੀ ਦੇ ਪਿਤਾ ਜੀ ਦੇ ਅਕਾਲ ਚਲਾਣੇ 'ਤੇ ਅਫਸੋਸ ਜ਼ਾਹਰ ਕਰ ਰਹੇ ਨੇ, ਅਤੇ ਕਹਿੰਦੇ ਅਕਸਰ ਆਪਣੇ ਸ਼ੋਅ ਦੇ ਵਿੱਚ ਆਪਣੇ ਪੇਰੈਂਟਸ ਨੂੰ ਜ਼ਿਕਰ ਕਰਦੇ ਆ, ਅਤੇ ਉਹ ਅਰਦਾਸ ਕਰਦੇ ਨੇ ਕਿ ਉਹ ਪੂਰੀ ਤਰ੍ਹਾਂ ਸੰਭਲਣ ਇਸ ਦੁੱਖ ਦੀ ਘੜੀ ਦੇ ਵਿੱਚ। ਸੋ ਬਹੁਤ ਬਹੁਤ ਸ਼ੁਕਰਾਨਾ ਜੀ, ਇਹ ਸੁਨੇਹਾ ਬੋਬੀ ਹੁਣਾਂ ਤੱਕ ਪਹੁੰਚ ਗਿਆ, ਪਹੁੰਚ ਜਾਏਗਾ, ਅਤੇ ਮੈਂ ਕੋਸ਼ਿਸ਼ ਕਰਦਾ। ਹਾਂਜੀ, ਬਿੱਟਾ ਸਾਹਿਬ ਦੀ ਤਸਵੀਰ ਆ ਗਈ ਆ ਜਿਹੜੀ ਉਹਨਾਂ ਨੇ ਸ਼ੇਅਰ ਕਰਨੀ ਆ ਰੋਡ ਮੈਪ, ਅਤੇ ਮੈਂ ਇਹ ਲਾਈਵ ਬਲੌਗ 'ਤੇ ਹੁਣ ਸ਼ੇਅਰ ਕਰਨ ਲੱਗਾ। ਸੋ ਬਿੱਟਾ ਸਾਹਿਬ, ਜਿਹੜੀ ਇਹ ਮਾਰਚ, ਤੁਹਾਡਾ ਕੀ ਓਪੀਨੀਅਨ ਹੈ, ਸਾਡੇ ਕੋਲ 7 ਕਮੈਂਟ ਨੇ, ਤੁਹਾਡਾ ਕੀ ਓਪੀਨੀਅਨ ਹੈ ਕਿ ਇਹਦੇ ਕੀ ਨਤੀਜੇ ਨਿਕਲਣਗੇ, ਕਿਸ ਤਰ੍ਹਾਂ ਇਹ ਹੋ ਨਿਬੜੇਗਾ?
ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਮੇਰਾ ਇੱਕ ਦੋਸਤ ਹੈ ਪ੍ਰਭਜੀਤ, ਉਹ ਕਾਰਵਾਂ 'ਚ ਕੰਮ ਕਰਦਾ ਸੀ ਔਰ ਹੁਣ ਵੀ ਉਹ ਕਾਰਵਾਂ 'ਚ ਕੰਮ ਕਰਦਾ, ਪਹਿਲਾਂ ਟ੍ਰਿਬਿਊਨ 'ਚ ਕੰਮ ਕਰਦਾ ਸੀ। ਉਹ ਦਿੱਲੀ ਦਾ ਜੰਪਲ ਸੀ ਔਰ ਦਿੱਲੀ ਦੇ ਵਿੱਚ ਉਹਦੇ ਬੱਚੇ ਰਹਿੰਦੇ ਸੀ। ਉਹ ਜਿਹੜੀ ਜਦੋਂ ਮੁਕਤਸਰ ਉਹਦੀ ਡਿਊਟੀ ਆਈ ਤਾਂ ਉਹ ਆਪਦੇ ਬੱਚਿਆਂ ਨੂੰ ਲੈ ਕੇ ਆਇਆ ਔਰ ਉਹਨੇ ਦਿਖਾਇਆ ਕਿ ਨਰਮਾ ਕਪਾਹ 'ਚ ਕੀ ਫਰਕ ਹੈਗਾ, ਕਣਕ ਕਿੱਦਾਂ ਲੱਗਦੀ ਹੈ, ਆਲੂ ਕਿੱਦਾਂ ਬੀਜੇ ਜਾਂਦੇ ਹੈ। ਮੈਂ ਕਿਹਾ ਕਿਉਂ, ਕਹਿੰਦਾ ਇਹਨਾਂ ਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਦਿੱਲੀ 'ਚ ਰਹਿ ਰਹੇ ਆ ਕਿ ਜਿਹੜਾ ਸਾਡਾ ਫੂਡ ਆ ਰਿਹਾ ਉਹ ਕਿੱਥੋਂ ਆ ਰਿਹਾ ਤੇ ਕਿਵੇਂ ਜਿਹੜਾ ਕਿਸਾਨ ਬੀਜ ਕੇ ਸਾਨੂੰ ਕਿੰਨੀ ਮਿਹਨਤ ਕਰ ਰਿਹਾ। ਸੋ ਇੱਕ ਤਾਂ ਇਹ ਹੈ ਕਿ ਕਿਸਾਨੀ ਬਾਰੇ ਜਿਹੜੇ ਭਰਮ ਭੁਲੇਖੇ ਆ ਲੋਕਾਂ ਨੂੰ, ਬਹੁਤਿਆਂ ਨੂੰ ਇਹ ਨੀ ਪਤਾ ਕਿਉਂਕਿ ਉਹਨਾਂ ਨੇ ਸਟੋਰਾਂ 'ਚੋਂ ਚੀਜ਼ਾਂ ਲਈਆਂ, ਉਹਨਾਂ ਨੂੰ ਖੇਤ ਦੀ ਦਸ਼ਾ ਤੇ ਦਿਸ਼ਾ, ਕਿਸਾਨ ਦੀ ਦਸ਼ਾ ਤੇ ਦਿਸ਼ਾ ਨਹੀਂ ਪਤਾ। ਇੱਕ ਤਾਂ ਉਹ ਦੇਸ਼ ਭਰ ਦੇ ਵਿੱਚ ਇਹ ਮੈਸੇਜ ਆਏਗਾ। ਅੱਜ ਦੇਖੋ ਤੁਸੀਂ ਜਿਹੜਾ ਕਿਸਾਨ ਆ ਉਹ ਇੱਕ ਬ੍ਰਾਂਡ ਬਣ ਗਿਆ, ਨੋ ਫਾਰਮਰ ਨੋ ਫੂਡ ਦੇ ਗੱਡੀਆਂ ਦੇ ਸਟਿੱਕਰ ਪੱਕੇ ਤੌਰ ਤੇ ਲੱਗ ਗਏ ਦਿੱਲੀ ਦੇ ਵਿੱਚ ਵੀ। ਮੈਂ ਦੇਖ ਰਿਹਾ ਦਿੱਲੀ ਦੇ ਵਿੱਚ, ਮੈਨੂੰ ਇੱਕ ਜਨਪਥ ਤੇ ਬੰਦਾ ਮਿਲਿਆ ਤੁਰਿਆ ਜਾਂਦਾ, ਉਹਦੇ ਹੱਥ ਦੇ ਵਿੱਚ ਜਿੱਦਾਂ ਸਾਡੇ ਕੋਲ ਟਰੈਕਟਰ ਦੀ ਜਾਂ ਆਪਣੀ ਕਹਿ ਸਕਦੇ ਆ ਕਾਰ ਦੀ ਪਲੇਟ ਹੁੰਦੀ ਹੈ, ਉਹਦੇ ਤੇ ਲਿਖਿਆ ਗਿਆ ਆਈ ਐਮ ਫਾਰਮਰ ਔਰ ਪ੍ਰਿੰਟ ਕੀਤੀ ਹੋਈ ਬਹੁਤ ਸੋਹਣੇ ਤਰੀਕੇ ਨਾਲ ਉਹਦੀ ਕਾਰ ਦੇ ਅੱਗੇ ਅੱਗੇ ਰੱਖੀ ਹੋਈ ਸ਼ੀਸ਼ੇ ਤੇ। ਮੈਂ ਕਿਹਾ ਜੀ ਇਹ ਕਿਉਂ ਰੱਖੀ ਹੈ? ਕਹਿੰਦਾ ਜੀ ਰਾਹ 'ਚ ਜਦੋਂ ਮੈਨੂੰ ਕੋਈ ਪੁਲਿਸ ਵਾਲਾ ਰੋਕਦਾ ਨਾ ਤੇ ਮੈਂ ਉਹਨੂੰ ਕਹਿੰਦਾ ਮੈਂ ਫਾਰਮਰ ਆ ਓਏ, ਤੇ ਕਹਿੰਦਾ ਉਹ ਮੈਨੂੰ ਕਹਿੰਦਾ ਜਾਓ ਜੀ ਜਾਓ।
ਠੀਕ ਹੈ। ਵੈਸੇ ਬਿੱਟਾ ਸਾਹਿਬ, ਮੈਂ ਆਪਣਾ ਪਰਸਨਲ ਐਕਸਪੀਰੀਅੰਸ ਤੁਹਾਡੇ ਨਾਲ ਸਾਂਝਾ ਕਰਦਾ। 98 ਦੇ ਵਿੱਚ ਅਸੀਂ ਗਏ ਵਾਪਸ 4 ਸਾਲ ਬਾਅਦ, 94 ਤੋਂ ਬਾਅਦ ਇੰਡੀਆ, ਅਤੇ ਜਦੋਂ ਉੱਥੇ ਉਤਰੇ ਏਅਰਪੋਰਟ 'ਤੇ ਤਾਂ ਓਕੂਪੇਸ਼ਨ ਭਰਨਾ ਪੈਂਦਾ ਫਾਰਮ ਦੇ ਉੱਤੇ, ਤਾਂ ਮੈਂ ਭਰਤਾ ਫਾਰਮਰ ਹੀ ਸੀ। ਅਤੇ ਇਮੀਗ੍ਰੇਸ਼ਨ ਆਫਿਸਰ ਦੇ ਮੇਰੇ ਵੱਲ ਠਾਂ ਦੇਖੇ, ਕਹਿੰਦੇ ਲੱਗਤੇ ਤੋਂ ਨਹੀਂ ਹੋ ਜੀ। ਮੈਂ ਕਿਹਾ ਜੀ ਹੈਗਾ ਹੀ ਹੈ, ਤੇ ਹੁਣ ਮੈਂ ਤੁਹਾਨੂੰ ਟੈਕਸ ਰਿਟਰਨ ਦਿਖਾ ਦੇਵਾਂ ਆਪਣੀ। ਚਲੋ, ਉਹਨਾਂ ਨੇ ਮਤਲਬ ਇੱਦਾਂ ਦੇਖਿਆ ਵੀ ਇਹ ਵੀ ਮਤਲਬ ਲੋਕ ਇੰਜੀਨੀਅਰ ਲਿਖਦੇ, ਡਾਕਟਰ ਲਿਖਦੇ, ਫਾਰਮਰ ਲਿਖੀ ਫਿਰਦਾ ਮੁੰਡਾ, ਹੈ ਨਾ। ਅਤੇ ਪਰ ਜਦੋਂ ਮੈਂ ਵਾਪਸ ਆਇਆ ਅਤੇ ਮੈਂ ਤੇ ਮੇਰੀ ਵਾਈਫ ਅਸੀਂ ਦੋਨੋਂ ਇਕੱਠੇ ਆਏ ਬਸ ਮਤਲਬ ਵਿਆਹ ਤੇ ਗਏ ਹੋਏ ਸੀ ਤਾਂ ਅਸੀਂ ਦੋਨਾਂ ਨੇ ਫਾਰਮਰ ਆਕੂਪੇਸ਼ਨ ਆਸਟ੍ਰੇਲੀਆ ਉੱਤਰ ਦੇ ਵੇਲੇ ਲਿਖਿਆ ਤੇ ਜਦੋਂ ਇਮੀਗ੍ਰੇਸ਼ਨ ਇੱਥੇ ਹੁੰਦੀ ਆ ਤੇ ਉਹਨੇ ਦੇਖਿਆ ਤਾਂ ਉਹ ਨਾ ਬੜੇ ਖੁਸ਼ ਹੋ ਗਏ ਤੁਹਾਨੂੰ ਲਹਿਜ਼ੇ ਦਾ ਪਤਾ ਲੱਗ ਜਾਂਦਾ ਆ ਉਹ ਸੇਮ ਮਤਲਬ ਉੱਥੇ ਦੇ ਇਮੀਗ੍ਰੇਸ਼ਨ ਤੇ ਇੱਥੇ ਦੇ ਇਮੀਗ੍ਰੇਸ਼ਨ 'ਚ ਫਰਕ ਦੇਖੋ ਜਿੱਦਾਂ ਤੁਸੀਂ ਕਿਹਾ ਨਾ ਵੀ ਜਿਹੜੇ ਕੰਮ ਇੰਡੀਆ ਦੇ ਵਿੱਚ ਘ੍ਰਿਣਾ ਕੀਤੀ ਜਾਂਦੀ ਆ ਉਹ ਬਾਹਰ ਬਹੁਤ ਜ਼ਿਆਦਾ ਰਿਸਪੈਕਟੇਬਲ ਹੈ ਤੇ ਜਦੋਂ ਉਹ ਕਹਿੰਦੇ ਓ ਯੂ ਆਰ ਫਾਰਮਰ ਹੈ ਨਾ ਉਹ ਮੇਰੇ ਨਾਲ ਗੱਲਾਂ ਕਰਨ ਲੱਗ ਗਏ ਕਾਹਦੀ ਫਾਰਮਿੰਗ ਕਰਦੇ ਆ ਹਾਲ ਚਾਲ ਪੁੱਛਣ ਲੱਗੇ ਹੀ ਵਾਜ਼ ਵੈਰੀ ਐਕਸਾਈਟਿਡ ਮਤਲਬ ਉਹਨੂੰ ਇੰਨਾ ਚਾਅ ਚੜਿਆ ਵੀ ਫਾਰਮਰ ਹੈਗੇ ਇਹਦੇ ਇਹਨਾਂ ਮਤਲਬ ਬਹੁਤ ਜ਼ਿਆਦਾ ਰਿਸਪੈਕਟ ਉਹਨਾਂ ਨੇ ਕੀਤੀ ਸੋ ਜਿਹੜੀ ਫਾਰਮਰ ਦੀ ਰਿਸਪੈਕਟ ਹੈ ਜਿਹੜੀ ਇੰਡੀਆ ਦੇ ਵਿੱਚ ਜਿਹੜੇ ਕਿੱਤੇ ਨੇ ਮੇਰਾ ਖਿਆਲ ਫਾਰਮਰ ਨੂੰ ਹੁਣ ਇਹਦੇ ਵਿੱਚ ਕਾਫੀ ਰਿਸਪੈਕਟ ਮਿਲੀ ਆ ਮੈਂ ਤੁਹਾਡੇ ਨਾਲ ਸਹਿਮਤ ਹਾਂ ਅਤੇ ਹੁਣ ਬੇਟਾ ਜੀ ਸਮਾਂ ਥੋੜ੍ਹਾ ਜਿਹਾ ਰਹਿ ਗਿਆ ਵੀ ਆਪਾਂ ਜਿਹੜੀ ਇਹ ਟਰੈਕਟਰ ਮਾਰਚ ਹੋਣੀ ਹੈ 26 ਤਰੀਕ ਤੋਂ ਬਾਅਦ ਉਹ ਤੋਂ ਬਾਅਦ ਕੀ ਸਮੀਕਰਨ ਬਦਲ ਸਕਦੇ ਨੇ ਮੋਰਚੇ ਦੇ
ਦੇਖੋ ਸਮੀਕਰਨ ਇਹਦੇ ਹੈ ਵੀ ਸਰਕਾਰ ਬਹੁਤ ਜ਼ਿਆਦਾ ਇਸ ਗੱਲ ਦੇ ਉੱਤੇ ਗੌਰ ਵੀ ਕਰੇਗੀ ਤੇ ਸਰਕਾਰ ਨੂੰ ਭਾਜੜਾਂ ਵੀ ਪਈਆਂ ਹੋਈਆਂ ਨੇ ਜਦੋਂ ਰਾਜਨਾਥ ਸਿੰਘ ਇਹ ਬਿਆਨ ਦਿੰਦੇ ਨੇ ਹੁਣ ਤਾਂ ਅੰਦਰਲੀ ਗੱਲ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਕਿ ਅੰਦਰੋਂ ਵੀ ਬੀਜੇਪੀ ਦੇ ਵਿੱਚ ਵਿਰੋਧ ਉੱਠਣ ਦੀ ਸੰਭਾਵਨਾ ਦੇ ਮੱਦੇਨਜ਼ਰ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ ਕਿ ਤੁਸੀਂ ਘੱਟੋ ਘੱਟ ਲੀਡਰਸ਼ਿਪ ਚੇਂਜ ਕਰੋ ਕਿ ਜਿਹੜੇ ਅੜੀਅਲ ਰਵੱਈਆ ਹੈਗਾ ਔਰ ਜਿਹੜੀ ਆਰ ਐਸ ਐਸ ਹੈਗੀ ਹੈ ਜਿਹੜੀਆਂ ਆਰ ਐਸ ਐਸ ਦੇ ਜਿਹੜੀਆਂ ਭਾਰਤੀ ਕਿਸਾਨ ਸੰਘ ਹੈਗਾ ਜਿਹੜਾ ਸਵਦੇਸ਼ੀ ਜਾਗਰਣ ਮੰਚ ਹੈਗਾ ਉਹ ਵੀ ਅੰਦਰ ਖਾਤੇ ਹੁਣ ਬਿੱਲਾਂ ਦੇ ਵਿਰੋਧ ਦੇ ਵਿੱਚ ਉੱਤਰ ਆਈਆਂ ਭਾਵੇਂ ਉਹਨਾਂ ਦਾ ਵਿਰੋਧ ਦਾ ਰਵੱਈਆ ਜਿਹੜਾ ਉਹ ਤਰੀਕਾ ਜਿਹੜਾ ਹੈਗਾ ਉਹ ਹੋਰ ਤਰ੍ਹਾਂ ਹੈਗਾ ਸਵਦੇਸ਼ੀ ਜਾਗਰਣ ਮੰਚ ਦੇ ਮੁਖੀ ਜਿਹੜੇ ਅਸ਼ਵਨੀ ਮਹਾਜਨ ਹੈ ਮੇਰੀ ਉਹਨਾਂ ਨਾਲ ਬੜੀ ਲੰਬੀ ਚੌੜੀ ਵਾਰਤਾ ਹੋਈ ਉਹ ਕਹਿੰਦੇ ਵੀ ਅਸੀਂ ਤਾਂ ਕਾਰਪੋਰੇਟ ਘਰਾਣੇ ਨੂੰ ਹਮੇਸ਼ਾ ਨਫ਼ਰਤ ਕਰਦੇ ਹਾਂ ਤੇ ਕਾਰਪੋਰੇਟ ਘਰਾਣੇ ਨੂੰ ਇਹ ਸਿਰ ਤੇ ਬਿਠਾਈ ਜਾਂਦੇ ਨੇ ਭਾਰਤੀ ਕਿਸਾਨ ਸੰਘ ਜਿਹੜਾ ਚੌਧਰੀ ਬਦਰੀ ਨਰਾਇਣ ਚੌਧਰੀ ਹੈਗੇ ਰਾਜਸਥਾਨ ਦੇ ਜਿਹੜੇ ਇਹਨਾਂ ਦੇ ਕੋ ਕਨਵੀਨਰ ਨੇ ਇੰਡੀਆ ਦੇ ਉਹਨਾਂ ਨੇ ਵੀ ਸਾਫ਼ ਤੌਰ ਤੇ ਆਖਿਆ ਕਿ ਪ੍ਰਧਾਨ ਮੰਤਰੀ ਦੇ ਇਰਦ ਗਿਰਦ ਜਿਹੜੇ ਅਫਸਰ ਨੇ ਉਹ ਪ੍ਰਧਾਨ ਮੰਤਰੀ ਨੂੰ ਗੁੰਮਰਾਹ ਕਰ ਰਹੇ ਤੇ ਪ੍ਰਧਾਨ ਮੰਤਰੀ ਕੰਨਾਂ ਦਾ ਕੱਚਾ ਹੈ ਇਹ ਆਫੀਸ਼ਲੀ ਉਹਨਾਂ ਨੇ ਰਿਕਾਰਡ 'ਚ ਬਿਆਨ ਦਿੱਤਾ
ਰਾਜਨਾਥ ਸਿੰਘ ਜਦੋਂ ਇਹ ਮਾਫ਼ ਕਰਨਾ ਬਿੱਟਾ ਸਾਹਿਬ ਇਹ ਗੱਲ ਬਣਦੀ ਹੈ ਕਿਉਂਕਿ ਦੇਖੋ ਇੱਕ ਚਲੋ ਆਰ ਐਸ ਐਸ ਦੀ ਗੱਲ ਕਰ ਲੈਂਦੇ ਹਾਂ ਉਹ ਕੇਡਰ ਹੈ ਸ਼ੁਰੂ ਤੋਂ ਕੰਮ ਕਰ ਰਿਹਾ ਉਹਨਾਂ ਨੂੰ ਆਸ ਹੁੰਦੀ ਹੈ ਕਿ ਉਹਨਾਂ ਦੀ ਸੇ ਹੋਵੇ ਉਹਨਾਂ ਦੀ ਪਹੁੰਚ ਹੋਵੇ ਉਹਨਾਂ ਦੀ ਗੱਲ ਸੁਣੀ ਜਾਵੇ ਉਹ ਕਿੰਨਾ ਮਿਹਨਤ ਕਰਕੇ ਉੱਥੇ ਤੱਕ ਪਹੁੰਚਦੇ ਆ ਤੇ ਉੱਧਰ ਅੰਡਾਨੀ ਅੰਬਾਨੀ ਚਾਰ ਪੰਜ ਬੰਦੇ ਜਿਹੜੇ ਆ ਉਹਨਾਂ ਦੀ ਡਾਇਰੈਕਟ ਸੇ ਆ ਸੋ ਜੇ ਉਹ ਮਾੜੇ ਫੋਨ ਵੀ ਕਰ ਦੇਣ ਪ੍ਰਧਾਨ ਮੰਤਰੀ ਫੋਨ ਚੱਕਦਾ ਅਗਰ ਆਰ ਐਸ ਐਸ ਦੇ ਬੰਦਿਆਂ ਨੇ ਜਿਹੜੇ ਉਹਨਾਂ ਦਾ ਗਰਾਊਂਡ ਲੈਵਲ ਉਹਨਾਂ ਨੇ ਮਿਲਣਾ ਤਾਂ ਉਹਨਾਂ ਨੂੰ ਮਹੀਨਿਆਂ ਵੱਧੀ ਸਾਲਾਂ ਵੱਧੀ ਅਪੁਆਇੰਟਮੈਂਟ ਲੈਣੀ ਪੈਂਦੀ ਆ ਸੋ ਰੋਸ ਤਾਂ ਉਹਨਾਂ ਦੇ ਅੰਦਰ ਆਏਗਾ ਹੀ ਆਏਗਾ ਕਿ ਇਹ ਜਿਹੜੇ ਘਰਾਣੇ ਆ ਇਹਨਾਂ ਦੀ ਡਾਇਰੈਕਟ ਐਂਟਰੀ ਪ੍ਰਧਾਨ ਮੰਤਰੀ ਤੱਕ ਹੈ ਔਰ ਉਹ ਕੰਮ ਉਹ ਕੁਛ ਵੀ ਨਹੀਂ ਕਰ ਰਹੇ ਸਮਾਂ ਕਿ ਫਾਇਦਾ ਚੱਕ ਰਹੇ ਨੇ ਉਹਨਾਂ ਦਾ ਸੋ ਇਹ ਵੀ ਇੱਕ ਸਮੱਸਿਆ ਆ
ਦੇਖੋ ਲੀਡਰਸ਼ਿਪ ਨੂੰ ਇਗਨੋਰ ਕੀਤਾ ਲਾਲ ਕ੍ਰਿਸ਼ਨ ਅਡਵਾਨੀ ਦਾ ਕਿੱਥੇ ਨਾਂ ਹੈ ਮੁਰਲੀ ਮਨੋਹਰ ਜੋਸ਼ੀ ਕਿੱਥੇ ਨੇ ਔਰ ਜਿਹੜੇ ਵੱਡੇ ਲੋਕ ਸੀ ਜਿਵੇਂ ਅਰਨਬ ਗੋਸਵਾਮੀ ਵਾਲੀ ਹੁਣ ਜਿਹੜੀ ਚੈਟ ਕਾਂਡ ਸਾਹਮਣੇ ਆਇਆ ਭਾਵੇਂ ਉਹ ਗੋਦੀ ਮੀਡੀਆ ਨੇ ਉੱਥੇ ਕੋਈ ਜ਼ਿਕਰ ਨਹੀਂ ਕੀਤਾ ਹੁਣ ਉਹਦੇ ਚ ਤੁਸੀਂ ਦੇਖੋ ਵੀ ਅਰੁਣ ਜੇਟਲੀ ਦੀ ਮੌਤ ਦੇ ਉੱਤੇ ਅਰਨਬ ਗੋਸਵਾਮੀ ਕਹਿੰਦਾ ਕਿ ਮੈਨੂੰ ਤਾਂ ਬੜਾ ਵੱਡਾ ਫਾਇਦਾ ਹੋਇਆ ਜੀ ਪੁਲਵਾਮਾ ਦਾ ਜਿਹੜਾ ਅਟੈਕ ਹੈ 40 ਜਵਾਨ ਸ਼ਹੀਦ ਹੋ ਜਾਂਦੇ ਆ ਬਾਲਾਕੋਟ ਸਟ੍ਰਾਈਕ ਦੀ ਗੱਲ ਔਰ ਉਹ ਗੱਲਾਂ ਜਿਹੜੀਆਂ ਉਹ ਸਰਕਾਰ ਉਹਦਾ ਜਵਾਬ ਨਹੀਂ ਦੇ ਸਕੀ ਹਲੇ ਤੱਕ ਇੱਕ ਸ਼ਬਦ ਵੀ ਨਹੀਂ ਬੋਲਿਆ ਉਹਨੇ ਤੇ ਇਹਦੇ ਸੰਬੰਧੀ ਹੁਣ ਜਿਵੇਂ ਬਾਕੀ ਜਿਹੜੇ ਹੁਣ ਜਿਹੜੇ ਇਹਨਾਂ ਦੇ ਨਾਲ ਦੇ ਅਲਾਇੰਸ ਪਾਰਟਨਰ ਨੇ ਉਹ ਵੀ ਉਹਨਾਂ ਦੇ ਮੂੰਹ ਚ ਘੁੰਗਣੀਆਂ ਪਈਆਂ ਹੋਈਆਂ ਕਿਉਂਕਿ ਉਹਨਾਂ ਨੂੰ ਕੁਰਸੀ ਪਿਆਰੀ ਹੈਗੀ ਹੈ ਦੂਜੇ ਪਾਸੇ ਇਹ ਹੈਗਾ ਕਿ ਜਿਹੜੀ ਪਾਰਟੀ ਦੇ ਅੰਦਰ ਜਿਹੜਾ ਵਿਰੋਧ ਉੱਠਿਆ ਉਸ ਨੂੰ ਭਾਵੇਂ ਹਾਲੇ ਤੱਕ ਮੀਡੀਆ ਦੇ ਵਿੱਚ ਉਹ ਨਸ਼ਰ ਨਹੀਂ ਹੋਇਆ ਲੇਕਿਨ ਅੰਦਰ ਖਾਤੇ ਇਹ ਗੱਲ ਜਿਹੜੀ ਹੈ ਸਰਕਲ ਹੋਣ ਲੱਗ ਪਈ ਹੈ ਕਿ ਆਉਣ ਵਾਲੇ ਸਮੇਂ ਦੇ ਹੁਣ ਰਾਜਨਾਥ ਸਿੰਘ ਨੇ ਕਿਹਾ ਕਿ ਕਿਸਾਨ ਦੇ ਬਾਰੇ ਚ ਮੈਂ ਇੱਕ ਵੀ ਸ਼ਬਦ ਨਹੀਂ ਸੁਣਨਾ ਚਾਹੁੰਦਾ ਕਿਸਾਨ ਸਿੱਖ ਭਾਈਓ ਕੇ ਉਹਨਾਂ ਨੇ ਸਿੱਖ ਦਾ ਸ਼ਬਦ ਵੀ ਵਿੱਚ ਵਰਡ ਕੀਤਾ ਵਰਤ ਇਹ ਜਿਹੜਾ ਵਰਡ ਲਿਖਿਆ ਉਹਨਾਂ ਨੇ ਤੇ ਉਹਨਾਂ ਨੇ ਆਖਿਆ ਕਿ ਜੋ ਵੀ ਸਿੱਖ ਭਰਾ ਸਾਨੂੰ ਕਹਿਣਗੇ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਬਾਰਡਰਾਂ ਦੇ ਉੱਤੇ ਲੜਦੇ ਨੇ ਔਰ ਲੰਗਰ ਦੀ ਉਹਨਾਂ ਨੇ ਗੱਲ ਕੀਤੀ ਹੈ ਗੁਰੂ ਸਾਹਿਬ ਦੀ ਗੱਲ ਕੀਤੀ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਗੱਲ ਕੀਤੀ ਹੈ ਇਹ ਗੱਲਾਂ ਜਿਹੜੀਆਂ ਕਰ ਰਹੇ ਨੇ ਇਹ ਸੰਕੇਤ ਮਿਲਦੇ ਨੇ ਕਿ ਅੰਦਰ ਖਾਤੇ ਇਹ ਉਸ ਗੱਲ ਦਾ ਲੀਡਰਸ਼ਿਪ ਤਬਦੀਲੀ ਦਾ ਜਿਹੜਾ ਵਿਰੋਧ ਉੱਠਣਾ ਸ਼ੁਰੂ ਹੋ ਗਿਆ ਹੁਣ ਤੁਸੀਂ ਦੇਖੋ 30 ਜਨਵਰੀ ਨੂੰ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਔਰ 28 ਜਨਵਰੀ ਨੂੰ ਸਰਵ ਪਾਰਟੀ ਮੀਟਿੰਗ ਵਰਚੁਅਲ ਮੀਟਿੰਗ ਪ੍ਰਧਾਨ ਮੰਤਰੀ ਲੈਣ ਲੱਗੇ ਨੇ ਕੱਲ ਬੰਗਾਲ ਦੇ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮਨਾਈ ਗਈ ਜਿੱਥੇ ਸ੍ਰੀ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਗਏ ਸਰਕਾਰੀ ਰੈਲੀ ਸੀ ਮਮਤਾ ਬੈਨਰਜੀ ਨੇ ਇਤਰਾਜ਼ ਕੀਤਾ ਉੱਥੇ ਉੱਥੇ ਉਹ ਬੋਲੀ ਨੀ ਉਹਨੇ ਸਪੀਚ ਸੰਬੋਧਨ ਨਹੀਂ ਕੀਤਾ ਇਹ ਸੰਬੋਲਿਕ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੁਣ ਬੀਜੇਪੀ ਇਹਨੂੰ ਸੋਚਣਾ ਪੈਣਾ ਤੇ ਬੀਜੇਪੀ ਦੇ ਅੰਦਰ ਖਾਤੇ ਇਸ ਗੱਲ ਦਾ ਜਿਹੜਾ ਵਿਰੋਧ ਹੋਣਾ ਸ਼ੁਰੂ ਹੋ ਗਿਆ
ਜੀ ਬਿੱਟਾ ਸਾਹਿਬ ਸਾਡੇ ਨਾਲ ਜਗਵੀਰ ਸਿੱਖੋਂ ਜੁੜੇ ਨੇ ਮੈਲਬਨ ਤੋਂ, ਕਹਿੰਦੇ ਸਤਿ ਸ਼੍ਰੀ ਅਕਾਲ ਅਤੇ ਸੋਹਣਾ ਚੱਲ ਰਿਹਾ ਪ੍ਰੋਗਰਾਮ। ਅਤੇ ਸਾਡੇ ਪਿੰਡ ਕਹਿੰਦੇ ਮਾਨੂਪੁਰ ਤੋਂ ਵੀ ਕੱਲ੍ਹ 20 ਟਰੈਕਟਰਾਂ ਦਾ ਜਥਾ ਦਿੱਲੀ ਪਹੁੰਚ ਚੁੱਕਿਆ, ਰੱਬ ਚੜ੍ਹਦੀ ਕਲਾ ਰੱਖੇ, ਬਹੁਤ ਵਧੀਆ ਜੀ। ਅਤੇ ਜਗਤਾਰ ਭਾਅ ਜੀ ਹੋਂਗਕੋਂਗ ਵਾਲੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਕਿ ਬਿੱਟਾ ਜੀ ਵੀਰ ਲੋਕਾਂ 'ਚ ਦਹਿਸ਼ਤ ਹੈ, ਡਰ ਹੈ 26 ਨੂੰ ਕੋਈ ਅਣਸਕਾਮੀ ਘਟਨਾ ਵਾਪਰ ਜਾਵੇ, ਖਾਸ ਕਰਕੇ ਪੰਜਾਬ। ਮੇਰੇ ਪਿੰਡ ਤੋਂ ਕਹਿੰਦੇ 32 ਟਰੈਕਟਰ ਟਰਾਲੀਆਂ ਕੱਲ੍ਹ ਤੁਰੀਆਂ ਨੇ, ਮੋਗਾ ਜ਼ਿਲ੍ਹੇ 'ਚ ਹਜ਼ਾਰਾਂ ਟਰੈਕਟਰ ਚੱਲੇ ਨੇ, ਪੰਜਾਬ ਤੋਂ ਖਬਰ ਹੈ ਕਿ ਲੱਖ ਤੋਂ ਉੱਪਰ ਟਰੈਕਟਰ ਪਹੁੰਚ ਰਹੇ ਨੇ, ਤੁਹਾਨੂੰ ਇਸ ਦਾ ਕੋਈ ਹੱਲ ਨਜ਼ਰ ਆ ਰਿਹਾ? ਬਿੱਟਾ ਸਾਹਿਬ ਇਹ ਜਿਹੜੇ ਲੱਖਾਂ ਦੀ ਗੱਲ ਹੋ ਰਹੀ ਟਰੈਕਟਰਾਂ ਦੀ, ਕਈ ਵਾਰੀ ਇੱਦਾਂ ਹੁੰਦੀ ਹੈ ਕਿ ਵੱਧ ਚੜ੍ਹ ਕੇ ਵੀ ਥੋੜ੍ਹਾ ਜਿਹਾ ਆਪਾਂ ਕਹਿ ਦੇਈਦਾ ਆ, ਆਪਣੇ ਆਪਣੇ ਪਿੰਡਾਂ ਦਾ ਤਾਂ ਪਤਾ ਹੁੰਦਾ, ਪਰ ਅਸੀਂ ਸਮੂਹ ਹੀ ਕਹਿ ਦੇਈਦਾ ਵੀ ਇੰਨੇ ਹਜ਼ਾਰ ਪਹੁੰਚ ਗਏ। ਤੁਹਾਨੂੰ ਕੀ ਲੱਗਦਾ ਕਿੰਨੇ ਕੁ ਨੰਬਰ ਹੋਣਗੇ, ਅਸਲੀ ਨੰਬਰ ਕਿੰਨੇ ਕੁ ਹੋਣਗੇ?
ਦੇਖੋ ਕਿਸਾਨ ਜਥੇਬੰਦੀਆਂ ਦਾ ਜਿਹੜਾ ਅੰਦਾਜ਼ਾ ਹੈਗਾ ਤੇ ਸਾਡਾ ਜਿਹੜਾ ਅੰਦਾਜ਼ਾ ਹੈਗਾ, ਜੇ ਅਸੀਂ ਦਿੱਲੀ ਦਾ ਘੇਰਾ ਘਟਣਾ ਹੋਵੇ ਪੂਰਾ
ਜੀ,
ਤਾਂ ਮੈਨੂੰ ਲੱਗਦਾ ਟਰੈਕਟਰ ਵੱਧ ਜਾਣਗੇ ਤੇ ਦਿੱਲੀ ਦਾ ਘੇਰਾ ਘਟਿਆ ਜਾਊਗਾ। ਹੁਣ ਅੰਦਾਜ਼ਾ ਤੁਸੀਂ ਆਪੇ ਲਾ ਲਓ ਵੀ 68 ਕਿਲੋਮੀਟਰ ਦਾ ਰੂਟ ਦਿੱਤਾ, ਇੱਕ ਟਰੈਕਟਰ ਮੰਨ ਲਓ ਸਿੰਘੂ ਤੋਂ ਸ਼ੁਰੂ ਹੋਣਾ, ਜੇ ਸਿੰਘੂ ਤੇ ਦੁਬਾਰਾ ਆ ਕੇ ਸਰਕਲ ਵਾਈਜ਼ ਟਿਕਰੀ ਸਾਂਝਾਪੁਰ ਤੇ ਖਤਮ ਕਰਨਾ ਹੈ, ਤੇ ਜੇ ਤੁਸੀਂ ਲਾਈਨ ਪੂਰੇ ਇੱਕ ਚੱਕਰ ਮਾਰ ਲਓ ਤਾਂ ਟਰੈਕਟਰ ਵੱਧ ਜਾਣਗੇ। ਪਰ ਹੁਣ ਇਹਨਾਂ ਨੇ ਦੋ ਦੋ ਤਿੰਨ ਤਿੰਨ ਚਾਰ ਚਾਰ ਲਾਈਨਾਂ ਬਣਾ ਕੇ ਇਸ ਤਰ੍ਹਾਂ ਦੀ ਜਿਹੜਾ ਰੂਟ ਉਹ ਬਣਾਇਆ ਹੋਇਆ, ਉਹਦਾ ਫਾਈਨਲ ਟੱਚ ਜਿਹੜਾ ਉਹ ਅੱਜ ਭਲਕ ਹੋ ਜਾਣਾ ਹੈ, ਕਿਉਂਕਿ ਇੱਕ ਇੱਕ ਵਰਵਲੀ ਜਿਹੜਾ 100 ਕਿਲੋਮੀਟਰ ਦਾ ਸੀ ਹੁਣ 60 ਕਿਲੋਮੀਟਰ ਦਾ ਉਹ ਕਰ ਦਿੱਤਾ ਘੇਰਾ ਜਿਹੜਾ ਹੈਗਾ। ਟਰੈਕਟਰ ਲੱਖ ਹੋਣ, ਟਰੈਕਟਰ 10,000 ਹੋਣ, ਟਰੈਕਟਰ 10 ਹੋਣ, ਪਰ ਤੁਸੀਂ ਇਹ ਦੇਖੋ ਵੀ ਉਹ ਦਿੱਲੀ ਸਰਕਾਰ ਜਿਹੜੀ ਵੋਟ ਕਲੱਬ ਦੇ ਵਿੱਚ ਰੈਲੀ ਨਹੀਂ ਹੋਣ ਦਿੱਤੀ ਸੀ, ਟਰੈਕਟਰ ਐਂਟਰ ਨਹੀਂ ਹੋਣ ਦਿੱਤੀ ਸੀ, ਹੋਣ ਨਹੀਂ ਦਿੰਦੀ ਸੀ, ਜਿਹੜੇ ਬੈਰੀਕੇਡ ਲਾਏ ਸੀਗੇ ਉਹ ਬੈਰੀਕੇਡ ਚੱਕਣ ਤੋਂ ਬਾਅਦ ਚਾਹੇ ਟਰੈਕਟਰ ਨਾ ਹੀ ਵੜਨ ਅੰਦਰ, ਇੱਕ ਸੰਬੋਲਿਕ ਕਹਿ ਦੇਣ ਵੀ ਅਸੀਂ ਤਾਂ ਗੇੜਾ ਹੀ ਕੱਢਣਾ ਜੀ।
ਬਿੱਟਾ ਸਾਹਿਬ ਜੇ 60 ਕਿਲੋਮੀਟਰ ਨਾ, ਜੇ 60 ਕਿਲੋਮੀਟਰ ਹੈ ਤਾਂ 3 ਮੀਟਰ ਦਾ ਟਰੈਕਟਰ ਹੁੰਦਾ ਆ, ਜੇ 60 ਕਿਲੋਮੀਟਰ ਹੈ ਤਾਂ 22,666 ਟਰੈਕਟਰ ਫਿੱਟ ਹੋਣੇ ਨੇ ਸਾਰੇ 60 ਕਿਲੋਮੀਟਰ ਜੇ ਇੱਕ ਲਾਈਨ 'ਚ, ਜੇ 3 ਲਾਈਨਾਂ ਵੀ ਕਰ ਦੋ ਤਾਂ 75,000 ਦੇ ਕਰੀਬ ਟਰੈਕਟਰ ਫਿੱਟ ਹੋਣੇ, ਜੇ ਮਤਲਬ 2-3 ਲੱਖ ਟਰੈਕਟਰ ਉੱਥੇ ਪਹੁੰਚ ਚੁੱਕਾ ਹੈ, ਉਹਨਾਂ ਨੂੰ 3 ਲਾਈਨਾਂ 'ਚ ਵੀ ਵਾਰੀ ਨਹੀਂ ਆਉਣੀ ਹੈਗੀ, ਜਾਂ ਤਾਂ ਇਹਨੂੰ ਵਧਾਓ ਹੈ ਨਾ। ਸੋ ਇਸ ਕਰਕੇ ਚਲੋ ਆਉਣ ਵਾਲੇ 1-2 ਦਿਨਾਂ 'ਚ ਪਤਾ ਲੱਗੇਗਾ। ਮੈਨੂੰ ਲੱਗਦਾ ਵੀ ਬਿੱਟਾ ਸਾਹਿਬ ਅਸੀਂ ਅਰਦਾਸ ਕਰੀਏ ਕਿ ਸਾਰਿਆਂ ਨੂੰ, ਵਿੱਚੇ ਰਾਜਿਆਂ ਨੂੰ ਅਤੇ ਵਿੱਚੇ ਲੋਕਾਂ ਨੂੰ, ਪਰਜਾ ਨੂੰ ਪਰਮਾਤਮਾ ਆਪਣੀ ਛਤਰ ਛਾਇਆ ਹੇਠਾਂ ਮਨ ਸਮੱਤਿਆ ਬਖਸ਼ੇ, ਔਰ ਸੁੱਖ ਸਬੀਲੀ ਇਹ ਸਾਰਾ ਕੁਛ ਨੇਪਰੇ ਚੜ੍ਹੇ, ਅਤੇ ਸਾਰਿਆਂ ਦੀ ਗੱਲ ਸੁਣੀ ਜਾਵੇ, ਸਾਰਿਆਂ ਦੀ ਇਲਾਜ ਰੱਖੀ ਜਾਵੇ, ਔਰ ਸੁੱਖਦਾਈ ਸਾਰਾ ਕੁਛ ਹੋਵੇ ਇਨ ਦਾ ਐਂਡ। ਅਤੇ ਸਾਡੇ ਨਾਲ ਕੁਲਵੀਰ ਸਿੰਘ ਪੰਜੂ ਵੀ ਸੁਨੇਹਾ ਭੇਜ ਰਹੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜਾਂਦੇ ਜਾਂਦੇ ਇੱਕ ਉਹਨਾਂ ਨੇ ਮੁੱਦਾ ਛੋਹਣ ਦੀ ਕੋਸ਼ਿਸ਼ ਕੀਤੀ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਉਥਲ ਪੁਥਲ ਹੋ ਰਿਹਾ ਬੀਜੇਪੀ ਦੇ ਖੇਮੇ ਦੇ ਵਿੱਚ, ਇਹਦੇ ਬਾਰੇ ਕੋਈ ਰਿਪੋਰਟ ਬਿੱਟਾ ਜੀ ਤੁਹਾਡੇ ਕੋਲ?
ਦੇਖੋ ਤਾਂ ਜੀ ਬੀਜੇਪੀ ਚੰਡੀਗੜ੍ਹ ਚ ਹੋਵੇ ਜਾਂ ਨਾ ਹੋਵੇ, ਕਿਉਂਕਿ ਬੀਜੇਪੀ ਦਾ ਪੰਜਾਬ ਚ ਕੋਈ ਬਹੁਤਾ ਆਧਾਰ ਨਹੀਂ ਗਾ, ਜਿਹੜੇ 2-3 ਵੱਡੇ ਲੀਡਰ ਸੀ ਉਹਨਾਂ ਦਾ ਸਮਾਜਿਕ ਬਾਈਕਾਟ ਦੀਆਂ ਖ਼ਬਰਾਂ ਤੁਹਾਡੇ ਸਾਹਮਣੇ ਹੀ ਹੈ। ਅੱਜ ਤੁਸੀਂ ਬੀਜੇਪੀ ਵਾਲੇ ਕਿਸੇ ਬੰਦੇ ਨਾਲ ਗੱਲ ਵੀ ਕਰ ਲਓ, ਲੋਕ ਤੁਹਾਨੂੰ ਜ਼ਿਆਦਾ ਫੁੱਲ ਪਾ ਦੇਣਗੇ, ਉਹਨੂੰ ਤਾਂ ਜਿਹੜੇ ਫੁੱਲ ਪਾਉਣੇ ਹੀ ਪਾਉਣੇ ਹੈ।
ਉੱਧਰ ਸਾਡੇ ਅਮਰੀਕ ਸਿੰਘ ਫਲੋਰਾ ਆ, ਉਹ ਕਈ ਵਾਰੀ ਬੀਜੇਪੀ ਦੀ ਹੱਕ ਦੀ ਗੱਲ ਕਰ ਦਿੰਦੇ ਆ, ਤੇ ਕੱਲ੍ਹ ਸ਼ੁਕਲਾ ਕਿਸੇ ਨੇ ਫੋਨ ਕੀਤਾ ਜੀ, ਕਹਿੰਦੇ ਬਾਈ ਜੀ ਵੀ ਐਤਕੀ ਜਿੱਦਾਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਮੁੱਕਰ ਗਿਆ 26 ਜਨਵਰੀ ਨੂੰ ਆਉਣ ਨੂੰ, ਉੱਧਰ ਫਿਰ ਸੂਰੀਨਾਮ ਜਾਂ ਮੇਰਾ ਖਿਆਲ ਕੰਬੋਡੀਆ ਦਾ ਵੀ ਮੁੱਕਰ ਗਿਆ ਹੈ ਨਾ, ਫਿਰ ਕੋਈ ਹੋਰ ਲਿਆਉਣ ਦੀ ਕੋਸ਼ਿਸ਼ ਕਰਦੇ, ਉਹਦਾ ਵੀ ਮੁੱਕਰ ਪਿਆ, ਵੀ ਸਾਡੇ ਅਮਰੀਕ ਭਾਜੀ ਦਾ ਪੂਰਾ ਚਾਂਸ ਹੈ 26 ਜਨਵਰੀ ਦੇ ਵਿੱਚ ਐਤਕੀ ਮੁੱਖ ਮਹਿਮਾਨ ਬਣਨ ਦਾ, ਆ ਸਕਦਾ ਨਿਆਉਂਦਾ ਜਿਹੜਾ ਮਾੜਾ ਮੋਟਾ ਬੀਜੇਪੀ ਦੀ ਐਮੀ ਭਰਦਾ। ਸੋ ਬਿੱਟਾ ਸਾਹਿਬ ਸਮਾਂ ਹੋ ਗਿਆ, ਸਮਾਂ ਉੱਪਰ ਹੋ ਗਿਆ, ਖੈਰ ਪ੍ਰੋਗਰਾਮ ਬਾਕੀ ਚੱਲਣੇ ਨੇ, ਅਤੇ ਖਿਆਲ ਰੱਖਿਓ ਆਪਣਾ ਠੰਡ ਦੇ ਵਿੱਚ, ਅਤੇ ਆਪਣੀ ਸਿਹਤ ਦਾ, ਆਪਣੀ ਸਿਕਿਉਰਿਟੀ ਦਾ, ਅਤੇ ਕੈਰੀ ਔਨ ਪਲੀਜ਼, ਸਾਨੂੰ ਅਪਡੇਟ ਰੱਖਿਓ, ਬਹੁਤ ਬਹੁਤ ਸ਼ੁਕਰਾਨਾ ਜੀ।
ਜੀ ਬਿਲਕੁਲ ਜੀ, ਸਾਰੇ ਸਾਡੇ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਪਸੰਦ ਕੀਤਾ, ਜਿਨ੍ਹਾਂ ਨੇ ਵਿੱਚ ਸਾਂਝ ਪਾਈ ਹੈ, ਫਤਿਹ ਬੁਲਾਈ ਹੈ, ਤਾਂ ਬਹੁਤ ਮਿਹਰਬਾਨੀ, ਸ਼ੁਕਰੀਆ ਜੀ,
ਸ਼ੁਕਰੀਆ। ਸੋ ਬਿੱਟਾ ਸਾਹਿਬ ਬਾਰਡਰ ਤੋਂ ਸਾਡੇ ਨਾਲ ਗੱਲ ਕਰ ਰਹੇ ਸੀ ਲਾਈਵ ਦਿੱਲੀ ਤੋਂ ਤੜਕੇ ਉੱਠ ਕੇ, ਅਤੇ ਕੁਲਵੀਰ ਸਿੰਘ ਸੰਧੂ ਕਹਿ ਰਹੇ ਨੇ ਨਾਈਸ ਟੋਕ ਜੀ, ਬਹੁਤ ਬਹੁਤ ਸ਼ੁਕਰਾਨਾ, ਵਾਕਈ ਆਨੰਦਮਈ ਗੱਲਬਾਤ ਲੱਗੀ ਹੈ, ਪਤਾ ਨਹੀਂ ਲੱਗਾ ਇੱਕ ਘੰਟਾ ਕਿੱਧਰ ਬੀਤ ਗਿਆ, ਪਰ ਇਹ ਜਿਹੜੀਆਂ ਸਹਿਜ ਨਾਲ ਗੱਲਾਂ ਕੀਤੀਆਂ ਰਿਐਲਿਟੀ ਨਾਲ, ਬਿੱਟਾ ਸਾਹਿਬ ਕੋਲ ਕਾਫੀ ਐਕਸਪੀਰੀਅੰਸ ਹੈ, ਨੌਲੇਜ ਹੈ। ਸੋ ਸਾਡੇ ਨਾਲ ਜਸਵਿੰਦਰਪਾਲ ਕੌਰ ਜੀ ਜੁੜੇ ਸਨ, ਸਤਿ ਸ਼੍ਰੀ ਅਕਾਲ ਬੁਲਾਈ ਹੈ ਉਹਨਾਂ ਨੇ, ਅਤੇ ਇੰਟਰਵਿਊ ਟਕੈਸ ਸਾਹਿਬ ਦੀ ਮੰਗਦੇ ਨੇ। ਹਾਂਜੀ, ਜਿੱਦਾਂ ਹੀ ਮੇਰੇ ਕੋਲ ਇੰਟਰਵਿਊ ਮਿਲਦੀ ਹੈ ਤਾਂ ਅਸੀਂ ਜ਼ਰੂਰ ਉਹ ਨਸ਼ਰ ਕਰਾਂਗੇ, ਅਤੇ ਭੇਜ ਵੀ ਦੇਵਾਂਗੇ, ਪੋਡਕਾਸਟ 'ਤੇ ਵੀ ਪਾ ਦੇਵਾਂਗੇ। ਸੋ ਪਿਆਰਿਓ ਮੈਂ ਲੈਂਦਾ ਇਜਾਜ਼ਤ ਹੁਣ, ਕਿਉਂਕਿ ਅੱਜ ਕਈ ਹੋਰ ਕਾਰਜ ਵੀ ਕਰਨੇ ਨੇ ਕਬੀਲਦਾਰੀਆਂ ਦੇ, ਬਹੁਤ ਸਾਰੇ ਸੱਜਣ ਮਿੱਤਰ ਆਏ ਹੋਏ ਨੇ, ਉਹਨਾਂ ਨੂੰ ਮਿਲਣਾ। ਸੋ ਕੱਲ੍ਹ ਨੂੰ ਮੰਡੇ ਆ, ਮੰਡੇ 'ਚੋਂ ਲਗਾਤਾਰ ਪ੍ਰੋਗਰਾਮ ਲਹਿਰਾਂ ਚੱਲਦੇ ਨੇ, ਅਤੇ ਫਿਰ ਅਸੀਂ ਵੀਕੈਂਡ 'ਤੇ ਹਾਜ਼ਰ ਹੋਵਾਂਗੇ ਸੈਟਰਡੇ ਸੰਡੇ। ਆਪਣਾ ਖਿਆਲ ਰੱਖਿਓ, ਪੋਡਕਾਸਟ 'ਤੇ ਪ੍ਰੋਗਰਾਮ ਛੇਤੀ ਪੈ ਜਾਏਗਾ। ਰੱਬ ਰੱਖਾ, ਚੜ੍ਹਦੀ ਕਲਾ।